ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਪਤਾਹਿਕ ਦੀਵਾਨ ਜੋ ਹਫ਼ਤਾਵਾਰੀ ਦੀਵਾਨ ਸਜਦੇ ਨੇ, ਇਸ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸੇਵਕ ਪਰਿਵਾਰ ਵੱਲੋਂ ਜੋ ਹਰ ਸਾਲ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਉਹਨਾਂ ਦੀ ਸਿਮਰਤੀ ਯਾਦ ਵਿੱਚ ਸਮਾਗਮ ਕੀਤੇ ਜਾਂਦੇ ਨੇ, ਉਹ ਵੀ ਅੱਜ ਦੇ ਦਿਨ ਉਸ ਯਾਦ ਨੂੰ ਤਾਜ਼ਾ ਕਰ ਰਹੇ ਨੇ। ਭਾਈ ਸਾਹਿਬ ਜੀ ਨੇ ਕੀਰਤਨ ਕੀਤਾ ਤੇ ਸ਼ਬਦ ਦੀ ਸਮਾਪਤੀ ਉਹਨਾਂ ਨੇ ਬਾਬਾ ਫਰੀਦ ਸਾਹਿਬ ਦੇ ਅੰਮ੍ਰਿਤ ਬਚਨਾਂ ਨਾਲ ਕੀਤੀ। ਉਹ ਸ਼ਬਦ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦ ਫਰੀਦਾ ਖੈਰ ਦੀਜੈ ਬੰਦਗੀ। ਬਾਬਾ ਫਰੀਦ ਸਾਹਿਬ ਜੀ ਰਾਤ ਵੀ ਮੈਂ ਅਰਜ਼ ਕੀਤੀ, ਜਿਨ੍ਹਾਂ ਦਾ ਪੂਰਾ ਨਾਮ ਹੈ ਸ਼ੇਖ ਫਰੀਦੁਦੀਨ ਮਸੂਦ ਦੇ ਗੰਜੇ ਸ਼ੱਕਰ, ਉਹਨਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਨੇ ਤੇ ਬਾਕੀ ਉਹਨਾਂ ਦੇ ਸਲੋਕ ਨੇ। ਗੁਰੂ ਨਾਨਕ ਸਾਹਿਬ ਤੋਂ ਤਕਰੀਬਨ 300 ਸਾਲ ਪਹਿਲਾਂ ਬਾਬਾ ਸਾਹਿਬ ਦਾ ਜਨਮ ਹੋਇਆ ਹੈ। ਵਿਦਵਾਨਾਂ ਮੁਤਾਬਕ ਬਾਬਾ ਫਰੀਦ ਸਾਹਿਬ ਸੰਨ 1173 ਨੂੰ ਉਹਨਾਂ ਦਾ ਜਨਮ ਹੋਇਆ ਤੇ 1265 ਨੂੰ ਉਹਨਾਂ ਦਾ ਅਕਾਲ ਚਲਾਣਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਰਚਨਾ ਉਹਨਾਂ ਦੇ ਅਸਥਾਨ ਤੋਂ ਲਿਆਂਦੀ ਤੇ ਮੈਂ ਇੱਕ ਬੇਨਤੀ ਕਰਾਂਗਾ, ਜਿਵੇਂ ਭਾਈ ਸਾਹਿਬ ਕਹਿ ਰਹੇ ਸਮਰਾ ਜੀ ਸੰਥਿਆ ਬਾਰੇ ਵੀ, ਅੱਜ ਤਕਰੀਬਨ 90 ਜ਼ਿਆਦਾ ਕਹਿ ਦਿਆਂਗਾ ਘੱਟ ਕਹਾਂਗਾ 95% ਸਿੱਖਾਂ ਦਾ ਰੁਝਾਨ ਲਿਟਰੇਚਰ ਪੜ੍ਹਨ ਵੱਲ ਨਹੀਂ ਹੈਗਾ, ਕਿਉਂਕਿ ਸਾਡੇ ਜੇਬ 'ਚ ਪਏ ਹੋਏ ਫੋਨ ਨੇ, ਅੱਗੇ ਬੱਚੇ ਖੇਡਦੇ ਸਨ, ਇਹਨੇ ਬਜ਼ੁਰਗਾਂ ਨੂੰ ਵੀ ਖੇਡਣ ਲਾ ਦਿੱਤਾ ਹੈ। ਇੱਕ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਪਾਲ, ਪ੍ਰੋਫੈਸਰ ਪ੍ਰੀਤਮ ਸਿੰਘ ਜੀ ਹੋਣਾ ਦੀ ਲਿਖੀ ਹੈ ਤੇ ਮੇਰਾ ਖਿਆਲ ਬਾਬਾ ਫਰੀਦ ਸਾਹਿਬ ਜੀ ਦੀ ਰਚਨਾ ਤੇ ਜੀਵਨ ਤੇ ਜਿੰਨਾ ਕੰਮ ਉਸ ਕਿਤਾਬ ਵਿੱਚ ਕੀਤਾ ਗਿਆ ਇਹੋ ਜੀ ਤੁਹਾਨੂੰ ਕਿਤੋਂ ਵੀ ਕਿਤਾਬ ਹੋਰ ਨਹੀਂ ਮਿਲੇਗੀ। ਬਾਬਾ ਜੀ ਉਹਨਾਂ ਦਾ ਇਹ ਬਚਨ ਕਿ ਯਾ ਅੱਲਾਹ ਮੈਂ ਤੇਰੀ ਪਨਾਹ ਵਿੱਚ ਆਇਆ, ਪਨਾਹ ਆਪਾਂ ਸਮਝਨੇ ਸ਼ਰਨ ਵਿੱਚ ਆਇਆ, ਤੇਰੀ ਪਨਾਹ ਖੁਦਾਏ ਖੁਦਾ ਮੈਂ ਤੇਰੀ ਪਨਾਹ ਵਿੱਚ ਆਇਆ, ਸ਼ਰਨ ਵਿੱਚ ਆਇਆ ਵਾਂ, ਤੂੰ ਬਖਸ਼ੰਦਗੀ ਯਾ ਰੱਬ ਤੂੰ ਬਖਸ਼ਿਸ਼ ਵਾਲਾ ਹੈ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਆਪਣੇ ਲਈ ਸ਼ਬਦ ਵਰਤਿਆ ਕਿ ਮੈਂ ਫਰੀਦ ਤੇਰੇ ਦਰ ਤੋਂ ਖੈਰ ਮੰਗਣ ਆਇਆ ਵਾਂ, ਮੈਂ ਮੰਗਤਾ ਬਣ ਕੇ ਮੰਗਣ ਆਇਆ, ਮੇਰੀ ਝੋਲੀ ਵਿੱਚ ਆਪਣੀ ਬੰਦਗੀ ਦੀ ਦਾਤ ਪਾਓ। ਇਹ ਭਾਈ ਸਾਹਿਬ ਜੀ ਨੇ ਪੜ੍ਹਿਆ। ਸਾਧ ਸੰਗਤ ਜੀ, ਰਾਤੀ ਜਿਨ੍ਹਾਂ ਨੇ ਹਾਜ਼ਰੀ ਭਰੀ ਆਪ ਨੂੰ ਪਤਾ ਹੈ ਕਿ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸਲੋਕਾਂ ਦੀ ਵਿਚਾਰ ਮੈਂ ਇਸ ਵਰੇ ਮਾਰਚ ਦੇ ਵਿੱਚੋਂ ਸ਼ੁਰੂ ਕੀਤੀ ਹੈ। ਵੱਖ ਵੱਖ ਥਾਵਾਂ 'ਤੇ ਉੱਤੇ ਸਕਰੀਨ 'ਤੇ ਸਲੋਕ ਆ ਜਾਏਗਾ ਅਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ, ਗੁਰਮੁਖੋ ਯਾਦ ਰੱਖੋ, ਆਪਾਂ ਗੁਰਦੁਆਰੇ ਸਿਰਫ ਮੱਥਾ ਟੇਕਣ ਅਤੇ ਲੰਗਰ ਛਕਣ ਨਹੀਂ ਆਉਂਦਾ। ਕਿਸੇ ਦੇ ਸੱਦੇ 'ਤੇ ਚਲੋ ਆਪਾਂ ਆਉਂਦੇ ਹਾਂ, ਮਰਨਾ ਪਰਨਾ ਖੁਸ਼ੀ ਗਮੀ, ਅਤੇ ਜੇ ਆਪਾਂ ਹਫ਼ਤੇ ਵਿੱਚ ਇੱਕ ਸ਼ਬਦ ਸਕਰੀਨ 'ਤੇ ਜਿਹੜਾ ਪੜ੍ਹਿਆ ਜਾ ਰਿਹਾ, ਜਿਵੇਂ ਭਾਈ ਪਰਮਜੀਤ ਸਿੰਘ ਹੁਣੀ ਤੁਹਾਡੇ 'ਤੇ ਕਥਾ ਕਰਦੇ ਆ, ਜੇ ਇੱਕ ਸ਼ਬਦ ਆਪਾਂ ਸਕਰੀਨ 'ਤੇ ਲਾ ਕੇ ਉਚਾਰਨ ਅਤੇ ਉਹਦੇ ਅਰਥ ਕਿਉਂਕਿ ਜਦੋਂ ਥੱਲੇ ਅਰਥ ਦਿੱਤੇ ਜਾਣੇ ਨੇ ਉਦੋਂ ਸਾਡੇ ਮਨ ਨੇ ਉਹਨਾਂ ਅਰਥਾਂ ਨੂੰ ਨਹੀਂ ਕਬੂਲਣਾ ਜਿਹੜਾ ਕਥਾਵਾਚਕ ਬੋਲ ਰਿਹਾ ਹੈ, ਕਿਉਂਕਿ ਦੁਬਧਾ ਬਣ ਜਾਏਗੀ ਨਾ। ਇਸ ਕਰਕੇ ਮੈਂ ਕਿਹਾ ਜੀ ਸਲੋਕ ਸਿਰਫ ਦਰਜ ਕਰੋ। ਉਹਦੇ ਵਿੱਚ ਇਹ ਵੇ ਜੇ ਇੱਕ ਤੁੱਕ ਵੀ ਤੁਸੀਂ ਰੋਜ਼, ਮੈਂ ਕਿਹਾ ਹਫ਼ਤੇ ਬਾਅਦ ਭਾਈ ਸਾਹਿਬ ਕੀਰਤਨ ਕਰ ਰਹੇ, ਕਿਉਂਕਿ ਜਿਹੜਾ ਗੁਰਦੁਆਰਾ ਹੈ ਪਿਆਰਿਓ, ਗੁਰਦੁਆਰਾ ਇਮਾਰਤਾਂ ਦਾ ਨਾਮ ਨਹੀਂ ਹੁੰਦਾ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਮੈਂ ਬੱਧੀ ਸੱਚ ਧਰਮਸ਼ਾਲ ਹੈ, ਸੱਚ ਕਮਾਉਣ ਵਾਸਤੇ ਮੈਂ ਧਰਮਸ਼ਾਲਾ ਬਣਾਈ ਹੈ। ਗੁਰਸਿੱਖਾਂ ਲਹਨ ਦਾ ਭਾਲ ਕਹਿ, ਮੈਂ ਬੰਦਗੀ ਕਰਨ ਵਾਲੇ ਗੁਰਸਿੱਖਾਂ ਨੂੰ ਲੱਭਣਾ ਪਿਆਵਾਂ ਕਿ ਤੁਸੀਂ ਧਰਮਸ਼ਾਲਾ ਵਿੱਚ ਆਓ। ਅਤੇ ਮਹਾਰਾਜ ਕਹਿੰਦੇ ਨੇ, ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾਂ ਪਾਓ ਜੀ ਪਾਏ ਜੀਓ। ਜਿਹੜੇ ਗੁਰਸਿੱਖ ਹੁੰਦੇ ਨੇ ਮੈਂ ਉਹਨਾਂ ਨੂੰ ਨਮਸਕਾਰ ਕਰਨਾ, ਉਹਨਾਂ ਦੇ ਚਰਨ ਧੋਨਾ ਵਾਂ। ਅਤੇ ਮਹਾਰਾਜ ਕਹਿੰਦੇ ਨੇ, ਸੁਣ ਗੱਲਾਂ ਗੁਰਪੈ ਆਇਆ, ਮੈਂ ਗੱਲਾਂ ਸੁਣ ਕੇ ਆਇਆ ਗੁਰੂ ਕੁਲ ਕੀ, ਨਾਮ ਦਾਨ ਇਸ਼ਨਾਨ ਦਿੜਾਇਆ ਮੇਰੇ ਸਤਿਗੁਰਾਂ ਨੇ, ਨਾਮ ਪਰਮਾਤਮਾ ਦਾ ਦਾਨ ਦਿੜਾਇਆ ਅਤੇ ਤੀਸਰਾ ਇਸ਼ਨਾਨ ਦਿੜਾਇਆ। ਮੇਰੀ ਇਸ ਕਰਕੇ ਬੇਨਤੀ ਪਿਆਰੀ, ਇਹ ਗੱਲ ਹੋਰ, ਇਹ ਜਿਹੜਾ ਸਮਾਂ ਹੁਣ ਆਉਂਦਾ ਪਿਆ ਨਾ, ਅੱਜ ਨਹੀਂ ਤੁਸੀਂ ਦੇਖੋ ਜਿਹੜੀ ਅਗਲੀ ਪੀੜ੍ਹੀ ਆਉਂਦੀ ਹੈ, ਰਾਮ ਮਿਹਰ ਕਰੇ ਸਭ ਠੀਕ ਰਹੇ। ਅੱਜ ਮੈਂ ਘਰ ਬੈਠਿਆਂ ਗੱਲ ਕਰ ਰਿਹਾ ਸਾਂ, ਬਹੁਤ ਸਾਰੇ ਲੋਕ ਡਮੈਂਸ਼ੀਆ ਦਾ ਸ਼ਿਕਾਰ ਹੋ ਰਹੇ ਆ, ਯਾਦਾਸ਼ਤ ਭੁੱਲ ਰਹੀ ਹੈ ਨਾ ਜੀ। ਚਲੋ ਇਹ ਤਾਂ ਇਹ, ਪਰ ਮੈਂ ਕਹਿੰਦਾ ਇੱਕ ਆਪਾਂ ਬ੍ਰੇਨ ਦੀ ਕਦੀ ਵਰਜਿਸ਼ ਕੀਤੀ ਅੱਜ ਤੋਂ ਪਹਿਲਾਂ? ਚਲੋ ਅਜੇ ਮੈਂ ਕਥਾ ਨਹੀਂ ਸ਼ੁਰੂ ਕੀਤੀ, ਇਕੱਲੇ ਇਕੱਲੇ ਬੰਦੇ ਨੂੰ ਕਿੰਨੇ ਕਿੰਨੇ ਫੋਨ ਜ਼ੁਬਾਨੀ ਚੇਤੇ ਸਨ, ਡੈਰੀ ਹੁੰਦੀ ਚੇਤੇ ਸਨ ਨਾ? ਕਿਉਂ ਚੇਤੇ ਸਨ? ਕਿਉਂਕਿ ਸਾਡੇ ਬ੍ਰੇਨ ਨੇ ਉਹਦਾ ਅਭਿਆਸ ਕਰ ਲਿਆ ਚੇਤੇ ਕਰਨ ਦਾ। ਅੱਜ ਪਿਆਰੇ ਉਹ ਚੇਤਾ ਦਿਨ ਬ ਦਿਨ ਸਾਨੂੰ ਨਹੀਂ ਰਿਹਾ, ਅਤੇ ਜਦੋਂ ਆਪਣੇ ਆਪ ਹੀ ਚੇਤਾ ਭੁੱਲਣ ਲੱਗੇ ਉਮਰ ਦੇ ਲਿਹਾਜ਼ ਨਾਲ, ਫਿਰ ਉਹ ਅਸਰ ਕਰੇਗਾ। ਅਤੇ ਜੇ ਆਪਾਂ ਸੈਰ ਕਰਦੇ ਹਾਂ ਇੱਕ ਤੁੱਕ ਹੀ ਜ਼ੁਬਾਨੀ ਚੇਤੇ ਕਰ ਲਈਏ, ਰੋਜ਼ ਜਾਂਦੇ ਹਾਂ ਜੇ ਸੈਰ ਕਰਦੇ ਹਾਂ, ਇੱਕ ਤੁੱਕ ਸਿਰਫ ਤੋਂ ਸ਼ਬਦ ਨਹੀਂ ਤੁੱਕ ਕਹਿ ਰਿਹਾ, ਇੱਕ ਤੁੱਕ ਵਾਰ ਵਾਰ ਚੇਤੇ ਕਰੀਏ, ਵਾਰ ਵਾਰ ਯਾਦ ਕਰੀਏ। ਅਤੇ ਜੇ ਪਿਆਰਿਓ ਉਸ ਤੁੱਕ ਨੂੰ ਆਪਾਂ ਰੋਜ਼ ਬੋਲਣਾ ਸ਼ੁਰੂ ਕਰ ਦਿਆਂਗੇ, ਸਾਡੀ ਯਾਦਾਸ਼ਤ ਛੇਤੀ ਕਮਜ਼ੋਰ ਨਹੀਂ ਹੋਵੇਗੀ। ਮੈਂ ਇਸ ਕਰਕੇ ਉੱਤੇ ਸਕਰੀਨ 'ਤੇ ਤਿੰਨ ਸਲੋਕ ਨੇ, ਦੋ ਸਲੋਕ ਥੋੜ੍ਹੇ ਜਿਹੇ ਮਹਿੰਗੇ ਲੱਗਣਗੇ ਅਰਥ ਕਰਨ 'ਚ, ਕਿਉਂਕਿ ਇਹਦੇ ਵਿੱਚ ਲੜਕੀ ਅਤੇ ਲੜਕੇ ਦਾ ਜ਼ਿਕਰ ਹੈ, ਕੋਈ ਮੁੰਡਾ ਵੇਚੇਗਾ, ਕੋਈ ਕੁੜੀ ਵੇਚਣ ਨੂੰ ਤਿਆਰ ਹੈ, ਪਰ ਇਹ ਗਹਿਰੇ ਸ਼ਬਦਾਂ ਦੇ ਅਰਥ ਜਿੰਨੀ ਕੁ ਦਾਤਾ ਸੋਝੀ ਰਹੇਗਾ। ਉਂਝ ਜੇ ਕਹੋ ਜੀ ਮੈਂ ਇਹਦੇ ਅਰਥ ਬਿਲਕੁਲ ਮੁਕੰਮਲ ਕਰ ਜਾਂਗਾ, ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ, ਇਹ ਝੂਠ ਹੈ। ਕਿਉਂਕਿ ਜਿਸ ਪੱਧਰ 'ਤੇ ਕਬੀਰ ਜੀ ਇਹ ਲਫ਼ਜ਼ ਵਰਤਦੇ ਪਏ ਨੇ, ਪਤਾ ਨਹੀਂ ਉਹਨਾਂ ਨੇ ਕਿਸ ਬਿਰਤੀ ਵਾਸਤੇ ਵਰਤੇ, ਪਰ ਜਿੰਨੀ ਕੁ ਸਮਝ ਪਏ। ਆਓ ਸਾਧ ਸੰਗਤ ਜੀ, ਆਪ ਜੀ ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿ ਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਇਹਨਾਂ ਤਿੰਨ ਸਲੋਕਾਂ ਦੇ ਵਿੱਚ ਪ੍ਰਕਰਨ ਇੱਕੋ ਹੀ ਚੱਲ ਰਿਹਾ ਕਿ ਪਰਮਾਤਮਾ ਜੀ ਦੇ ਨਾਮ ਧੰਨ ਦਾ। ਸਤਿਗੁਰਾਂ ਨੇ, ਭਗਤ ਸਾਹਿਬ ਜੀ ਨੇ ਆਰੰਭ ਵਿੱਚ ਬਚਨ ਕੀਤਾ, ਕਬੀਰ ਲੂਟਣਾ ਹੈ ਤਾਂ ਲੂਟ ਲੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਤੂੰ ਲੁੱਟੀ ਮਚਾਉਣ 'ਤੇ ਸ਼ੁਰੂ ਲੁੱਟਣ ਹੀ ਲੱਗਾ ਕਹਿ, ਤਾਂ ਇੱਕ ਕੰਮ ਕਰ, ਇਸ ਮਨੁੱਖਾ ਜਨਮ ਦੇ ਵਿੱਚ ਲੁੱਟ ਲੈ ਜੇ ਲੁੱਟ ਸਕਣਾ ਕਹਿ। ਕੀ ਲੁੱਟ ਲੈ ਜੀ? ਕਬੀਰ ਲੁੱਟਣਾ ਹੈ ਤਾਂ ਲੂਟ ਲੈ, ਲੁੱਟ ਲੈ ਖੋਹ ਲੈ, ਰਾਮ ਨਾਮ ਹੈ ਲੂਟ। ਰਾਮ ਦਾ ਲਫ਼ਜ਼ੀ ਅਰਥ ਹੈ ਜੋ ਸਾਰੀਆਂ ਥਾਵਾਂ 'ਤੇ ਰਮੇ ਹੋਏ, ਜਿਨ੍ਹਾਂ ਨੂੰ ਆਪਾਂ ਪਰਮੇਸ਼ਵਰ ਕਹਿ ਲਓ, ਕਰਤਾਰ ਕਹਿ ਲਓ, ਵਾਹਿਗੁਰੂ ਕਹਿ ਲਓ, ਇੱਕ ਓਅੰਕਾਰ ਸ਼ਬਦ ਕਹਿ ਲਓ ਜਿਹੜੇ ਬਾਣੀ 'ਚ ਵਰਤਦੇ ਆ। ਜੇ ਤੂੰ ਲੁੱਟਣਾ ਚਾਹੁੰਦਾ ਹੈ ਤਾਂ ਰਾਮ ਨਾਮ ਦੀ ਲੁੱਟ ਪੈ ਗਈ ਹੈ। ਕਬੀਰ ਲੁੱਟਣਾ ਹੈ ਤਾਂ ਲੂਟ ਰਹਿ, ਰਾਮ ਨਾਮ ਹੈ ਲੂਟ। ਅਤੇ ਜੇ ਹੁਣ ਨਾ ਲੁੱਟਿਆ, ਹੁਣ ਨਾ ਇਕੱਠੇ ਕਰ ਸਕਿਆ, ਤਾਂ ਮਹਾਰਾਜ ਕਹਿੰਦੇ ਫਿਰ ਪਾਛੈ ਪਛਤਾਓਗੇ। ਫਿਰ ਤੂੰ ਬਾਅਦ ਵਿੱਚ, ਪਾਛੈ ਦਾ ਅਰਥ ਬਾਅਦ ਵਿੱਚ, ਸਮਾਂ ਲੰਘਣ ਤੋਂ ਬਾਅਦ ਪਛਤਾਏਗਾ, ਤੇਰੇ ਹੱਥ ਮਲਦੇ ਰਹਿ ਜਾਣਾ ਤੂੰ, ਤੇਰੇ ਪੱਲੇ ਕੁਛ ਨਹੀਂ ਪੈਣਾ। ਕਿਉਂ ਜੀ? ਮਹਾਰਾਜ ਕਹਿ ਰਹੇ ਨੇ ਪ੍ਰਾਣ ਜਾਹੇਂਗੇ ਛੂਟ। ਪ੍ਰਾਣ ਦਾ ਅਰਥ ਹੈ ਸਾਡੇ ਸਵਾਸ, ਛੂਟ ਦਾ ਅਰਥ ਹੈ ਜਦੋਂ ਵਿੱਚੋਂ ਨਿਕਲ ਜਾਣਗੇ ਦੇਹ ਤੋਂ। ਇਹਦਾ ਭਾਵ ਇਹ ਹੋ ਗਿਆ ਕਿ ਪਰਮੇਸ਼ਵਰ ਦਾ ਨਾਮ ਜੇ ਲੁੱਟਣਾ ਹੈ, ਇਕੱਤਰ ਕਰਨਾ ਹੈ, ਹੁਣ ਲੁੱਟ ਲੈ ਜਿੰਨਾ ਰੱਜ ਕੇ ਲੁੱਟ ਸਕਣਾ ਹੈ। ਅਤੇ ਯਾਦ ਰੱਖੀ ਜਦੋਂ ਇਸ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ, ਸਵਾਸ ਨਿਕਲ ਗਏ ਪਿਆਰਿਆ, ਫਿਰ ਤੂੰ ਚੇਤਨਾ ਤੋਂ ਬਿਨਾਂ, ਸਵਾਸਾਂ ਤੋਂ ਬਿਨਾਂ ਰੱਬ ਦੀ ਬੰਦਗੀ ਨਹੀਂ ਕਰ ਸਕਦੀ। ਫਿਰ ਅਰਜੈ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਜੇ ਲੁੱਟਣਾ ਹੈ। ਮੈਂ ਅਰਥ ਦੁਬਾਰਾ ਕਰ ਰਿਹਾ ਕਿ ਬੰਦਾ ਬਾਹਰ ਨੂੰ ਲੁੱਟਣ ਤੁਰਿਆ ਹੈ, ਅਤੇ ਮਹਾਰਾਜ ਕਹਿੰਦੇ ਲੁੱਟਣਾ ਇਸ ਕਰਕੇ ਨਾ ਮੇਰਾ ਘਰ ਸਭ ਤੋਂ ਅਮੀਰ ਹੋ ਜਾਏ। ਅਤੇ ਮਹਾਰਾਜ ਕਹਿ ਰਹੇ ਨੇ ਜੇ ਤੂੰ ਲੁੱਟਣਾ ਹੀ ਹੈ ਅਤੇ ਪਰਮਾਤਮਾ ਦੇ ਨਾਮ ਨੂੰ ਲੁੱਟ। ਇਹਨਾਂ ਇਹ ਲੁੱਟ ਮੱਚ ਗਈ, ਇਹਦੀ ਸਤ ਸੰਗਤ ਵਿੱਚ ਲੁੱਟ ਪਈ ਹੋਈ ਹੈ, ਸੰਸਾਰ ਵਿੱਚ ਇਹਦੀ ਲੁੱਟ ਪਈ ਹੋਈ ਹੈ ਕਿ ਇਹ ਤੈਨੂੰ ਕਿਸੇ ਨੇ ਜੇ ਬਾਹਰ ਮੁਖੀ ਲੁੱਟੇਗਾ ਤੈਨੂੰ ਸਜ਼ਾ ਮਿਲ ਸਕਦੀ ਹੈ। ਲੋਕ ਚੋਰ ਕਹਿ ਸਕਦੇ ਆ, ਲੁਟੇਰਾ ਕਹਿ ਸਕਦੇ ਆ, ਤਸਕਰ ਕਹਿ ਸਕਦੇ ਆ, ਡਾਕੂ ਕਹਿ ਸਕਦੇ ਆ। ਪਿਆਰਿਆ ਜਿੱਦਣ ਰਾਮ ਨਾਮ ਲੁੱਟਣਾ ਸ਼ੁਰੂ ਕੀਤਾ ਨਾ, ਉਹਨੂੰ ਉਦਣ ਤੈਨੂੰ ਕਿਸੇ ਨੇ ਚੋਰ ਨਹੀਂ ਕਹਿਣਾ। ਚੇਤੇ ਰੱਖੀ ਉਦਣ ਸੰਤ ਜਾਂ ਬ੍ਰਹਮ ਗਿਆਨੀ ਹੀ ਕਹਿਣ। ਜੇ ਤੂੰ ਨਾਮ ਲੁੱਟੇਗਾ, ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਾਛੈ ਪਛਤਾਓਗੇ। ਮਹਾਰਾਜ ਕਹਿ ਰਹੇ ਨੇ ਜਦੋਂ ਤੇਰੇ ਇਹ ਸਵਾਸ ਇਹ ਪੂਰੇ ਹੋ ਜਾਣਗੇ, ਅਤੇ ਮਹਾਰਾਜ ਕਹਿੰਦੇ ਨੇ ਇਸ ਕਰ ਤੂੰ ਪਰਮਾਤਮਾ ਦੇ ਨਾਮ ਨੂੰ ਜਪ, ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਏਗੇ ਛੂਟ। ਹੁਣ ਥੋੜ੍ਹੀ ਜਿਹੀ ਆਪਾਂ ਇਹਦੀ ਵਿਆਖਿਆ ਕਰ ਲੈਂਦੇ। ਇਹ ਕੋਈ ਟਾਵਾਂ ਹੈ ਕਿ ਜਿਹੜਾ ਇਸ ਬਿਰਤੀ ਤੋਂ ਬਚਿਆ ਹੋਵੇ? ਮੈਂ ਕਹਾਂਗਾ ਕਰੋੜਾਂ ਵਿੱਚੋਂ ਇੱਕ ਅੱਧਾ, ਬਹੁਤ ਘੱਟ, ਜਿਹੜਾ ਕਿਸੇ ਦਾ ਹੱਕ ਖੋਣ ਤੋਂ ਬਚਿਆ ਹੋਵੇ। ਨਹੀਂ ਤਾਂ ਮਾਨਵੀ ਬਿਰਤੀ ਹੈ, ਇਹ ਦੂਸਰੇ ਦੀ ਕਮਾਈ ਨੂੰ ਖੋਣ ਵਾਸਤੇ ਤਤਪਰ ਰਹਿੰਦਾ ਹੈ। ਖਾਸ ਕਰਕੇ ਅਸੀਂ ਜਿਸ ਮੁਲਕ 'ਚੋਂ ਆਏ ਹਾਂ, ਬਖਸ਼ ਦਿਆ ਜੇ, ਮੈਂ ਇਹ ਨਹੀਂ ਕਹਾਂਗਾ ਲੋਕੀ, ਬਾਕੀ ਛੱਡੋ ਸਿਆਸੀ ਗੁਣਾ, ਧਰਮ ਅਸਥਾਨ 'ਤੇ ਵੀ ਲੁੱਟ ਕਰਨ ਤੋਂ ਬਾਜ ਨਹੀਂ ਆਉਂਦੇ, ਕਿਉਂਕਿ ਮਨ ਇਹੋ ਜਿਹਾ ਨਾ, ਉਂਝ ਬੰਦਾ ਦ੍ਰਿਸ਼ਟਮਾਨ ਤੋਂ ਡਰਦਾ ਬਹੁਤ ਹੈ, ਅਤੇ ਜਿੰਨਾ ਦ੍ਰਿਸ਼ਟਮਾਨ ਤੋਂ ਡਰਦਾ ਨਾ ਦਿਸਦੇ ਤੋਂ, ਇੰਨਾ ਕਿਤੇ ਅਣ ਦਿਸਦੇ ਤੋਂ ਡਰਨ ਲੱਗ ਪਏ ਅਤੇ ਇਹਨੂੰ ਸਮਝ ਪੈ ਜਾਏ। ਹੁਣ ਮੈਂ ਦਿਸਦੇ ਤੋਂ ਕਿਉਂ ਕਿਹਾ? ਮੰਨ ਲਓ ਕੋਈ ਚੌਕੀਦਾਰ ਖਲੋਤਾ, ਕੋਈ ਸਕਿਉਰਟੀ ਗਾਰਡ ਹੈ, ਬੰਦਾ ਡਰਦਾ ਵੀ ਵੇਖੋ ਉਹਦੀ ਨਜ਼ਰ ਨਾ ਸਾਡੇ 'ਤੇ ਪੈ ਜਾਏ। ਜੇ ਕਿਤੇ ਨਹੀਂ ਤਾਂ ਥਾਂ ਥਾਂ 'ਤੇ ਕੈਮਰੇ ਲੱਗੇ ਆ। ਸੱਚ ਇਹ ਵੇ ਕਿ ਬੜੇ ਜਿਹੜੇ ਆਪਣੇ ਆਪ ਨੂੰ ਅਡੋਲ ਧੜਕ ਕਹਿੰਦੇ ਨੇ, ਉਹ ਵੀ ਕੈਮਰੇ ਤੋੜਨ ਦਾ ਪਹਿਲਾਂ ਯਤਨ ਕਰਦੇ ਆ ਕਿ ਕੈਮਰੇ ਵਿੱਚ ਸਾਡੀ ਫੋਟੋ ਨਾ ਆ ਜਾਏ। ਪਿਆਰੋ ਸੱਚ ਇਹ ਵੇ ਬੰਦਾ ਬੰਦੇ ਦੇ ਕੈਮਰੇ ਤੋਂ ਡਰਦਾ ਪਿਆ, ਉਹ ਰੱਬ ਦੇ ਕੈਮਰੇ ਤੋਂ ਨਹੀਂ ਡਰਦਾ ਜਿਹੜਾ ਅੰਦਰ ਬੈਠਾ ਦੇਖ ਰਿਹਾ ਹੈ, ਕਿ ਜੇ ਉਹਨੂੰ ਮਹਿਸੂਸ ਕਰਨ ਲੱਗ ਪਏ ਇਹ ਕੈਮਰਾ ਮੇਰਾ ਕੁਝ ਨਹੀਂ ਵਿਗਾੜ ਸਕਦਾ। ਜਿਹੜਾ ਅੰਦਰ ਦਾ ਕੈਮਰਾ ਹੈ ਨਾ, ਜਿਹਨੂੰ ਇੱਕ ਪੁਰਾਣੇ ਸ਼ਬਦ ਵਰਤਦੇ ਸਨ ਚਿੱਤਰ ਗੁਪਤ, ਉਂਝ ਤਾਂ ਵੈਸੇ ਪਰਮਾਤਮਾ ਦੀ ਬਣਾਈ ਇੱਕ ਸ਼ਕਤੀ ਵੀ ਹੈ ਨਾ, ਚਿੱਤਰ ਗੁਪਤ ਦੇ ਅਰਥ ਵੀ ਇੱਕ ਸੰਸਾਰ ਨੇ ਕੀਤੇ। ਕਹਿਣ ਲੱਗੇ ਉਹ ਪਰਮਾਤਮਾ ਦੀ ਸ਼ਕਤੀ ਜਿਹੜੀ ਸਾਡੇ ਅੰਦਰ ਦੇ ਉਹ ਫੁਰਨੇ, ਜਿਹੜੇ ਫੁਰਨੇ, ਜਿਹੜੇ ਖਿਆਲ ਮੇਰਾ ਪਰਿਵਾਰ ਵੀ ਨਹੀਂ ਜਾਣਦਾ, ਉਹ ਜਿਹੜਾ ਮੇਰੇ ਫੁਰਨਿਆਂ ਨੂੰ ਪੜ੍ਹਦਾ ਪਿਆ, ਗੁਪਤ ਚਿੱਤਰ ਜਿਹੜੇ ਜਾਣਦਾ ਪਿਆ, ਉਹਦੇ ਤੋਂ ਪੈ ਖਾਣਾ ਚਾਹੀਦਾ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਫਿਰ ਜਿੰਨਾ ਕੁ ਆਪਾਂ ਨਾਮ ਜਪ ਸਕਦੇ ਹਾਂ, ਇਹ ਲੋਟੀ ਲੁੱਟ ਹੈ ਜੀ। ਜੇ ਇਹ ਪ੍ਰਾਣ ਨਿਕਲ ਗਏ ਉਸ ਤੋਂ ਬਾਅਦ ਨਹੀਂ ਲੁੱਟਿਆ ਜਾਣਾ। ਪਿਆਰਿਓ ਪ੍ਰਾਣ ਜਾਨ ਚਲੇ ਜਾਣ, ਜਿੰਨੀ ਦੇਰ ਤੱਕ ਇਹ ਪ੍ਰਾਣ ਨੇ, ਸਵਾਸ ਨੇ, ਆਪਾਂ ਲੁੱਟ ਸਕਦੇ ਹਾਂ। ਮੈਂ ਥੋੜ੍ਹੀਆਂ ਜਿਹੀਆਂ ਬੇਨਤੀ ਕਰਾਂਗਾ। ਕਈ ਵਾਰੀ ਆਪਾਂ ਕਹਿੰਦੇ ਹਾਂ ਜੀ ਕਿੰਨਾ ਨਾਮ ਜਪੀਏ। ਚਲੋ ਸਾਡੇ ਪੁਰਾਣੇ ਬਜ਼ੁਰਗਾਂ ਨੇ ਕਿਹਾ ਵੀ ਗੁਰਸਿੱਖ ਜਿਹੜਾ ਹੈ ਉਹ 2.5 ਘੰਟੇ ਸ਼ਬਦ ਸਾਡੇ ਵਰਤਦੇ ਸਨ, ਇੰਨਾ ਨੇਮ ਕਰੇ। ਉਂਝ ਪਿਆਰਿਓ ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਮੁਤਾਬਕ ਕਿੰਨਾ ਨੇਮ ਕਰੀਏ। ਆਪਾਂ ਰਿਟਾਇਰ ਹੋ ਗਏ, ਬਿਲਕੁਲ ਫਰੀ ਹਾਂ, ਕਿੰਨਾ ਕੁ ਨੇਮ ਕਰੀਏ। ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਮਹਾਰਾਜ ਕਹਿੰਦੇ ਨੇ ਜਿੰਨੀ ਦੇਰ ਤੱਕ ਤੇਰਾ ਜਿਸਮ ਬੁਢੇਪਾ ਖਾ ਨਹੀਂ ਲੈਂਦਾ, ਫਿਰ ਸੁਣਿਓ, ਜਿੰਨੀ ਦੇਰ ਤੱਕ ਬੁਢੇਪਾ ਨਹੀਂ ਆਉਂਦਾ ਤੂੰ ਸੇਵਾ ਨਾ ਛੱਡੀ, ਜਿੰਨੀ ਦੇਰ ਤੱਕ ਤੇਰੀ ਜ਼ਬਾਨ ਤੋਂ ਆਵਾਜ਼ ਨਹੀਂ ਖਤਮ ਹੁੰਦੀ ਤੂੰ ਨਾਮ ਜਪਣਾ ਨਾ ਛੱਡੀ। ਸੱਚ ਇਹ ਵੇ ਕਿ ਜਿੰਨੀ ਦੇਰ ਤੱਕ ਤੈਨੂੰ ਕਾਲ ਨਹੀਂ ਖਾਂਦਾ ਤੇਰੇ ਸਾਹ ਚੱਲਦੇ ਪੈ, ਨੂੰ ਆਪਣੇ ਸਵਾਸ ਵਿੱਚੋਂ ਕਦੀ ਅਕਾਲ ਦੀ ਯਾਦ ਨਾ ਭੁੱਲੀ। ਮਹਾਰਾਜ ਜੀ ਦਾ ਇੱਕ ਬਚਨ ਹੈ, ਤੁਹਾਨੂੰ ਸਭ ਨੂੰ ਚੇਤੇ ਹੋਣਾ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਕਿਉਂਕਿ ਬੁਢੇਪਾ ਇੱਕ ਰੋਗ ਹੈ। ਮੈਂ ਪਰਸੋਂ ਰਾਤ ਸ਼ਾਇਦ ਕਿਹਾ ਸੀ ਕਥਾ ਕਰਦਿਆਂ ਫਰੀ ਮੌਂਟ, ਜਵਾਨੀ ਨੂੰ ਕੋਈ ਨਹੀਂ ਜਿੱਤ ਸਕਦਾ ਜੀ, ਕਿਉਂਕਿ ਜਵਾਨੀ ਦਾ ਆਪਣੀ ਸੋਚ, ਇੱਥੋਂ ਤੱਕ ਕਿ ਜਵਾਨੀ ਦੇ ਦਿਨਾਂ ਵਿੱਚ ਤਾਂ ਬੰਦਾ ਆਪਣੀ ਜਿਸ ਮਾਂ ਦਾ ਦੁੱਧ ਪੀਤਾ, ਜਿਸ ਪਿਓ ਨੇ ਪਾਲਿਆ, ਉਹਦੀ ਪਰਵਾਹ ਵੀ ਨਹੀਂ ਕਰਦਾ। ਕਿਉਂਕਿ ਜਵਾਨੀ ਇੱਕ ਹੜ੍ਹ ਹੈ ਜੀ, ਜਵਾਨੀ ਇੱਕ ਨਸ਼ਾ ਹੈ, ਇਹਨੂੰ ਕਿਸੇ ਨਸ਼ੇ ਦੀ ਲੋੜ ਹੀ ਨਹੀਂ, ਕਿਉਂਕਿ ਜਵਾਨੀ ਆਪਣੇ ਆਪ ਵਿੱਚ ਏਡਾ ਵੱਡਾ ਨਸ਼ਾ ਹੈ, ਇਸ ਨਸ਼ੇ ਵਿੱਚ ਸਭ ਕੁਝ ਬੰਦਾ ਭੁੱਲ ਜਾਂਦਾ। ਜਵਾਨੀ ਨੂੰ ਕੋਈ ਨਹੀਂ ਖਾ ਸਕਦਾ ਜੀ, ਜਵਾਨ ਤਾਂ ਆਕੜ ਕੇ ਤੁਰਦਾ, ਗੋਲੀ ਦੀ ਪਰਵਾਹ ਨਹੀਂ ਕਰਦਾ, ਉਹ ਤਲਵਾਰ ਦੀ ਪਰਵਾਹ ਨਹੀਂ ਕਰਦਾ। ਅਤੇ ਯਾਦ ਰੱਖਿਓ, ਜਿੱਦਣ ਜਵਾਨੀ ਨੂੰ ਢਾਣਾ ਹੈ ਨਾ, ਜਿਸ ਬੁਢੇਪੇ ਨੂੰ ਆਪਾਂ ਕਹਿੰਦੇ ਕਮਜ਼ੋਰ ਹੈ, ਬੁਢੇਪਾ ਨਿਰਬਲਤਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਜਵਾਨੀ ਕਿਸੇ ਤੋਂ ਨਹੀਂ ਢੱਠਦੀ, ਜਿੱਦਣ ਜਵਾਨੀ ਦੀ ਪਿੱਠ ਲਾਣੀ ਉੱਦਣ ਬੁਢੇਪੇ ਨੇ ਲਾਣੀ। ਜਵਾਨੀ ਨੂੰ ਹੋਰ ਕੋਈ ਨਹੀਂ ਖਾਂਦਾ, ਬੁਢੇਪਾ ਖਾਂਦਾ। ਆਸਾ ਕੀ ਵਾਰ 'ਚ ਬਚਨ ਹੈ, ਜਰ ਆਈ ਜੋਬਨ ਹਾਰਿਆ। ਮੈਂ ਜਦੋਂ ਪਾਠ ਕੀਤਾ ਮੇਰੇ ਮਨ 'ਚ ਆਇਆ ਵੀ ਜਵਾਨੀ ਤਾਂ ਕਿਸੇ ਤੋਂ ਹਾਰਦੀ ਨਹੀਂ, ਬੰਦਾ ਕਿਸੇ ਦੀ ਪਰਵਾਹ ਨਹੀਂ ਕਰਦਾ। ਪਰ ਮਹਾਰਾਜ ਕਹਿੰਦੇ ਜਿਸ ਬੁਢੇਪੇ ਨੂੰ ਤੂੰ ਨਿਰਬਲ ਕਮਜ਼ੋਰ ਸਮਝਣਾ, ਤੇਰੀ ਜਵਾਨੀ ਨੂੰ ਜਿੱਦਣ ਖਾਣਾ ਉੱਦਣ ਬੁਢੇਪੇ ਨੇ ਹੀ ਖਾਣਾ। ਜਰ ਆਈ ਜੋਬਨ ਹਾਰਿਆ, ਬੁਢੇਪਾ ਆਇਆ ਅਤੇ ਜਵਾਨੀ ਹਾਰ ਗਈ ਹੈ। ਸਤਿਗੁਰੂ ਕਹਿੰਦੇ ਨੇ ਕਿੰਨੀ ਕੁ ਬੰਦਗੀ ਕਰ, ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨੀ ਦੇਰ ਤੱਕ ਤੇਰੀ ਤਨ ਨੂੰ ਬੁਢੇਪੇ ਦਾ ਰੋਗ ਨਹੀਂ ਲੱਗਾ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਕਾਲ ਦਾ ਅਰਥ ਮੌਤ, ਜਿੰਨੀ ਦੇਰ ਤੱਕ ਤੇਰੀ ਕਾਇਆ ਨੂੰ, ਗ੍ਰਾਸ ਦਾ ਲਫ਼ਜ਼ੀ ਅਰਥ ਹੁੰਦਾ ਜੀ ਗ੍ਰਾਹੀ, ਗ੍ਰਸੀ ਦਾ ਅਰਥ ਖਾਣਾ ਨਿਕਲ ਜਾਣਾ ਆਪਣੇ ਅੰਦਰ, ਜਿੰਨੀ ਦੇਰ ਤੱਕ ਮੌਤ ਤੇਰੀ ਕਾਇਆ ਨੂੰ ਖਾਂਦੀ ਨਹੀਂ, ਪ੍ਰਾਣ ਜਿੰਨੀ ਦੇਰ ਚੱਲਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਅਗਾ ਜੀ ਜਬ ਲਗ ਬਿਕਲ ਭਈ ਨਹੀਂ ਬਾਣੀ। ਇੱਥੇ ਬਾਣੀ ਦਾ ਅਰਥ ਗੁਰਬਾਣੀ ਨਹੀਂ, ਬਾਣੀ ਦਾ ਅਰਥ ਹੈ ਬੰਦੇ ਦੀ ਆਵਾਜ਼। ਜਿੰਨੀ ਦੇਰ ਤੱਕ ਤੇਰੀ ਆਵਾਜ਼ ਜਿਹੜੀ ਏ ਉਹ ਨਹੀਂ ਬਦਮ ਹੁੰਦੀ, ਆਵਾਜ਼ ਜਿਹੜੀ ਉਹ ਤੇਰੀ ਕਮਜ਼ੋਰ ਨਹੀਂ ਹੁੰਦੀ, ਜਬ ਲਗ ਬਿਕਲ ਭਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰਗ ਪਾਣੀ, ਲੁੱਟ ਲੈ ਜੇ ਲੁੱਟ ਸਕਣਾ ਤਾਂ, ਭੱਜ ਲੇ ਰੇ ਮਨ ਸਾਰਗ ਪਾਣੀ, ਅਬ ਨਾ ਭਜਸ, ਜੇ ਹੁਣ ਨਾ ਸਿਮਰਨ ਕੀਤਾ ਹੁਣ ਨਾ ਭਜਿਆ, ਅਬ ਨਾ ਭਜਸ, ਭਜਸ ਕਬ ਭਾਈ, ਮੇਰੇ ਵੀਰ ਫਿਰ ਕਦੋਂ ਜਪੇਗਾ, ਆਵੇ ਅੰਤ ਨਾ ਭਜਿਆ ਜਾਈ। ਜੇ ਤੂੰ ਅੰਤਲਾ ਸਮਾਂ ਆ ਗਿਆ, ਤੇਰੇ ਮੂੰਹ ਚੋਂ ਵਾਹ ਸ਼ਬਦ ਵੀ ਨਿਕਲਣਾ, ਇਹ ਓਨੀ ਦੇਰ ਤੱਕ ਹੀ ਜਿੰਨੀ ਦੇਰ ਤੱਕ ਪ੍ਰਾਣ ਚੱਲਦੇ ਪਏ। ਇੱਕ ਹੋਰ ਬੇਨਤੀ, ਇੱਕ ਸਤਿਗੁਰਾਂ ਦਾ ਬਚਨ ਹੈ, ਆਪਾਂ ਇੱਕ ਇੱਕ ਸਲੋਕ ਲਾਂਗੇ ਜੀ ਪਲੀਜ਼, ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿਉਂਕਿ ਤੁਹਾਡੇ 'ਚ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਸੰਗਤ ਦੇ ਔਰੇ ਤੋਂ ਪਤਾ ਲੱਗ ਜਾਂਦਾ ਜੀ। ਸੱਚੀ ਜਿੱਥੇ ਕੀਰਤਨ ਕਥਾ ਦਾ ਟਿਕਾ ਬਣ ਜਾਏ, ਜਿਹਨੇ ਬੰਦੇ ਕਦੀ ਵੀ ਨਹੀਂ ਜਪਿਆ ਉਹਦਾ ਮਨ ਵੀ ਬਹਿ ਕੇ ਟਿਕਣ ਲੱਗ ਪਿਆ ਨਾ, ਇਹ ਗੱਲ ਸਮਝ ਲੈਣੀ ਚਾਹੀਦੀ, ਉਹ ਸੰਗਤ ਵਿੱਚ ਕੋਈ ਨਾ ਕੋਈ ਭਜਨੀਕ ਪੁਰਸ਼ ਬੈਠਾ ਹੋਇਆ, ਕਿਉਂਕਿ ਉਹਦੇ ਜਿਹੜੇ ਅੰਦਰੋਂ ਉਹ ਬੋਲੇ ਵੀ ਨਾ, ਉਹਦੇ ਸਰੀਰ 'ਚੋਂ ਜਿਹੜੀਆਂ ਵੇਵਸ ਨਿਕਲਦੀਆਂ ਨਾ, ਤਰੰਗਾਂ ਕਹਿ ਲਓ, ਵੇਵਸ ਕਹਿ ਲਓ, ਔਰਾ ਸ਼ਬਦ ਵਰਤਣੇ, ਹਰ ਬੰਦੇ ਦੇ ਨੈਗੇਟਿਵ ਵੀ ਹੈ ਅਤੇ ਪੋਜ਼ਿਟਿਵ ਵੀ। ਮੈਂ ਇੱਕ ਵਾਰ ਇੱਥੇ ਬੇਨਤੀ ਕਰਕੇ ਕਿਹਾ ਸੀ ਜੀ, ਗੁਰੂ ਗ੍ਰੰਥ ਸਾਹਿਬ ਮੁਤਾਬਕ ਜਿੰਨਾ ਬੰਦਾ ਪੋਜ਼ਿਟਿਵ ਹੋਵੇਗਾ, ਜਿੰਨਾ ਬੰਦਾ ਰੂਹਾਨੀ ਹੋਵੇਗਾ, ਜਿੰਨਾ ਬੰਦਾ ਹਿਰਦੇ ਦਾ ਨਿਰਮਲ ਅਤੇ ਪਵਿੱਤਰ ਹੋਵੇਗਾ ਨਾ, ਯਾਦ ਰੱਖਿਓ ਬੰਦਾ ਕਿਸੇ ਘਰ 'ਚ ਬੈਠਾ ਹੋਵੇ, ਕਿਸੇ ਮਹਿਫਲ 'ਚ ਬੈਠਾ ਹੋਵੇ, ਕਿਸੇ ਸਭਾ 'ਚ ਬੈਠਾ ਹੋਵੇ, ਜਿੰਨਾ ਬੰਦਾ ਪਵਿੱਤਰ ਅਤੇ ਬੰਦਗੀ ਕਰਨ ਵਾਲਾ ਹੋਵੇਗਾ, ਉਹਦੇ ਨੇੜੇ ਬੈਠਾ ਵਿਰੋਧੀ ਵੀ ਟਿਕਾਅ ਮਹਿਸੂਸ ਕਰੇ, ਉਹਦਾ ਅੰਦਰ ਟਿਕਣ ਲੱਗ ਪਏਗਾ, ਭਾਵੇਂ ਉਹ ਉਹਨੂੰ ਗਾਲਾਂ ਹੀ ਕੱਢਣ ਆਇਆ ਹੋਵੇ, ਅੰਦਰੋਂ ਨਾ ਬੋਲੇ। ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਕਿ ਚੰਦਨ ਦੇ ਨੇੜੇ ਲੱਗੇ ਕੋਈ ਸੱਪ, ਜ਼ਹਿਰ ਤਾਂ ਘੱਟ ਨਹੀਂ ਉਹਨਾਂ ਦਾ ਹੁੰਦਾ, ਪਰ ਚੰਦਨ ਦੀ ਠੰਡ ਇੰਨੀ ਜ਼ਬਰਦਸਤ ਹੈ ਕਿ ਉਹਦੀ ਟਾਹਣੀ ਨਾਲ ਜਿਹੜੇ ਸੱਪ ਚੰਬੜੇ ਨੇ, ਉਹ ਜਦੋਂ ਜੀਭ ਨਾਲ ਚੰਦਨ ਨੂੰ ਚੜ੍ਹਦੇ ਨੇ ਪਿਆਰਿਓ, ਉਸ ਜ਼ਹਿਰੀਲੇ ਸੱਪ ਦੇ ਅੰਦਰ ਵੀ ਠੰਡ ਪੈਣ ਲੱਗ ਪੈਂਦੀ ਹੈ। ਚੰਦਨ ਤਾਂ ਇੱਕ ਸਿਰਫ ਬਾਹਰਮੁਖੀ ਹੈ ਨਾ ਜੀ, ਉਹਦੀ ਸੁਗੰਧੀ ਤਾਂ ਸਿਰਫ ਸਾਡੀ ਨਾਸਕਾਂ ਨੂੰ, ਉਹਦੀ ਤਸੀਰ ਸਾਡੀ ਚਮੜੀ ਨੂੰ ਸਕੂਨ ਦਿੰਦੀ ਹੈ, ਪਰ ਪਿਆਰਿਓ ਜਿਹਦੇ ਅੰਦਰ ਵਾਹਿਗੁਰੂ ਜੀ ਨਾਮ ਦੀ ਸੁਗੰਧੀ ਹੈ, ਉਹਦੇ ਨੇੜੇ ਆਏ ਹੋਏ ਬੰਦੇ ਵੀ ਉਹ ਟਿਕ ਜਾਂਦੇ ਆ। ਕਬੀਰ ਸਾਹਿਬ ਦਾ ਇੱਕ ਬਚਨ ਅੱਗੇ ਆਵੇਗਾ, ਕਬੀਰ ਸੋਈ ਮੁੱਖ ਧਨ ਹੈ, ਉਹ ਮੁੱਖੜਾ ਧਨ ਹੈ, ਜੇ ਮੁੱਖ ਕਹੀਐ ਰਾਮ, ਜਿਹੜਾ ਆਪਣੀ ਜ਼ਬਾਨ ਤੋਂ ਬੋਲ ਕੇ ਰਾਮ ਬੋਲਦਾ ਹੈ, ਵਾਹਿਗੁਰੂ ਬੋਲਦਾ ਹੈ, ਅੱਲਾ ਬੋਲਦਾ ਹੈ, ਸੋਈ ਮੁੱਖ ਧਨ ਹੈ, ਜੇ ਮੁੱਖ ਕਹੀਐ ਰਾਮ, ਦੇਹੀ ਕਿਸ ਕੀ ਵਾਪਰੀ, ਸਰੀਰ ਕਿਹਦਾ ਵਿਚਾਰਾ, ਪਵਿੱਤਰ ਹੋਏਗੋ ਗ੍ਰਾਮ, ਗ੍ਰਾਮ ਦਰ ਤੇ ਪਿੰਡ ਨਗਰ ਗਾਓਂ, ਜਿਸ ਥਾਂ 'ਤੇ ਉਹ ਬੰਦਾ ਰਹਿੰਦਾ ਹੈ ਨਾ ਵਾਹਿਗੁਰੂ ਜਪਣ ਵਾਲਾ, ਭਾਈ ਉਹਦਾ ਸਰੀਰ ਤਾਂ ਪਵਿੱਤਰ ਹੋਣਾ ਹੀ ਹੋਣਾ, ਜਿਸ ਨਗਰ ਵਿੱਚ ਉਹ ਰਹਿੰਦਾ ਹੈ, ਸੱਚ ਇਵੇਂ ਉਸ ਪਿੰਡ ਦਾ ਵਾਤਾਵਰਨ ਵੀ ਤਬਦੀਲ ਹੋ ਜਾਂਦਾ। ਇਹ ਖਿਨ ਵਿੱਚੋਂ ਮੈਂ ਨਿਕਲ ਕੇ ਇੱਕ ਉਦਾਹਰਨ ਹੋਰ ਦਿਆਂਗਾ। ਆਪਾਂ ਹੁਣ ਆਪਣੇ ਵਿਸ਼ੇ 'ਤੇ ਹੀ ਕਿ ਮਨਾ ਜਿੰਨੀ ਦੇਰ ਤੱਕ ਪ੍ਰਾਣ ਨੇ ਜਪ, ਨਹੀਂ ਤੇ ਚੇਤੇ ਰੱਖੀ ਤੂੰ ਸਾਰੀ ਦੁਨੀਆ ਦੀ ਦੌਲਤ ਹਸਪਤਾਲ ਦੇ ਅੱਗੇ ਢੇਰ ਲਾ ਦੇ, ਕਿਸੇ ਮਾਈ ਕੇ ਲਾਲ ਨੇ ਤੈਨੂੰ ਇੱਕ ਪ੍ਰਾਣ ਨਹੀਂ ਦੁਬਾਰਾ ਦੇ ਸਕਣਾ। ਇਹ ਪਰਮਾਤਮਾ ਦੀ ਦਾਤ ਬੜਾ ਕੀਮਤੀ ਜੀ, ਉਹ ਗੁਰਮੁਖ ਬੜਾ ਕੀਮਤੀ। ਅੱਗੇ ਅਰਜ਼ ਕਰਨ ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ, ਇੱਕ ਦਿਨ ਅਰਜ਼ ਕੀਤੀ ਸੀ। ਮੈਂ ਅੱਜ ਇਸੇ ਟੂਰ 'ਚ ਸ਼ਾਇਦ ਕਿਤੇ ਕਥਾ ਕਰਦਿਆਂ ਕਿਹਾ, ਸਟੋਕਸਨ ਸੀ ਬਗਦਾਦ ਗਏ। ਬਗਦਾਦ ਦਾ ਲਫਜ਼ੀ ਅਰਥ ਹੈ ਇਨਸਾਈਕਲੋਪੀਡੀਆ ਆਫ ਇਸਲਾਮ ਮੁਤਾਬਕ ਕਿ ਰੱਬ ਦਾ ਦਿੱਤਾ ਹੋਇਆ ਤੋਹਫ਼ਾ। ਇਸ ਬਗਦਾਦ ਦਾ ਅਰਥ ਹੈ ਰੱਬ ਦਾ ਦਿੱਤਾ ਹੋਇਆ ਤੋਹਫ਼ਾ। ਬਾਬਾ ਜੀ ਗਏ ਅਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਪੁਰਬ ਹੁੰਦਾ ਹੈ ਅਤੇ ਇਹ ਮੇਰਾ ਖਿਆਲ ਕੋਈ ਗੁਰਦੁਆਰਾ ਨਹੀਂ ਜਿੱਥੇ ਇਹ ਪੌੜੀ ਨਹੀਂ ਪੜੀ ਜਾਂਦੀ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ, ਦੋ ਵਾਰੀ ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ ਬਗਦਾਦ ਦਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਬੜੇ ਸੌਖੇ ਪੰਜਾਬੀ ਦੀਆਂ ਸਤਰਾਂ ਨੇ ਜੀ। ਅੱਗੇ ਭਾਈ ਸਾਹਿਬ ਇੱਕ ਬਚਨ ਕਰਦੇ ਆ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨਾ। ਬਾਬਾ ਜੀ ਨੇ ਬਾਂਗ ਦਿੱਤੀ, ਉਹ ਬਾਂਗ ਅੱਲਾਹ ਅਕਬਰ ਵਾਲੇ ਸ਼ਬਦ ਨਹੀਂ ਸਨ। ਉਸ ਬਾਂਗ ਦੇ ਸਾਰੇ ਜਿਹੜੇ ਸ਼ਬਦ ਨੇ ਉਹ ਭਾਈ ਮਨੀ ਸਿੰਘ ਉਹਨਾਂ ਨੇ ਲਿਖੇ ਨੇ ਆਪਣੀ ਜਨਮ ਸਾਖੀ 'ਚ। ਗਿਆਨੀ ਹਜ਼ਾਰਾ ਸਿੰਘ ਭਾਈ ਵੀਰ ਸਿੰਘ ਜੀ ਦੇ ਨਾਨਾ, ਉਹਨਾਂ ਨੇ ਕੋਟ ਕੀਤੇ ਆ। ਉਹ ਜਿਹੜੀ ਬਾਂਗ ਸੀ ਜਿਹੜੇ ਆਪਣੇ ਆ ਨਿਹੰਗ ਸਿੰਘ ਜਕਾਰਾ ਨਹੀਂ ਛੱਡਦੇ ਜੀ, ਉਹਦੇ ਨਾਲ ਹੀ ਗੁਰਬਰ ਅਕਾਲ ਚਿੱਤ ਚਰਨ ਨਾਮ ਘਰ ਘਰ ਪ੍ਰਣਾਮ ਸਤਿ ਸ਼੍ਰੀ ਅਕਾਲ ਸਰਬ ਜੀ ਜਵਾਲ, ਉਹ ਜਿਹੜੇ ਸ਼ਬਦ ਤੁਸੀਂ ਅੱਜ ਵਰਤਦੇ ਹੋ। ਭਾਈ ਮਨੀ ਸਿੰਘ ਮੁਤਾਬਕ ਗੁਰਦੇਵ ਨੇ ਗੁਰਬਰ ਅਕਾਲ ਇੰਨੀ ਉੱਚੀ ਆਵਾਜ਼ ਵਿੱਚ ਕਿਹਾ, ਪੂਰੇ ਦਾ ਪੂਰਾ ਬਗਦਾਦ ਜਿਹੜਾ ਸੁਣ ਹੋ ਗਿਆ। ਸਾਖੀ ਕਰ ਤੇ ਕਹਿੰਦੇ ਆ ਜੀ ਉਹਨਾਂ ਦਾ ਤਰੀਕਾ ਆਪਣੇ ਪੱਥਰ ਹੋ ਗਏ, ਪੱਥਰ ਦਾ ਮਤਲਬ ਜੜ ਹੋ ਗਏ। ਪਰ ਭਾਈ ਸਾਹਿਬ ਨੇ ਡੂੰਘਾ ਰੂਹਾਨੀ ਸ਼ਬਦ ਵਰਤਿਆ ਸੁਣ ਹੋ ਗਏ। ਸੁਣ ਦਾ ਮਤਲਬ ਸੀ ਕਿਸੇ ਦੇ ਅੰਦਰ ਵੀ ਕੋਈ ਫੁਰਨਾ ਨਹੀਂ ਉੱਠਦਾ। ਬਾਬਾ ਜੀ ਦਾ ਔਰਾ ਇੰਨਾ ਜ਼ਬਰਦਸਤ ਸੀ ਸਾਰੇ ਬੰਦੇ ਸ਼ਾਂਤ ਕਰ ਦਿੱਤੇ। ਫਿਰ ਅਰਸ਼ਨ ਭਾਈ ਸਾਹਿਬ ਦੇ ਸ਼ਬਦ ਨੇ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨਾ, ਸੁਨ ਮੁਨ ਨਗਰੀ ਪਈ ਦੇਖ ਪੀਰ ਭਇਆ ਹੈਰਾਨਾ। ਸਾਰਾ ਸ਼ਹਿਰ ਬਿਲਕੁਲ ਸੁਨ ਹੋ ਗਿਆ ਪਿਆਰਿਓ। ਆਵਾਜ਼ ਏਡੀ ਜ਼ਬਰਦਸਤ ਰੁਖਾਨੀਅਤ ਸੀ ਜੀ, ਸਾਰੇ ਚੁੱਪ ਕਰ ਗਏ, ਅਫੋਰ ਹੋ ਗਏ, ਮਨ ਸ਼ਾਂਤ ਹੋ ਗਏ। ਉਸ ਵਕਤ ਕਹਿੰਦੇ ਨੇ ਇੱਕ ਪੀਰ ਸੀ ਜਿਹਦਾ ਨਾਮ ਦਸਤਗੀਰ ਵੀ ਦਿੱਤਾ। ਉਸ ਪੀਰ ਦੇ ਮਨ 'ਚ ਆਇਆ, ਉਹਨੂੰ ਹੈਰਾਨਗੀ ਹੋਈ ਕਿ ਕੌਣ ਹੈ ਜਿਹਦੀ ਆਵਾਜ਼ ਨੇ ਸਾਰੇ ਲੋਕ ਸ਼ਾਂਤ ਕਰ ਦਿੱਤੇ। ਉੱਥੇ ਭਾਈ ਸਾਹਿਬ ਨੇ ਇੱਕ ਰੂਹਾਨੀ ਰਮਜ਼ ਹੋਰ ਮਾਰੀ। ਅਸੀਂ ਉਹਨੂੰ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ, ਕਿਉਂਕਿ ਤੁਸੀਂ ਸਿੰਘ ਸਾਰੇ ਇਹਦਾ ਕੀਰਤਨ ਕਰਦੇ ਹੋ। ਉੱਥੇ ਕਹਿੰਦੇ ਨੇ ਕਿ ਸੁਨ ਮੁਨ ਨਗਰੀ ਪਈ ਦੇਖ ਪੀਰ ਭਇਆ ਹੈਰਾਨਾ। ਅਤੇ ਕਿਉਂ ਹੈਰਾਨ ਹੋ ਗਿਆ? ਉਹ ਵੇਖਦਾ ਦੇਖੇ ਧਿਆਨ ਲਗਾਏ ਕਰ। ਇਹ ਫਿਰ ਬੇਨਤੀ ਸੁਣਿਓ, ਉਹ ਫਿਜ਼ੀਕਲ ਤੌਰ 'ਤੇ ਕੋਲ ਨਹੀਂ ਆਇਆ, ਉਹ ਸਰੀਰਕ ਤੌਰ 'ਤੇ ਬਾਅਦ ਵਿੱਚ ਆਉਂਦਾ। ਪਹਿਲਾਂ ਰੱਬ ਨੇ ਉਹਨੂੰ ਧਿਆਨ ਦੀ ਤਾਕਤ ਦਿੱਤੀ ਹੈ, ਉਹ ਨੇਤਰ ਬੰਦ ਕਰਕੇ ਆਪਣੇ ਧਿਆਨ 'ਚ ਦੇਖਦਾ ਇਹ ਆਵਾਜ਼ ਕਿਸ ਦੀ। ਇਹ ਕਹਿੰਦੇ ਪਤਾ ਉਦੋਂ ਲੱਗਦਾ ਕਿ ਜਦੋਂ ਬਾਹਰ ਇੱਕ ਮਸਤਾਨਾ ਫਕੀਰ ਬੈਠਾ ਹੋਇਆ ਹੈ। ਦੇਖੇ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਹੁਣ ਅਗਲੀ ਤੋਂ ਕੇ ਪੁੱਛਿਆ ਫਿਰਕੇ, ਹੁਣ ਇਹ ਫਿਰਕੇ ਸ਼ਬਦ ਨਾ ਇਹਦੇ ਅਰਥ ਨੂੰ ਸਰੀਰਕ ਤੌਰ 'ਤੇ ਚੱਲ ਕੇ ਆਇਆ, ਪਹਿਲਾਂ ਨਹੀਂ ਆਇਆ। ਪੁੱਛਿਆ ਫਿਰਕੇ ਦਸਤਗੀਰ ਕੌਣ ਫਕੀਰ ਕਿਸਕਾ ਕਰਹਾਨਾ। ਕੋਲ ਆ ਕੇ ਪੁੱਛਦਾ ਜੀ ਕਿਹੜਾ ਫਕੀਰ, ਤੁਹਾਡਾ ਸਿਲਸਿਲਾ ਕਿਹੜਾ ਹੈ, ਤੁਸੀਂ ਸੂਫੀਆਂ ਵਿੱਚੋਂ ਹੋ, ਕਿਹਨਾਂ ਵਿੱਚੋਂ ਹੋ, ਕਿਹੜੇ ਸਿਲਸਿਲੇ ਵਿੱਚੋਂ, ਕਿਹੜਾ ਕਰਹਾਨਾ ਹੈ। ਅੱਗੋਂ ਭਾਈ ਸਾਹਿਬ ਕਹਿੰਦੇ ਆ, ਭਾਈ ਮਰਦਾਨਾ ਜੀ ਨਾਨਕ ਕੱਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਮੈਂ ਤਾਂ ਬੇਨਤੀ ਕੀਤੀ ਵੀ ਇਸ ਪੌੜੀ ਦੇ ਬਹੁਤ ਡੂੰਘੇ ਰੂਹਾਨੀ ਅਰਥ ਨੇ। ਸਿਰਫ ਇਹ ਨਹੀਂ ਕਿ ਬਾਬਾ ਜੀ ਬਾਹਰ ਗਏ ਅਤੇ ਬਾਹਰ ਸਥਾਨਾ ਕੀਤਾ, ਉਹ ਬਾਂਗ ਹੈ ਜਿਹਨੇ ਭਟਕਦੇ ਕੋਈ ਮਨ ਟਿਕਾ ਦਿੱਤੇ। ਪਿਆਰਿਓ ਤੁਸੀਂ ਹਿਸਾਬ ਲਾਓ, ਮੈਂ ਅੱਜ ਵੀ ਇੱਕ ਦੋ ਸਾਖੀ ਆਪ ਨਾਲ ਸਾਂਝੀ ਕਰਨੀ, ਖਾਸ ਕਰਕੇ ਕਿੱਡੀ ਵੱਡੀ ਉਹ ਰਹਿਮਤ ਹੈ ਕਿ ਜਿਹੜੀ ਬੰਦੇ ਦੇ ਕਈ ਜਨਮਾਂ ਦੇ ਪਾਪਾਂ ਨੂੰ ਇੱਕੋ ਦਮ ਪੁੰਨਾਂ ਵਿੱਚ ਬਦਲ ਦਿੰਦੀ ਹੈ, ਉਹਨੂੰ ਦਗਧ ਕਰ ਦਿੰਦੀ ਹੈ, ਸਾੜ ਦਿੰਦੀ। ਹਜ਼ੂਰ ਸੱਚੇ ਪਾਤਸ਼ਾਹ ਮੈਂ ਫਿਰ ਅਰਜ਼ ਕਰਾਂਗਾ ਜੀ, ਦੇਖੋ ਮਹਾਰਾਜ ਕਹਿੰਦੇ ਨੇ ਕਿ ਜਬ ਲਗ ਕਾਲ ਗ੍ਰਸੀ ਨੇ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜਲੇ ਰੇ ਮਨ ਸਾਰੰਗ ਪਾਨੀ, ਅਬ ਨਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਅੰਤਲੇ ਸਮੇਂ ਤੂੰ ਕਿਵੇਂ ਜਪੇਗਾ? ਇਹ ਕੌਰ ਮਹਾਰਾਜ ਜੀ ਦਾ ਬਚਨ ਹੈ ਜੀ। ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਕਿੰਨੀ ਬੰਦਗੀ ਕਰੀਏ ਮਹਾਰਾਜ ਤਾਂ ਇੱਥੋਂ ਤੱਕ ਕਹਿ ਰਹੇ ਆਪਾਂ ਦੋ ਚਾਰ ਸਾਹ ਦੀ ਗੱਲ ਕਰ ਰਹੇ ਉਹ ਕਹਿੰਦੇ ਜਿੰਨੀ ਦੇਰ ਤੱਕ ਸਾਹ ਮੁੱਕਦੇ ਨੇ ਉਨੀ ਦੇਰ ਤੱਕ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ ਜਿੰਨੀ ਦੇਰ ਤੱਕ ਸਾਹ ਨੇ ਕਿਉਂ ਕਿਉਂਕਿ ਬਾਅਦ ਵਿੱਚ ਹੋਣੀ ਨਹੀਂ ਫਿਰ ਪਾਛੈ ਪਛਤਾਓਗੇ ਪ੍ਰਾਣ ਜਾਏਂਗੇ ਝੂਠ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ ਨਹੀਂ ਮੇਰੀਏ ਜਿੰਦੇ ਤੂੰ ਵਾਹਿਗੁਰੂ ਜਪਦਿਆਂ ਢਿੱਲ ਨਾ ਕਰ ਅੰਤਲੇ ਸਮੇਂ ਦੂਜਾ ਸਾਹ ਨਹੀਂ ਆਉਣਾ ਹਰ ਜਪਦਿਆਂ ਖਿਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ ਪਤਾ ਨਹੀਂ ਜਿਹੜਾ ਸਾਹ ਬਾਹਰ ਨਿਕਲਿਆ ਉਹਨੇ ਵਾਪਸ ਵੀ ਆਉਣਾ ਕਿ ਨਹੀਂ ਪਿਆਰਿਓ ਬਸ ਇੱਕੋ ਗੱਲ ਮਹਾਰਾਜ ਕਹਿੰਦੇ ਨੇ ਜੇ ਲੁੱਟ ਸਕਦੇ ਹੋ ਤਾਂ ਰੱਬ ਦੀ ਇਬਾਦਤ ਕਰੋ ਇਹ ਜਿੰਨਾ ਵੀ ਲੁੱਟਾਂਗੇ ਨਾ ਇਹ 'ਤੇ ਕਿਸੇ ਨੇ ਟੈਕਸ ਨਹੀਂ ਲਾਉਣਾ ਇਹ 'ਤੇ ਅਸੀਂ ਦੋਸ਼ੀ ਨਹੀਂ ਬਣ ਸਕਾਂਗੇ ਸੱਚ ਇਹ ਵੇ ਇਹਨੂੰ ਲੁੱਟਣ ਤੋਂ ਬਾਅਦ ਐਸ ਜਿਸਮ ਨਾਲ ਲੁੱਟਾਂਗੇ ਫਿਰ ਮੇਰਾ ਬੇਨਤੀ ਬਾਬਾ ਜੀ ਦੇ ਬਚਨ ਨੇ ਜੀ ਜਿਉਂਦੇ ਜੀ ਲੱਟਾਂ ਲੁੱਟਾਂਗੇ ਸਾਹ ਨਿਕਲ ਗਏ ਦੁਬਾਰਾ ਬੋਲਿਆ ਨਹੀਂ ਜਾਣਾ ਪ੍ਰਾਣ ਜਾਏਂਗੇ ਛੂਟ ਪਰ ਜਿੰਨਾ ਪ੍ਰਾਣਾਂ ਦੇ ਹੁੰਦਿਆਂ ਲੁੱਟ ਲਿਆ ਨਾ ਪ੍ਰਾਣਾਂ ਦੇ ਨਿਕਲਣ ਤੋਂ ਬਾਅਦ ਇਹਨੂੰ ਜਮਦੂਤ ਵੀ ਨਹੀਂ ਖੋ ਸਕਦਾ ਸਾਡੀ ਆਤਮਾ ਨਾਲ ਚੱਲੇਗਾ ਫਿਰ ਮੈਂ ਦੋਹਰਾਉਣ ਲੱਗਾ ਲਫ਼ਜ਼ ਪ੍ਰਾਣਾਂ ਤੋਂ ਬਾਅਦ ਵਾਹਿਗੁਰੂ ਨਹੀਂ ਨਿਕਲਣਾ ਸਾਹ ਨਿਕਲ ਗਏ ਨਾਮ ਕਿੱਥੇ ਜਪੇਗਾ ਪਰ ਸਾਹ ਦੇ ਹੁੰਦਿਆਂ ਜਿਹੜੀ ਤੂੰ ਬੰਦਗੀ ਕਰ ਦਿੱਤੀ ਨਾ ਸਾਹ ਨਿਕਲਣ ਤੋਂ ਬਾਅਦ ਇਹ ਲੁੱਟੀ ਹੋਈ ਲੁੱਟ ਤੇਰੇ ਨਾਲ ਚੱਲੇਗੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਜੈ ਮਾਂ ਭਿਆ ਦੂਤ ਜੈ ਮਾਂ ਭਿਆਨ ਦੂਤ ਜਮ ਜਲੈ ਤੈਂ ਕੇਵਲ ਨਾਮ ਸੰਗ ਤੇਰਾ ਚੱਲੈ ਇੱਥੇ ਮਹਾਰਾਜ ਕਹਿੰਦੇ ਨੇ ਭਾਈ ਜੇ ਤੂੰ ਲੁੱਟਣਾ ਹੈ ਇਕੱਠਾ ਕਰਨਾ ਹੈ ਤੇ ਪਰਮਾਤਮਾ ਦਾ ਨਾਮ ਲੁੱਟ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਇੱਕ ਸਾਖੀ ਹੈ ਸਾਖੀ ਮੈਂ ਸੰਗਤ ਦੇ ਕਹਿਣ ਦੇ ਉੱਤੇ ਬੇਨਤੀ ਕਰਨਾ ਹੁੰਦਾ ਕਿਉਂਕਿ ਸ਼ਬਦ ਦੀ ਕਥਾ ਸ਼ਬਦ ਦੇ ਪ੍ਰਮਾਣਾਂ ਨਾਲ ਕਰਨੀ ਬਹੁਤ ਚੰਗੀ ਗੱਲ ਹੈ ਪਰ ਉਸ ਕਥਾ ਦੀ ਸਮਝ ਉਸ ਗੁਰਮੁਖ ਨੂੰ ਆਏਗੀ ਜਿਹੜਾ ਸ਼ਬਦ ਦਾ ਅਭਿਆਸ ਕਰਦਾ ਜਿਸ ਨੇ ਪਾਠ ਨਹੀਂ ਕੀਤਾ ਇਹ ਨਹੀਂ ਕਿ ਮੈਂ ਹੁਣ ਭਾਈ ਸਾਹਿਬ ਕਹਿ ਗਏ ਇਹ ਸੰਥਿਆ ਬਾਰੇ ਮੈਂ ਤੁਹਾਨੂੰ ਸੱਚੀ ਦੱਸਾਂ ਅੱਜ ਸਾਡੀ ਪਤਾ ਕਿ ਤੁਸੀਂ ਪ੍ਰਚਾਰਕਾਂ ਦਾ ਆਪਾਂ ਕਸੂਰ ਕੱਢ ਰਹੀ ਹਾਂ ਜੀ ਇਹ ਪ੍ਰਬੰਧਕ ਕਰਦੇ ਨੇ ਪ੍ਰਚਾਰਕ ਕੀ ਕਰਦੇ ਨੇ ਤੁਸੀਂ ਆਪਣੇ ਬੱਚਿਆਂ ਨੂੰ ਕਾਲਜ 'ਚ ਭੇਜਦੇ ਹੋ ਸਕੂਲ 'ਚ ਭੇਜਦੇ ਹੋ ਯੂਨੀਵਰਸਿਟੀ ਭੇਜਦੇ ਹੋ ਤੁਸੀਂ ਦੇਖੋ ਬਲੈਕ ਬੋਰਡ ਲੱਗਾ ਹੈ ਨਾ ਇੱਕ ਇੱਕ ਨੁਕਤਾ ਸਮਝਾਉਂਦੇ ਪਏ ਨੇ ਪੈਸੇ ਦੇ ਕੇ ਉਹ ਸਮਝ ਕੇ ਆਉਂਦਾ ਅਤੇ ਗੁਰਮੁਖ ਆਪਾਂ ਗੁਰਦੁਆਰੇ ਇਸ ਤਰ੍ਹਾਂ ਕਿਉਂ ਨਹੀਂ ਆਉਂਦੇ ਜਿਵੇਂ ਬੱਚਾ ਯੂਨੀਵਰਸਿਟੀ ਪੜ੍ਹਨ ਗਿਆ ਵੀ ਅੱਜ ਮੈਂ ਕਥਾ ਵਿੱਚ ਕੁਝ ਨਾ ਕੁਝ ਸਮਝ ਕੇ ਆਉਣਾ ਹੈ ਜੇ ਇਸ ਤਰ੍ਹਾਂ ਆਪਾਂ ਕਰਨ ਲੱਗ ਪਾਂ ਕਿਉਂਕਿ ਸੰਥਿਆ ਤੋਂ ਬਿਨਾਂ ਹੁਣ ਕੀਰਤਨ ਹੋ ਰਿਹਾ ਹੈ ਕਥਾ ਹੋ ਰਹੀ ਹੈ ਮੈਂ ਸੱਚ ਕਹਿੰਦਾ ਕਈ ਵਾਰੀ ਜਦੋਂ ਸ਼ਬਦ ਪ੍ਰਮਾਣ ਦੇਈਦੇ ਨਾ ਜੀ ਮਨ ਕਰਦਾ ਪੰਜ ਦਸ ਪ੍ਰਮਾਣ ਦੇ ਦਿੱਤੇ ਜਿੰਨੇ ਕੁ ਸਤਿਗੁਰੂ ਬਾਅਦ 'ਚ ਕਥਾ ਸੰਗਤ ਵਿੱਚੋਂ ਮਿਲਦਾ ਬਾਹਰ ਨਿਕਲ ਕੇ ਵੀ ਭਾਈ ਸਾਹਿਬ ਅੱਜ ਨਾ ਗੱਲ ਸਮਝ ਕੋਈ ਨਹੀਂ ਪਈ ਉਦੋਂ ਦੁੱਖ ਜ਼ਰੂਰ ਲੱਗਦਾ ਹੈ ਕਿ ਮਨਾ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਆਇਆ ਮੈਂ ਉਹਦੇ ਤੋਂ ਇੱਕ ਲਫ਼ਜ਼ ਵੀ ਬਾਹਰੋਂ ਨਹੀਂ ਬੋਲਿਆ ਅਤੇ ਜੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਵੀ ਇਹਨੂੰ ਸਮਝ ਨਹੀਂ ਪੈਂਦੀ ਵੀ ਇਹਦਾ ਮਤਲਬ ਇਹਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਪਤਾ ਨਹੀਂ ਸਮਝ ਕੋਈ ਨਹੀਂ ਅਤੇ ਅਸੀਂ ਰੱਖਣਾ ਵੀ ਨਹੀਂ ਚਾਹੁੰਦੇ ਕਿਉਂਕਿ ਸਾਡਾ ਅੰਦਰ ਜਿਹੜਾ ਹੈ ਉਹ ਇਸ ਨੂੰ ਅਸੀਂ ਇੰਟਰਟੇਨਮੈਂਟ ਦਾ ਸਾਧਨ ਨਾ ਬਣਾਈਏ ਗੁਰਮੁਖੋ ਨਾਮ ਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਘਟਨਾ ਹੈ ਇਹ ਸਾਡੇ ਪੁਰਾਤਨ ਜਨਮ ਸਾਖੀਆਂ ਵਿੱਚ ਵੀ ਉਸ ਤੋਂ ਇਲਾਵਾ ਜਿੰਨੇ ਆਧਿਆਤਮਿਕ ਵਿਦਵਾਨ ਉਹਨਾਂ ਨੇ ਜ਼ਿਕਰ ਕੀਤਾ ਪਰ ਥੋੜ੍ਹੀ ਜਿਹੀ ਇੱਕ ਗੱਲ ਘੁਮਾ ਗਏ ਆ ਕਿਉਂਕਿ ਜਿਹੜਾ ਇਹ ਵਿਗਿਆਨਕ ਢੰਗ ਨਾਲ ਇਤਿਹਾਸ ਨੂੰ ਪੇਸ਼ ਕਰਦਾ ਹੈ ਕਿਉਂਕਿ ਅਸੀਂ ਅੱਜ ਪੜ੍ਹੇ ਲਿਖ ਕਹਿੰਦੇ ਹਾਂ ਵੀ ਇਹ ਵਿਗਿਆਨਕ ਢੰਗ ਨਾਲ ਤਰਕ ਨਾਲ ਮੈਂ ਇੱਕ ਵਾਰ ਆਪ ਜੀ ਨੂੰ ਕਿਹਾ ਸੀ ਬਾਬਾ ਜੀ ਨੇ ਤਾਂ ਜਦੋਂ ਬਾਣੀ ਸ਼ੁਰੂ ਕੀਤੀ ਉਹਨਾਂ ਨੇ ਤਰਕ ਤੋਂ ਸ਼ੁਰੂ ਨਹੀਂ ਕੀਤੀ ਫੇਰ ਤੋਂ ਕੀਤੀ ਹੈ ਆਦ ਸੱਚ ਇਹ ਇਹ 'ਚ ਕੀ ਤਰਕ ਹੈ ਜੀ ਇੱਕ ਸਵਾਲ ਇਹੀ ਕਰ ਦਿਓ ਵੀ ਸਾਇੰਸ ਕਹਿੰਦੀ ਇਹ ਆਦ ਸਾਈ ਦਾ ਅਰਥ ਜਿਹੜਾ ਮੁੱਢ ਤੋਂ ਸੱਚਾ ਮੁੱਢ ਤੋਂ ਸੱਚਾ ਮੀਨਸ ਜਿਹੜਾ ਧਰਤੀ ਦੇ ਸ੍ਰਿਸ਼ਟੀ ਦੇ ਬੰਦ ਤੋਂ ਪਹਿਲਾਂ ਸੱਚ ਹੈ ਆਦ ਸੱਚ ਪਰਮਾਤਮਾ ਆਦ ਸੱਚ ਨਹੀਂ ਕਿ ਆਪਣੇ ਮੁੱਢ ਤੋਂ ਨਹੀਂ ਕਿਉਂਕਿ ਜੇ ਪਰਮਾਤਮਾ ਦਾ ਆਦ ਬਣਾਵਾਂਗੇ ਉਹਨਾਂ ਦਾ ਮੱਧ ਵੀ ਬਣਨਾ ਉਹਨਾਂ ਦਾ ਅੰਤ ਵੀ ਬਣਨਾ ਇਹ ਆਦ ਸੱਚ ਦਾ ਅਰਥ ਹੈ ਜਿਹੜਾ ਕਾਲ ਹੋਣ ਤੋਂ ਪਹਿਲਾਂ ਵੀ ਸਮੇਂ ਤੋਂ ਪਹਿਲਾਂ ਵੀ ਜਿਹੜਾ ਸੱਚ ਸੀ ਆਦ ਸੱਚ ਜੁਗਾਦ ਸੱਚ ਸਮੇਂ ਤੋਂ ਪਹਿਲਾਂ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਮੈਂ ਬੇਨਤੀ ਕਰਾਂ ਚਾਰ ਬਚਨ ਕੀਤੇ ਕਿ ਧਰਤੀ ਅਤੇ ਸ੍ਰਿਸ਼ਟੀ ਦੇ ਮੁੱਢ ਤੋਂ ਵੀ ਸੱਚ ਸਮੇਂ ਤੋਂ ਪਹਿਲਾਂ ਵੀ ਸੱਚ, ਅੱਜ ਵੀ ਹੈ ਤੇ ਅਗਾਂਹ ਵੀ ਰਹੇਗਾ। ਤੇ ਜੇ ਕੋਈ ਇਹ ਕਹੇ ਜੀ ਮੈਨੂੰ ਤਰਕ ਨਾਲ ਸਿੱਧ ਕਰਕੇ ਦੱਸੋ ਆਦ ਸੱਚ ਕੀ ਹੈ, ਪਰ ਆਪਾਂ ਫਿਰ ਹੀ ਕਰੀ ਬੈਠੇ, ਭਰੋਸਾ ਹੈ। ਗੁਰੂ ਨਾਨਕ ਸਾਹਿਬ ਜਾਂਦੇ ਆ ਉਸ ਪਿੰਡ ਦਾ ਕਿੱਤਾ ਸੀ, ਕਈ ਸੱਜਣਾਂ ਨੇ ਇਹਦਾ ਜ਼ਿਕਰ ਕੀਤਾ, ਇਹ ਓਂਕਾਰੇਸ਼ਵਰ ਜਦੋਂ ਮਹਾਰਾਜ ਅੰਦੌਰ ਗਏ ਆ, ਅੱਜ ਕੱਲ੍ਹ ਮੱਧ ਪ੍ਰਦੇਸ਼ ਵਿੱਚ ਹੀ, ਮੈਂ ਉਸ ਜਗ੍ਹਾ 'ਤੇ ਗਿਆ ਵੀ ਹਾਂ ਜਿਹੜੀ ਆਪਾਂ ਇਹ ਦੱਖਣੀ ਓਂਕਾਰ ਰਾਮਕਲੀ ਦੱਖਣੀ ਓਂਕਾਰ ਬਾਣੀ ਪੜ੍ਹਦੇ ਹਾਂ। ਇਹ ਸਤਿਗੁਰਾਂ ਨੇ ਅੰਦੌਰ ਤੋਂ ਅੱਗੇ ਇੱਕ ਮੰਦਰ ਹੈ ਓਂਕਾਰੇਸ਼ਵਰ, ਉੱਥੇ ਸਤਿਗੁਰਾਂ ਨੇ ਉਚਾਰਨ ਕੀਤੀ ਹੈ। 12 ਸ਼ਿਵਲਿੰਗ ਨੇ ਭਾਰਤ 'ਚ, ਇੱਕ ਉਹਨਾਂ 'ਚ ਓਂਕਾਰੇਸ਼ਵਰ ਵੀ ਹੈ। ਮਸਕੀਨ ਸਾਹਿਬ ਨੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਸੀ। ਕੁਝ ਇਤਿਹਾਸਕਾਰ ਉਹਦਾ ਜ਼ਿਕਰ ਕਰਦੇ ਆ ਕਿ ਬੰਦਾ ਲੁੱਟਦਾ ਹੈ, ਪਰ ਇਹ ਨਹੀਂ ਪਤਾ ਮੈਂ ਕਿਸੇ ਨੂੰ ਲੁੱਟਣ ਗਿਆ, ਆਪ ਲੁੱਟੀ ਨਾ ਪਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜਾਂਦੇ ਆ ਸਤਿਗੁਰਾਂ ਦੇ ਨਾਲ, ਭਾਈ ਸਾਹਿਬ ਭਾਈ ਮਰਦਾਨਾ ਜੀ ਨੇ, ਅਤੇ ਆਪ ਨੂੰ ਪਤਾ ਹਜ਼ੂਰ ਦੇ ਮਸਤਕ 'ਤੇ ਸਾਖੀ ਘਰ ਕਹਿੰਦਾ ਹੈ, ਇਹ ਡਲਕਾ ਮਾਰਦਾ ਮਸਤਕ। ਉਹ ਠੱਗ ਨੇ, ਠੱਗਾਂ ਦੇ ਮਨ 'ਚ ਆਇਆ ਵੀ ਅੱਜ ਬਹੁਤ ਕੀਮਤੀ ਖਜ਼ਾਨਿਆਂ ਵਾਲਾ ਖਜ਼ਾਨੇ ਵਾਲਾ ਕੋਈ ਵਪਾਰੀ ਆਇਆ, ਇਹਨਾਂ ਦਾ ਮਸਤਕ ਡਲਕਾ ਮਾਰਦਾ ਪਿਆ ਲਾਲੀ। ਅਤੇ ਉਹਨਾਂ ਦੇ ਸਾਰੇ ਪਿੰਡ ਦਾ ਸੁਭਾਅ ਸੀ ਬੰਦਾ ਘੇਰ ਲੈਣਾ ਜਾਂ ਘਰ ਰੱਖਣਾ, ਉਹਨੂੰ ਲੁੱਟਣਾ, ਅਤੇ ਲੁੱਟਣ ਤੋਂ ਬਾਅਦ ਉਹਨੂੰ ਜਿਉਂਦੇ ਨੂੰ ਪਿੰਡੋਂ ਨਹੀਂ ਜਾਣ ਦੇਣਾ, ਉਹਨੂੰ ਮਾਰਨਾ, ਫਿਰ ਸਮਾਨ ਸਾਰੇ ਪਿੰਡ ਨੇ ਵੰਡ ਲੈਣਾ। ਮੈਂ ਆਪ ਨੂੰ ਬੇਨਤੀ ਕਰਾਂਗਾ ਜਿਹੜੇ ਵਿਗਿਆਨਿਕ ਢੰਗ ਨਾਲ ਅਰਥ ਕਰ ਰਹੇ ਨੇ, ਉਹਨਾਂ ਨੇ ਇਸਦੀ ਕੀਤੇ ਵੀ ਬਾਬਾ ਜੀ ਨੂੰ ਮਿਲੇ, ਮਹਾਰਾਜ ਨੂੰ ਘੇਰ ਲਿਆ, ਉਹਨਾਂ ਇਸ ਘਟਨਾ ਨੂੰ ਵਿੱਚੋਂ ਕੱਟ ਹੀ ਕਰ ਦਿੱਤਾ ਵੀ ਉੱਥੇ ਵਾਪਰਿਆ ਕੀ। ਪਰ ਜੋ ਪੁਰਾਤਨ ਜਨਮ ਸਾਖੀ 'ਚ ਲਿਖਿਆ ਹੈ ਉਹ ਬੋਲ ਤਾਂ ਪੁਰਾਣੀ ਪੰਜਾਬੀ ਦੇ ਨੇ, ਪਰ ਆਪਾਂ ਆਪਣੇ ਸ਼ਬਦਾਵਲੀ 'ਚ ਕਹਾਂਗੇ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਠੱਗਾਂ ਨੇ ਘੇਰਿਆ ਹੈ, ਸਤਿਗੁਰੂ ਮੁਸਕਰਾ ਰਹੇ ਨੇ। ਉਹਨਾਂ ਨੂੰ ਪਹਿਲਾਂ ਹੀ ਇਹ ਪ੍ਰਭਾਵ ਪੈ ਗਿਆ ਵੀ ਅਸੀਂ ਅੱਜ ਤੱਕ ਕਿਸੇ ਬੰਦੇ ਨੂੰ ਘੇਰਨੇ ਹਾਂ ਅਤੇ ਉਹਦੇ ਚਿਹਰੇ ਦਾ ਰੰਗ ਬਦਲ ਜਾਂਦਾ ਹੈ, ਉਹ ਡਰ ਮਹਿਸੂਸ ਕਰ ਰਿਹਾ। ਇਹ ਕਿਹੋ ਜਿਹੇ ਨੇ ਕਿ ਜਿਹੜੇ ਡਰ ਵੀ ਮਹਿਸੂਸ ਨਹੀਂ ਕਰ ਰਿਹਾ, ਇਹਨੂੰ ਭੈ ਨਹੀਂ ਲੱਗ ਰਿਹਾ। ਅਤੇ ਉਹ ਅੱਗੇ ਸਿੱਧੀ ਕਹਿੰਦੇ ਆ ਜੀ, ਆਪਣੇ ਘਰ ਲੈ ਜਾਂਦਾ ਇੱਕ। ਦੂਸਰੇ ਲੋਕ ਕਹਿੰਦੇ ਆ ਜਿਹੜੇ ਉਸ ਪਿੰਡ ਦੇ ਨੇ ਵੀ ਇਹਦਾ ਚਿਹਰਾ ਇਹਨਾਂ ਦਾ ਮੁੱਖ ਦੱਸ ਰਿਹਾ ਹੈ, ਇਹਨਾਂ ਕੋਲ ਬਹੁਤ ਖਜ਼ਾਨਾ ਹੈ, ਪਰ ਜਿੰਨਾ ਲੁੱਟੇਗਾ ਕਸਮ ਚੁੱਕ ਸਾਰਾ ਬਰਾਬਰ ਵੰਡੇਗਾ। ਹੁੰਦਾ ਕੀ ਜੀ, ਮਹਾਰਾਜ ਚਲੇ ਜਾਂਦੇ ਉਹਦੇ ਘਰ, ਉਹ ਠੱਗ ਲੋਕਾਂ ਨੂੰ ਕਹਿ ਦਿੰਦਾ, ਰਾਤ ਉਹਨੂੰ ਨੀਂਦ ਆਉਂਦੀ, ਉਹ ਸੌਂ ਜਾਂਦਾ। ਹਜ਼ੂਰ ਅੰਮ੍ਰਿਤ ਵੇਲੇ ਉੱਠਦੇ ਆ, ਨੇੜੇ ਖੂਹ ਉੱਥੇ ਇਸ਼ਨਾਨ ਕਰਦੇ ਆ, ਉਹਦੇ ਘਰ ਨੂੰ ਉਹ ਸੁੱਤੇ ਨੇ ਸਾਰੇ, ਬਿਨਾਂ ਦੱਸਿਆਂ ਮਹਾਰਾਜ ਚੱਲ ਪੈਂਦੇ। ਪਿੰਡ ਇਕੱਠਾ ਹੋ ਜਾਂਦਾ ਸਵੇਰੇ ਵੀ ਸਾਡਾ ਹਿੱਸਾ, ਉਹ ਕਹਿੰਦਾ ਮੈਂ ਤਾਂ ਸੁੱਤਾ ਹੀ ਰਹਿ ਗਿਆ, ਉਹ ਤਾਂ ਉੱਠ ਕੇ ਚਲੇ ਗਏ। ਫਿਰ ਸਾਰੇ ਪਿੰਡ ਦੇ ਜਿਹੜੇ ਠੱਗਾਂ ਦੇ ਨੌਜਵਾਨ ਬੱਚੇ ਹੁੰਦੇ ਨੇ, ਸਾਰੇ ਪਿੰਡ ਦਾ ਕਿਤੇ ਹੀ ਇਹ, ਉਹ ਗੁਰਦੇਵ ਦੇ ਪਿੱਛੇ ਜਾਂਦੇ ਆ। ਮਹਾਰਾਜ ਜੰਗਲ 'ਚ ਪਹੁੰਚ ਚੁੱਕੇ ਆ, ਅਗਾਂਹ ਇੱਕ ਪਿੰਡ ਹੋਰ ਦਿਸ ਰਿਹਾ ਜੰਗਲ ਤੋਂ ਨਿਕਲਦੇ ਆ, ਉਹ ਘੋਈ ਕਰ ਲੈਂਦੇ ਆ ਅਤੇ ਉਹ ਸ਼ਬਦ ਕਹਿੰਦੇ ਆ, ਜੀ ਤੁਸੀਂ ਸਾਡੇ ਨਾਲ ਧੋਖਾ ਕੀਤਾ। ਮਹਾਰਾਜ ਕਹਿੰਦੇ ਮੈਂ ਕਿਸੇ ਨਾਲ ਧੋਖਾ ਨਹੀਂ ਕਰਦਾ। ਮੁਸਕਰਾ ਫਿਰ ਵੀ ਰਹੇ, ਕਹਿੰਦੇ ਅਸੀਂ ਤੁਹਾਨੂੰ ਸਿੱਧਾ ਦੱਸੀਏ, ਸਾਡਾ ਕਿੱਤਾ ਹੀ, ਅਸੀਂ ਕੋਈ ਕਿਰਤ ਨਹੀਂ ਕਰਦੇ, ਕੋਈ ਖੇਤੀ ਨਹੀਂ ਕਰਦੇ, ਕੋਈ ਕੰਮ ਨਹੀਂ ਕਰਦੇ, ਸਾਡਾ ਇੱਕੋ ਕੰਮ ਹੈ ਲੰਘਦੇ ਕੋਈ ਲੋਕਾਂ ਨੂੰ ਠੱਗਣਾ ਲੁੱਟਣਾ, ਸਿੱਧੀ ਗੱਲ ਲੁੱਟਣਾ, ਅਤੇ ਇੱਕ ਗੱਲ ਹੋਰ, ਅਸੀਂ ਲੁੱਟਣ ਤੋਂ ਬਾਅਦ ਆਪਣੇ ਪਿੰਡ ਤੋਂ ਆਪਣੇ ਰਾਹ ਤੋਂ ਕਦੀ ਬੰਦਾ ਜਿੰਦਾ ਨਹੀਂ ਜਾਣ ਦਿੰਦੇ, ਅਸੀਂ ਕਤਲ ਕਰਨੇ ਹਾਂ। ਸਾਖੀਕਾਰ ਕਹਿੰਦਾ ਕਿ ਮਹਾਰਾਜ ਹੱਸ ਪਏ, ਕਹਿੰਦੇ ਇਹਦਾ ਮਤਲਬ ਤੁਸੀਂ ਲੁੱਟਣ ਆਇਓ? ਕਹਿੰਦੇ ਬਿਲਕੁਲ। ਮਹਾਰਾਜ ਜੀ ਹੱਸ ਕੇ ਕਹਿੰਦੇ ਕਿੰਨੇ ਕੁ ਲੁੱਟੇ? ਉਹ ਕਹਿੰਦੇ ਸਾਡੇ ਤਾਂ ਦਾਦੇ ਪੜਦਾਦਿਆਂ ਤੋਂ ਕੰਮ ਏ ਵੇ। ਮਹਾਰਾਜ ਕਹਿੰਦੇ ਰੱਜ ਗਏ ਹੋ? ਕਹਿਣ ਲੱਗੇ ਰੱਜੇ ਤਾਂ ਕੋਈ ਨਹੀਂ, ਜਿਹੜਾ ਆਉਂਦਾ ਫਿਰ ਲੁੱਟਣੇ ਆ। ਕਹਿਣ ਲੱਗੇ ਮੈਂ ਤੈਨੂੰ ਇੱਕ ਗੱਲ ਦੱਸਾਂ, ਜ਼ੁਰਤ ਕਰਿਓ ਲੁੱਟਣ ਦੀ, ਜਿੱਦਣ ਆਪਾਂ ਨੂੰ ਸਤਿਗੁਰੂ ਕਹਿੰਦੇ ਜਿੱਦਣ ਕਰਤਾਰ ਦੀ ਰਹਿਮਤ ਨਾਲ ਤੁਸੀਂ ਸਾਨੂੰ ਲੁੱਟਿਆ ਨਾ, ਆਹ ਲੁੱਟ ਸਦਾ ਵਾਸਤੇ ਭੁੱਲ ਜਾਓਗੇ, ਤੁਹਾਨੂੰ ਤ੍ਰਿਪਤੀ ਨਹੀਂ ਆਈ ਨਾ ਕੋਈ ਲੁੱਟਿਆ। ਉਹ ਅਸਰ ਕੀ ਹੋਣਾ ਸੀ? ਉਹ ਕਹਿੰਦੇ ਦੇਖੋ ਜੀ, ਤੁਸੀਂ ਗੱਲਾਂ 'ਚ ਲਾਓ ਨਾ ਸਾਨੂੰ, ਅਸੀਂ ਤੁਹਾਨੂੰ ਮਾਰਾਂਗੇ ਲੁੱਟਾਂਗੇ। ਹਜ਼ੂਰ ਹੱਸ ਕੇ ਕਹਿੰਦੇ ਠੀਕ ਹੈ, ਤੁਸੀਂ ਮਰਨਾ ਤਾਂ ਅੱਜ ਨਹੀਂ ਕੱਲ੍ਹ ਨਹੀਂ, ਮਰਨਾ ਤਾਂ ਹੈ, ਪਰ ਇੱਕ ਕੰਮ ਕਰਿਓ, ਉਹ ਸਾਹਮਣੇ ਦੇਖੋ ਅੱਗ ਬਲਦੀ ਪਈ। ਮੈਂ ਤਾਂ ਬੇਨਤੀ ਕੀਤੀ ਕਿਉਂਕਿ ਜਿਨ੍ਹਾਂ ਨੇ ਅਧਿਆਨਕ ਵਿਦਵਾਨ ਪੜ੍ਹੇ ਹੋਣਗੇ, ਮਨ 'ਚ ਇਹ ਨਾ ਆਵੇ ਵੀ ਇਹ ਤਾਂ ਪੜ੍ਹਿਆ ਨਹੀਂ, ਜਿਹੜੀ ਮੂਲ ਸਾਖੀ 'ਚ ਲਿਖਿਆ ਵਲੈਤ ਵਾਲੀ ਜਨਮ ਸਾਖੀ ਕਹਿੰਦੇ ਹਾਂ, ਪੁਰਾਤਨ ਜਨਮ ਸਾਖੀ, ਉਹਦੇ ਵਿੱਚ ਇਹ ਲਿਖਿਆ ਹਜ਼ੂਰ ਨੇ ਕਿਹਾ ਧੂੰ ਉੱਠ ਰਿਹਾ। ਕਹਿੰਦੇ ਜੀ ਹਾਂ ਉੱਠ ਰਿਹਾ। ਕਹਿੰਦੇ ਇੱਕ ਕੰਮ ਕਰੋ, ਤੁਸੀਂ ਦੋ ਜਣੇ ਬਲਦੀ ਕੋਈ ਲੱਕੜ ਲੈ ਆਓ, ਬਾਕੀ ਲੱਕੜਾਂ ਆਪਾਂ ਇਕੱਠੀਆਂ ਕਰ ਲੈਂਦੇ ਹਾਂ। ਘੱਟੋ ਘੱਟ ਮੈਂ ਏਡੀ ਦੂਰੋਂ ਆਇਆ, ਮੇਰਾ ਜਿਸਮ ਮਰਨ ਤੋਂ ਬਾਅਦ ਰੁਲੇ ਨਾ, ਸਾਨੂੰ ਮਾਰਨ ਤੋਂ ਬਾਅਦ ਸਾਡੀ ਸਰੀਰ ਦਾ ਦਾਹ ਕਰ ਦਿਆ ਜੀ, ਸੰਸਕਾਰ ਕਰ ਦਿਆ ਜੀ। ਭਾਈ ਮਰਦਾਨਾ ਜੀ ਸੁਣ ਰਹੇ ਨੇ, ਮਨ 'ਚ ਵਿਚਾਰਾਂ ਦਾ ਤੂਫਾਨ ਉੱਠਿਆ ਵੀ ਇੱਕ ਤਾਂ ਇਹ ਡਰਦੇ ਵੀ ਨਹੀਂ ਪਏ, ਪਹਿਲਾਂ ਵੀ ਨਾਲ ਸੀ, ਅਤੇ ਦੂਜਾ ਇਹ ਆਪ ਹੀ ਕਹੀ ਜਾਂਦੇ ਆ ਬਾਬਾ ਜੀ ਵੀ ਉਹ ਸਾਹਮਣੇ ਅੱਗ ਬਲਦੀ, ਅੱਗ ਲੈ ਆਓ, ਮਾਰਨ ਤੋਂ ਬਾਅਦ ਰੁਲੀਏ ਨਾ, ਪਰ ਅੰਦਰੋਂ ਆਵਾਜ਼ ਆਉਂਦੀ ਏ ਕਿ ਤੇਰੇ ਬਾਬੇ ਦਾ ਬਹੁਤ ਵੱਡਾ ਕੌਤਕ ਹੋਵੇਗਾ, ਅੱਜ ਇਹਨਾਂ ਲੋਕਾਂ ਦਾ ਭਲਾ ਹੋਣਾ। ਭਾਈ ਸਾਹਿਬ ਸਭ ਕੁਝ ਸੁਣਦੇ ਪਏ ਆ, ਉਹਨਾਂ ਵਿੱਚੋਂ ਸਾਖੀ ਕਰ ਕਹਿੰਦਾ ਉਂਝ ਇਹਦੀ ਪੂਰੀ ਡਿਟੇਲ ਜੇ ਕਿਸੇ ਨੇ ਬਿਲਕੁਲ ਦਿੱਤੀ ਹੈ, ਉਹ ਸ਼੍ਰੀਮਾਨ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਵਿੱਚ ਦਿੱਤੀ ਹੈ। ਦੂਜਿਆਂ ਨੇ ਸਿਰਫ ਇੰਨੇ ਲਿਖਿਆ ਠੱਗਾਂ ਦਾ ਨਿਸਤਾਰਾ, ਜਿਵੇਂ ਆਮ ਬੰਦਾ ਗਿਆ, ਉਹ ਕਹਿੰਦੇ ਅੱਗ ਲੈਣ ਚਲੇ ਗਏ। ਹੁਣ ਉੱਥੇ ਕੀ ਹੋਇਆ, ਉਹ ਅੱਗ ਕਿਸੇ ਦੇ ਘਰ 'ਚ ਚੁੱਲ੍ਹਾ ਨਹੀਂ ਸੀ ਬਣ ਰਿਹਾ, ਉਹ ਦਰਅਸਲ ਜਿਹੜੀ ਅੱਗ ਸੀ, ਕਿਸੇ ਆਦਮੀ ਦੀ ਮੌਤ ਹੋਈ ਹੈ ਅਤੇ ਮਰਨ ਤੋਂ ਬਾਅਦ ਪਰਿਵਾਰ ਦੇ ਲੋਕ ਉਹਨੂੰ ਚਿਖਾ 'ਚ ਅਗਨ ਭੇਟ ਕਰਕੇ ਗਏ ਆ, ਘਰ ਦੇ ਲੋਕ ਚਲੇ ਗਿਆ, ਚਿਖਾ ਬਲਦੀ ਪਈ ਹੈ। ਹੁਣ ਉੱਥੇ ਇੱਕ ਕੌਤਕ ਵਰਤਿਆ, ਮੈਂ ਕੌਤਕ ਸ਼ਬਦ ਵਰਤਾਂਗਾ, ਜੇ ਤੁਸੀਂ ਕਹੋ ਨਾ ਜੀ ਮੈਨੂੰ ਇਹਨੂੰ ਸੈਂਟੀਫਿਕ ਤਰੀਕੇ ਨਾਲ ਸਿੱਧ ਕਰ ਦਿਓ, ਮੈਂ ਇਹ ਸਮਰੱਥਾ ਨਹੀਂ ਰੱਖਾਂਗਾ, ਪਰ ਮੇਰੀ ਇੱਕ ਬੇਨਤੀ ਹੈ ਕਿ ਉਸ ਵਕਤ ਉਹ ਚਿਖਾ ਬਲ ਰਹੀ ਹੈ, ਉਸ ਚਿਖਾ ਦੇ ਕੋਲ ਜਿਹੜਾ ਰੌਲਾ ਹੈ ਉਹ ਦੋ ਤਰ੍ਹਾਂ ਦੀ ਲੜਾਈ ਹੁੰਦੀ ਪਈ ਹੈ। ਉੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸ਼ਬਦ ਵਰਤਿਆ ਜੀ, ਇੱਕ ਜਮ ਗਣ ਨੇ, ਇੱਕ ਰਾਮ ਗਣ ਨੇ। ਜਮ ਗਣ ਦਾ ਮਤਲਬ ਇਹ ਵੇ ਕਿ ਜਿਹੜਾ ਜਮਦੂਤ ਰੂਹਾਂ ਨੂੰ ਲੈਣ ਆਉਂਦਾ, ਪਾਪ ਕਰਨ ਵਾਲਿਆਂ ਨੂੰ ਲੈਣ ਆਉਂਦਾ, ਅਤੇ ਸਿਆਣੇ ਲੋਕ ਕਹਿੰਦੇ ਬੰਦਗੀ ਕਰਨ ਵਾਲਿਆਂ ਨੂੰ ਜਮ ਗਣ ਨਹੀਂ ਰਾਮ ਗਣ ਲੈਣ ਆਉਂਦੇ। ਫਿਰ ਗੁਰਮੁਖੋ ਥੋੜ੍ਹਾ ਧਿਆਨ ਦਿਆ ਜੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਤੱਤ ਕੱਢਿਆ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਜਿਹੜਾ ਦੂਜੇ ਭਾਵ 'ਚ ਖਚਤ ਹੈ ਜਮਦੂਤ, ਤੂੰ ਕੇਵਲ ਉਹਨੂੰ ਲੁੱਟ ਸਕਣਾ। ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਬੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰ ਨਿਹਾਰ। ਇਹ ਤੁਕਾਂ ਬਾਬਾ ਜੀ ਦੀਆਂ ਨਾ, ਕਿ ਧਰਮ ਰਾਜ ਨੂੰ ਹੁਕਮ ਹੈ ਜਿਹੜੇ ਦੁਸ਼ਟ ਨੇ ਉਹ ਤੇਰਾ ਖਾਜਾ ਨੇ, ਜਿਹੜੇ ਬੰਦਗੀ ਕਰਨ ਵਾਲੇ ਨੇ ਤੈਨੂੰ ਉਹਦੇ ਦੇ ਚਰਨਾਂ 'ਚ ਪੈਣਾ ਪੈ ਗਏ। ਦੋ ਤੁਕਾਂ ਇੱਕ ਪੜ੍ਹੋ, ਉਹਨੇ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਇਹ ਸੰਵਾਦ ਹੈ ਜੀ, ਇਹ ਨਹੀਂ ਵੀ ਕਿਸੇ ਨੂੰ ਉਪਦੇਸ਼ ਕੀਤਾ ਗਿਆ, ਇਹ ਧਰਮ ਰਾਜ ਕਹਿ ਰਿਹਾ। ਮੈਂ ਫਿਰ ਬੇਨਤੀ ਕਿਉਂ ਇਸ ਗੱਲ 'ਤੇ ਜ਼ੋਰ ਦੇ ਰਿਹਾ ਕਿ ਜਿਸ ਇਸ਼ਟ ਨੂੰ ਆਪਾਂ ਮੰਨਦੇ ਹਾਂ, ਜਿਸ ਗੁਰਦੇਵ ਨੂੰ ਆਪਾਂ ਮੰਨਦੇ ਹਾਂ ਕਿ ਗੁਰਬਾਣੀ ਤ੍ਰੈ ਕਾਲ ਸਤਿ ਹੈ, ਅਤੇ ਜਿਹੜੀ ਕਾਲ ਤੋਂ ਪਹਿਲਾਂ ਗੱਲਾਂ ਕਰਦੀ ਉਹਨੂੰ ਵੀ ਤਾਂ ਸੱਚ ਮੰਨੀਏ ਨਾ, ਜਿੱਥੇ ਕਾਲ ਨਹੀਂ। ਮਹਾਰਾਜ ਜੀ ਦੇ ਸ਼ਬਦ ਨੇ ਸੁਣੋ, ਜੇ ਸਾਧੂ ਗੋਬਿੰਦ ਭਜਨ, ਜਿੱਥੇ ਸਾਧੂ ਬੈਠਾ ਗੋਬਿੰਦ ਦਾ ਭਜਨ ਕਰਨ ਵਾਲੀ ਇੱਕ ਰੂਹ ਬੈਠੀ ਹੈ, ਜਿੱਥੇ ਰੋਜ਼ ਕੀਰਤਨ ਹੁੰਦਾ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹਉ ਅਣਾ ਤੂੰ ਅਣਹਿ ਛੁੱਟੈ। ਦੇਖੋ ਇਹ ਤਿੰਨ ਸ਼ਬਦ ਨੇ, ਅਣਾ ਹਉ ਟੀਕਾਕਾਰ ਹੀ ਕਹਿੰਦੇ ਨੇ, ਅਣਾ ਹਉ ਦਾ ਅਰਥ ਨਾ ਮੈਂ, ਨਾ ਮੈਂ ਮਤਲਬ ਧਰਮਰਾਜ ਕਹਿੰਦਾ ਮੈਂ ਨਹੀਂ ਛੁੱਟਾਂਗਾ, ਤੂੰ ਵੀ ਨਹੀਂ ਛੁੱਟੇਗਾ, ਅਣਾ ਹਉ ਅਣਾ ਤੂੰ ਨਹਿ ਛੁੱਟੈ, ਨਾ ਮੈਂ ਛੁੱਟਾਂਗਾ ਨਾ ਤੂੰ ਛੁੱਟੇਗਾ, ਨਿਕਟ ਨਾ ਜਾਈਓ ਦੂਤ, ਜਮਦੂਤ ਉਸ ਰੂਹ ਦੇ ਨੇੜੇ ਨਾ ਜਾਈ ਜਿੱਥੇ ਬੰਦਗੀ ਕਰਨ ਵਾਲਾ ਹੈ। ਹੁਣ ਮੇਰੀ ਬੇਨਤੀ, ਆਪਾਂ ਨੂੰ ਤਾਂ ਕੋਈ ਮਰਨ ਤੋਂ ਬਾਅਦ ਕੋਈ ਤਜਰਬਾ ਥੋੜ੍ਹਾ ਜੀ, ਪਰ ਜੋ ਸਤਿਗੁਰੂ ਕਹਿੰਦੇ ਪਏ ਆ ਨਾ, ਨਿਕਟ ਨਾ ਜਾਇਓ ਦੂਤ, ਜਾਇਓ ਦੂਤ, ਮੇਰਾ ਖਿਆਲ ਸਿੱਖ ਨੂੰ ਨਮਸਕਾਰ ਕਰਕੇ ਮੰਨ ਲੈਣਾ ਚਾਹੀਦਾ ਬੰਦਗੀ ਕਰਨ ਵਾਲੇ ਦੇ ਨੇੜੇ ਜਮ ਗਨ ਨਹੀਂ ਆਉਂਦੇ। ਹੁਣ ਉੱਥੇ ਝਗੜਾ ਚੱਲ ਰਿਹਾ, ਜਨਮ ਸਾਖੀ ਵਾਲਾ ਕਹਿੰਦਾ ਕਿ ਝਗੜਾ ਚੱਲ ਰਿਹਾ, ਜਮ ਗਣਾ ਤੋਂ ਰਾਮ ਗਣ ਖੋ ਕੇ ਲੈ ਗਿਆ, ਚਿਖਾ ਸੜ ਰਹੀ ਹੈ, ਜਮ ਗਣ ਜਿਹੜੇ ਨੇ ਉਹ ਲੈ ਕੇ ਜਾ ਰਹੇ ਨੇ ਅਤੇ ਰਾਮ ਗਣ ਖੋ ਰਹੇ ਆ। ਇੱਥੇ ਰੌਲਾ ਬਸ ਉਹ ਦਿਸਦਾ ਪਿਆ ਉਹਨਾਂ ਠੱਗਾਂ ਨੂੰ, ਉਹ ਮੁੰਡਿਆਂ ਨੂੰ, ਉਹਨਾਂ ਨੂੰ, ਉਹ ਕਹਿੰਦੇ ਵੀ ਰੌਲਾ ਕਾਹਦਾ, ਅਤੇ ਜਮਗਣ ਕਹਿੰਦੇ ਨੇ ਜੀ ਇਹ ਬੰਦਾ ਬੜੇ ਪਾਪ ਕੀਤੇ, ਬੜੇ ਬੜੇ ਦੁਸ਼ਮਣ, ਆਪਣੇ ਆਪ 'ਚ ਬਹੁਤ ਜਿਹੜੇ ਪਾਪ ਕਰਮ ਕੀਤੇ, ਇਹ ਸਾਡਾ ਬੰਦਾ, ਇਹ ਦੋਜਕ ਵੀ ਸੱਟਿਆ ਜਾਣਾ। ਹੁਣ ਕਈ ਵਾਰੀ ਨਾ ਸਾਡੇ ਮਨ 'ਚ ਆਉਂਦਾ ਨਾ ਵੀ ਆਹ ਜੋ ਕੁਝ ਦੇਖਣੇ ਪਿਆ, ਕਿਉਂਕਿ ਜਿਉਂਦੇ ਜੀ ਬੰਦਾ ਸਿਰਫ ਦ੍ਰਿਸ਼ਟਮਾਨ ਨੂੰ ਸਭ ਕੁਝ ਸਮਝੀ ਬੈਠਾ। ਤੇ ਮੈਂ ਇੱਕ ਦਿਨ ਕਿਹਾ ਇੱਕ ਸ਼ਬਦ ਪੜ੍ਹਿਓ ਕਿਤੇ, ਮਹਾਰਾਜ ਗੌੜੀ ਕੀ ਵਾਰ ਦਾ, ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਜਿੱਥੇ ਥੋੜ੍ਹਾ ਧਨ ਦੇਖੈ ਦਿੱਥੇ ਤਪਾ ਭਿੱਟੈ ਨਾਹੀਂ, ਧਨ ਬਹੁਤ ਹੈ ਡਿੱਠੈ ਤਪੈ ਧਰਮ ਹਾਰਿਆ। ਭਾਈ ਇਹ ਤਪਾ ਨਾ ਹੋਵੀ ਬਗਲਾ ਹੈ ਵੈ ਸਾਧ ਜਣਾ ਵਿਚਾਰਿਆ। ਹੁਣ ਜਦੋਂ ਸਾਰਾ ਸਲੋਕ ਮੈਂ ਪੜ੍ਹਿਆ, ਇਹ ਤਪਾ ਦੇ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਗੁਰੂ ਅਮਰਦਾਸ ਦੇ ਲੰਗਰ ਦਾ ਵਿਰੋਧ ਕਰਦਾ ਸੀ ਜੀ, ਉਹਦੇ ਵਿੱਚ ਇੱਕ ਤਪ ਬਚਨ ਹੁੰਦਾ ਹੈ, ਧਰਮ ਰਾਏ ਜਮ ਕੰਕਰਾਂ ਨੂੰ ਆਕ ਛੱਡਿਆ, ਇਸ ਤਪੈ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ। ਹੁਣ ਇਹ ਸ਼ਬਦ ਧੰਨ ਗੁਰੂ ਰਾਮਦਾਸ ਦਾ, ਗੁਰਮੁਖੋ ਕਿਸੇ ਆਮ ਕਵੀ ਦੀ ਰਚਨਾ ਨਹੀਂ। ਧਰਮ ਰਾਏ ਜਮ ਕੰਕਰਾਂ ਨੂੰ, ਸਮਝ ਗਿਆ ਨਾ ਅਰਥ, ਧਰਮ ਰਾਜ ਨੇ ਜਮ ਕੰਕਰਾਂ ਨੂੰ, ਜਮ ਗਣਾਂ ਨੂੰ ਕਹਿ ਦਿੱਤਾ ਇਸ ਤਪੈ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ, ਫਿਰ ਇਸ ਤਪੈ ਦਾ ਮੂੰਹ ਕੋਈ ਲੱਗੋ ਨਾਹੀਂ, ਇਹ ਸਤਿਗੁਰੂ ਹੈ ਪਿਟਕਾਰਿਆ। ਅਗਲੀ ਗੱਲ ਸੁਣਿਓ, ਮੈਂ ਮਨ ਸੱਚੀ ਦੇ ਪਾਠ ਕਰ ਰਿਹਾ ਸਾਂ, ਮਨ 'ਚ ਆਇਆ ਵੀ ਸੁਣਾਵਾਂਗੇ ਕਥਾ, ਸਾਡਾ ਇਹੀ ਹੈ ਜੀ ਸੰਗਤ ਦੀ ਸੇਵਾ, ਅਤੇ ਲੋਕ ਕਹਿਣਗੇ ਕਿਵੇਂ ਹੋ ਸਕਦਾ। ਅੱਗੇ ਗੁਰੂਦੇਵ ਨੇ ਇੱਕ ਤੁਕ ਲਿਖੀ, ਉਹ ਤੁਕ ਹੈ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਹੁਣ ਇਸ ਤੁਕ ਦੇ ਅਰਥ ਇਹ ਨੇ, ਜੋ ਪਰਮਾਤਮਾ ਦੇ ਦਰ 'ਤੇ ਵਰਤਿਆ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮੈਂ ਉਹ ਤੁਹਾਨੂੰ ਸੁਣਾਇਆ ਵੀ ਉਹਦੇ ਨਾਲ ਆਹ ਕੁਝ ਬਣਿਆ। ਤੁਸੀਂ ਆਹ ਦੂਜਾ ਬਚਨ ਪੜ੍ਹਦੇ ਹੋ, ਸਾਕੀ ਵਾਰ ਦਾ, ਨਾਨਕ ਜੀ ਉਪਾਇ ਕਹਿ ਲਿਖ ਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਕ ਕੱਢੇ ਪਾਪੀ ਬੰਦੇ ਨਾ, ਚੁਣ ਵੱਕ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜ ਯਾਰ ਮੂੰਹ ਕਾਲੇ। ਹੁਣ ਇਹਦੇ ਅਰਥ ਕੀ ਕਰਾਂਗੇ ਜੀ, ਇਹਦਾ ਮਤਲਬ ਇਸ ਬੋਡੀ ਨੂੰ ਛੱਡਣ ਤੋਂ ਬਾਅਦ ਕੁਝ ਹੈ, ਮੂੰਹ ਕਾਲੇ ਦੋਜ਼ਖ ਚਾਲਿਆ, ਤੇਰੇ ਨਾਂ ਰੱਤੇ ਸੇ ਜਿਣ ਗਏ, ਜਿਹੜੇ ਤੇਰੇ ਨਾਮ 'ਚ ਰੱਤੇ ਸਨ ਉਹਨਾਂ ਨੂੰ ਕਿੰਨੇ ਹਰਾ ਸਕਣਾ, ਤੇਰੇ ਨਾਂ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ। ਹੁਣ ਜਮ ਗਣ ਕਹਿ ਰਹੇ ਨੇ ਇਹ ਬੰਦੇ ਦੇ ਦੁਸ਼ਟ ਦੁਸ਼ਟ ਆਤਮਾ ਕਹਿ ਲਓ ਜਾਂ ਦੁਸ਼ਟ ਕੰਮ, ਭੈੜੇ ਕਰਮ ਕੀਤੇ, ਕੁਕਰਮ ਕੀਤੇ, ਇਹ ਦੋਜ਼ਖ ਦਾ ਭਾਗੀ ਹੈ। ਤੇ ਠੱਗਾਂ ਨੂੰ ਕਹਿੰਦਾ ਇਹ ਹੁਣ ਸਾਡੇ ਤੋਂ ਰਾਮ ਗਣ ਖੋ ਕੇ ਲਿਜਾਂਦੇ ਪਏ ਨੇ, ਤੇ ਉਹ ਪੁੱਛਦੇ ਨੇ ਤੁਸੀਂ ਕਿਉਂ ਖੋਂਦੇ ਪਏ ਹੋ ਜੀ, ਜੇ ਬੰਦੇ ਨੇ ਇੰਨੇ ਪਾਪ ਕੀਤੇ। ਉੱਥੇ ਸਾਖੀਕਾਰ ਇਹ ਗੱਲ ਕਹਿੰਦਾ ਹੈ, ਕਹਿੰਦਾ ਰਾਮਗਣ ਬੋਲ ਕੇ ਕਹਿ ਰਹੇ ਆ, ਹੈ ਅਨੁਭਵੀ ਜੀ ਸੱਚੀ ਤੁਹਾਨੂੰ ਦੱਸਾਂ, ਕਹਿੰਦੇ ਆ ਦਰਅਸਲ ਇਹ ਬੰਦਾ ਹੈ ਦੋਜ਼ਖ ਦੇ ਲਾਇਕ ਹੀ ਸੀ, ਪਰ ਜਿਹਨੂੰ ਤੁਸੀਂ ਠੱਗਣ ਵਾਸਤੇ ਮਾਰਨ ਕੇ ਅੱਗ ਲੈਣ ਆਇਓ, ਜਿਹਨੂੰ ਮਾਰ ਕੇ ਸਾੜਨਾ ਫੂਕਣਾ, ਉਹਦੀ ਨਜ਼ਰ ਇਹਨਾਂ ਦੀ ਚਿਖਾ ਦੀ ਧੂੰ ਉੱਤੇ ਪੈ ਗਈ ਹੈ, ਉਹਨਾਂ ਦੀ ਨਜ਼ਰ ਇਹਨਾਂ ਦੀ ਚਿਖਾ ਦੇ ਬਲ ਦੇ ਹੋਏ ਧੂੰ 'ਤੇ ਪਈ ਹੈ। ਕਹਿੰਦਾ ਜਿਹਨਾਂ ਉੱਤੇ ਉਹਦੀ ਨਜ਼ਰ ਪੈ ਜਾਏ, ਉਹ ਧੂੰ ਵਾਲੀਆਂ ਜਿਹੜੀਆਂ ਚਿਖਾ ਨੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਪਿਆਰਿਓ ਉਹ ਸੱਚੀ ਮੁੱਚੀ ਵਾਪਸ ਗਏ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਡਿੱਗ ਪਏ। ਜਿਹੜੇ ਲੱਕੜਾਂ ਇਕੱਠੇ ਕਰਦੇ ਪਏ ਸਨ ਉਹਨਾਂ ਪੁੱਛਿਆ ਵੀ ਇਹ ਕੀ ਹੋਇਆ, ਉਹ ਕਹਿੰਦੇ ਨੇ ਅਸੀਂ ਸਭ ਕੁਝ ਦੇਖ ਆਏ ਹਾਂ, ਅੰਦਰੋਂ ਅਨੁਭਵ ਕਰ ਲਿਆ, ਇਹਨੂੰ ਲੁੱਟੋ ਨਾ, ਇਹਨੂੰ ਬਾਹਰ ਮੁਖੀ ਠੱਗੋ ਨਾ, ਇਹਨੂੰ ਜੇ ਠੱਗਣਾ ਚਾਹੁੰਦੇ ਹੋ ਜਿਹੜਾ ਇਹਦੇ ਸੀਨੇ 'ਚ ਰੱਬ ਨੇ ਖਜ਼ਾਨਾ ਦਿੱਤਾ ਉਹਦੀ ਦਾਤ ਮੰਗ ਲਓ। ਮੈਂ ਆਪ ਨੂੰ ਬੇਨਤੀ ਕਰਾਂ, ਉਹ ਬੰਦੇ ਲੁਟੇਰੇ ਮੈਂ ਤਾਂ ਥਾ ਕੀ ਜਾਣ ਕੇ ਲਈ ਜੀ, ਬਾਹਰ ਨੂੰ ਬੰਦਿਆ ਲੁੱਟਣਾ, ਇਹ ਲੁੱਟ ਦਾ ਸਮਾਨ ਬਦਨਾਮੀ ਕਰਾਏਗਾ, ਇਹ ਲੁੱਟ ਵਿੱਚੋਂ 1 ਰੁਪਏ। ਬਾਬਾ ਜੀ ਨੇ ਕਿਹਾ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਪੈ ਆਣ ਲੁਟਾਵੈ, ਮਲ ਮੇਰੇ ਭੁੱਲੇ ਕਪਟ ਨਾ ਕੀਜੈ। ਮਹਾਰਾਜ ਕਹਿ ਅੰਤ ਨਬੇਰਾ ਤੇਰਾ ਜੀ ਪੈ ਲੀਜੈ, ਕਿਸੇ ਨਹੀਂ ਜਾਣਾ, ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦਾ ਰਾਮ ਕੀ ਨਾ ਜਪੈ, ਸਵੇਰਾ ਤੂੰ ਨਾਮ ਜਪ। ਉਹ ਵਾਪਸ ਆਏ, ਗੁਰਮੁਖੋ ਸਾਰਾ ਪਿੰਡ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਡਿੱਗ ਪਿਆ। ਬਾਬਾ ਜੀ ਨੇ ਕਿਹਾ ਸੱਚ ਦੱਸੋ ਕੀ ਕੀਤਾ, ਕਹਿੰਦੇ ਅਸੀਂ ਕੁਛ ਨਹੀਂ ਸਾਂ ਕਰਦੇ, ਅਸੀਂ ਖਾਨਦਾਨੀ ਲੁਟੇਰੇ ਹਾਂ। ਹਜ਼ੂਰ ਨੇ ਕਿਹਾ ਉਹ ਭਲੇ ਬੰਦੇ ਹੋ, ਇੰਨਾ ਕੁਝ ਲੁੱਟ ਕੇ ਵੀ ਪਾਪਾਂ ਦੀਆਂ ਪੰਡਾਂ ਬੰਨੀ ਬੈਠੇ ਹੋ, ਬੋਲੋ ਸਤਿ ਕਰਤਾਰ। ਪਿਆਰੇ ਉੱਥੇ ਕੀਰਤਨ ਹੋਇਆ, ਜਨਮ ਸਾਖੀ ਵਾਲੇ ਨੇ ਦੋ ਸ਼ਬਦ ਦਿੱਤੇ ਨੇ ਜੀ। ਮੈਂ ਅੱਜ ਬੜਾ ਬੜੇ ਦਿਨਾਂ ਬਾਅਦ ਸਾਖੀ ਪੜ੍ਹੀ, ਕਿਉਂਕਿ ਮੇਰੀ ਇੱਛਾ ਸੀ ਵੀ ਮੈਂ ਆਪ ਨਾਲ ਜ਼ਰੂਰ ਸਾਂਝ ਪਾਵਾਂ। ਉੱਥੇ ਉਹ ਕਹਿੰਦੇ ਨੇ ਬਾਬਾ ਜੀ ਨੇ ਕਿਹਾ ਭਾਈ ਮਰਦਾਨੇ ਨੂੰ ਰਬਾਬ ਸੁਰ ਕਰ, ਪਹਿਲਾ ਸ਼ਬਦ ਬੋਲਿਆ ਲਵ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਧਾਰ, ਫਿਰ ਕਹਿੰਦਾ ਤਬ ਬਾਬਾ ਬੋਲਿਆ ਗਿਆਨ ਵਿਖਾਉਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ ਫਕਰ ਕਰੇ ਖੁਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਐ ਭਾਵੇਂ ਘਾਲ ਖਾਏ ਕਿਛ ਹੱਥੋਂ ਦੇ। ਮੈਨੂੰ ਇੰਝ ਲੱਗਦਾ ਮਹਾਰਾਜ ਨੇ ਸ਼ਬਦ ਵਰਤੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ ਜਿਹੜੇ ਘਾਲ ਕਮਾਈ ਕਰਕੇ ਹੱਥੋਂ ਦੇ ਕੇ ਅਹਿਸਾਨ ਨਹੀਂ। ਗੁਰਮਤਿ ਬਾਬਾ ਜੀ ਬਹੁਤ ਅੱਗੇ ਦੀ ਗੱਲ ਹੈ, ਇਹ ਤਾਂ ਮਰਿਆ ਹੋਇਆਂ ਦਾ ਕਾਫਲਾ ਗੁਰਮਤਿ ਨੂੰ ਕਮਾਉਣਾ। ਰੰਚਕ ਮਾਤਰ ਵੀ ਖੌਮੇ ਵਿੱਚ ਜਿਉਂਦਾ ਹੋਇਆ ਬੰਦਾ ਇਸ ਮਾਰਗ ਦਾ ਪਾਂਧੀ ਹੋ ਹੀ ਨਹੀਂ ਸਕਦਾ। ਅਸੀਂ ਆਮ ਤੌਰ 'ਤੇ ਦੇ ਕੇ ਨਾ ਜੀ ਇਹ ਨੈਗੇਟਿਵ ਨਾਲ ਇਹ ਮਸ਼ਹੂਰੀਆਂ ਕਰਦੇ ਹਾਂ ਨਾ ਚੁਰਸਤਿਆਂ 'ਚ। ਹਿੰਦੁਸਤਾਨ 'ਚ ਮੈਂ ਇੰਨੀਆਂ ਬੱਚੀਆਂ ਦੇ ਵਿਆਹ ਕਰ ਦਿੱਤੇ, ਇੰਨੀਆਂ ਗਰੀਬਾਂ ਧੀਆਂ ਦੇ ਵਰਤੇ, ਇਹਨਾਂ ਗਰੀਬਾਂ ਨੂੰ ਆਹ ਕੋਈ ਦਿੱਤਾ। ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਕਿਸੇ ਲੋੜਵੰਦ ਦੀ ਸੇਵਾ ਕਰੇਂ ਉਦੋਂ ਆ ਕੇ ਗੁਰੂ ਕੋਲ ਅਰਦਾਸ ਕਰੀ। ਰੱਬ ਨੇ ਤੈਨੂੰ ਮੌਕਾ ਦਿੱਤਾ ਸੇਵਾ ਕਰਨ ਦਾ, ਸੇਵਾ ਕਰਕੇ ਮਸ਼ਹੂਰੀ ਨਹੀਂ ਕਰੀ ਦੀ, ਭਲਾ ਮਨਾਈ ਦਾ ਹੁੰਦਾ ਹੈ। ਹੱਥੋਂ ਦੇ ਕੇ ਭਲਾ ਮਨਾਵੇ ਕਿਹਾ ਹੈ ਵੀ ਰੱਬ ਦਾ ਸ਼ੁਕਰਾਨਾ ਕਰ, ਤੈਨੂੰ ਸੋਝੀ ਦੇ ਦਿੱਤੀ। ਹੱਥ ਹੀ ਨੇ ਨਾ ਜੀ, ਇਹ ਹੱਥ ਕਿਸੇ ਦੀ ਜੇਬ ਵੀ ਕਤਰ ਸਕਦੇ ਨੇ ਅਤੇ ਰੱਬ ਕਿਤੇ ਸੋਝੀ ਬਖਸ਼ ਦੇਵੇ ਹੱਥ ਕਿਸੇ ਭੁੱਖੇ ਦੇ ਮੂੰਹ ਵਿੱਚ ਰੋਟੀ ਵੀ ਪਾ ਸਕਦੇ। ਉਹਨਾਂ ਨੂੰ ਮਹਾਰਾਜ ਨੇ ਕਿਹਾ, ਉਹਨਾਂ ਮੰਨ ਗਏ ਸੀ, ਕਹਿੰਦੇ ਕਦੀ ਕਿਰਤੇ। ਗੁਰੂ ਸਾਹਿਬ ਨੇ ਕਿਹਾ ਕਿੰਨਾ ਇਕੱਠਾ ਕੀਤਾ, ਏਡਾ ਵੱਡਾ ਪ੍ਰਭਾਵ ਪਿਆ ਜੀ ਉਹਨਾਂ ਜੋ ਕੁਝ ਇਕੱਠਾ ਕੀਤਾ ਸੀ ਢੇਰ ਲਾ ਦਿੱਤਾ, ਸੋਨਾ ਚਾਂਦੀ ਜੋ ਪੈਸੇ ਸਨ। ਹਜ਼ੂਰ ਨੇ ਕਿਹਾ ਲੁਟਾ ਦਿਓ, ਕੀ ਕਰੀਏ ਜੀ? ਕਹਿਣ ਲੱਗੇ ਵਾਹੀ ਸ਼ੁਰੂ ਕਰੋ, ਖੇਤੀ ਕਰੋ, ਕਿਰਤ ਕਰੋ। ਉਹਨਾਂ ਕਿਰਤ ਸ਼ੁਰੂ ਕੀਤੀ। ਮਹਾਰਾਜ ਕਈ ਦਿਨ ਉੱਥੇ ਰਹੇ, ਸਵੇਰੇ ਸ਼ਾਮ ਠੱਗਾਂ ਦੇ ਪਿੰਡ 'ਚ ਦੀਵਾਨ ਲੱਗਦਾ ਰਿਹਾ। ਮਹਾਰਾਜ ਜੀ ਨੇ ਕਿਹਾ ਪਹਿਲਾਂ ਤੁਸੀਂ ਬੈਠਦੇ ਸੀ ਰਸਤਿਆਂ 'ਚ, ਲੋਕਾਂ ਨੂੰ ਲੁੱਟਣ ਲਈ ਸਾਹ ਲੈਂਦੇ ਸੀ, ਅੱਜ ਤੋਂ ਬਾਅਦ ਧਰਮਸ਼ਾਲਾ 'ਚ ਆਇਆ ਕਰੋ, ਇੱਥੇ ਬੈਠ ਕੇ ਸਿਮਰਨ ਕਰਿਆ ਕਰੋ, ਫਿਰ ਨਾਮ ਦੀ ਪੂੰਜੀ ਖਰਚ ਕੇ ਇੰਨਾ ਕੁ ਨਾਮ ਦਾ ਲਾਹਾ ਲੈ ਲਓ, ਲੁੱਟ ਸਕਦੇ ਹੋ ਲੁੱਟ ਲਓ, ਇਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖੋ ਸਕਦੀ। ਮੈਂ ਸਿਰਫ ਇੱਕ ਸਾਖੀ ਇਸ ਕਰਕੇ ਬੇਨਤੀ ਕੀਤੀ, ਪਿਆਰਿਓ ਜਿੰਨੀ ਦੇਰ ਤੱਕ ਸਾਹ ਨੇ ਨਾ ਬਸ ਉਨੀ ਦੇਰ ਤੱਕ ਹੀ ਲੁੱਟ ਲਈਏ ਜਿੰਨਾ ਕੋਈ ਲੁੱਟਿਆ ਜਾਂਦਾ। ਮਹਾਰਾਜ ਨੇ ਕਿਹਾ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਜੇ ਲੁੱਟਣਾ ਹੀ ਹੈ ਤਾਂ ਰਾਮ ਨਾਮ ਲੁੱਟ, ਰੱਜ ਕੇ ਲੁੱਟ। ਜਦੋਂ ਸਮਾਂ ਮੰਨਦਾ ਕੰਮ ਕਰੀ ਜਾ, ਤੂੰ ਕੰਮ ਕਰ ਰਿਹਾ, ਤੂੰ ਬੈਠਾ ਜੇ ਕਿਤੇ, ਕਿਉਂਕਿ ਪ੍ਰਾਣਾਂ ਨਾਲ ਸੰਬੰਧਿਤ ਆ। ਸਾਹ ਸਿਮਰਨ 'ਚ, ਸਿਮਰਨ ਸਾਹਾਂ 'ਚ ਆ ਜਾਏ ਅਤੇ ਜਦੋਂ ਮਰਜ਼ੀ ਆਖਰੀ ਸਾਹ ਹੋ ਜਾਵੇ ਫਿਰ ਕੋਈ ਡਰ ਨਹੀਂ। ਡਰ ਇਸ ਚੀਜ਼ ਦਾ ਕਿ ਕਿਤੇ ਸਿਮਰਨ ਤੋਂ ਬਿਨਾਂ ਨਾ ਸਾਹ ਨਿਕਲ ਜਾਣ। ਸੱਚ ਇਹ ਵੀ ਕਬੀਰ ਸਾਹਿਬ ਦੇ ਨਿਕਲਦੇ ਸਨ, ਉਹਨਾਂ ਦੇ ਇੱਕ ਬਚਨ ਹੈ, ਧਾਗਾ ਖਿੱਚਦੇ ਸਨ ਨਲਕੀ 'ਚ ਪਾ ਕੇ ਨਾ, ਤੁਹਾਨੂੰ ਪਤਾ ਨਾ ਜਿਹੜੇ ਵੀਰ ਖੱਡੀਆਂ ਬੁਣਦੇ ਆ ਉਹ ਖਿੱਚਦੇ ਸਨ ਨਲਕੀ ਧਾਗਾ ਉੱਤੇ। ਕਹਿੰਦੇ ਨੇ ਜਦੋਂ ਮੈਂ ਸਾਹ ਨਾਲ, ਅੱਧੇ ਸਾਹ ਨਾਲ ਧਾਗਾ ਖਿੱਚਣਾ ਮੈਨੂੰ ਰਾਮ ਭੁੱਲਦਾ, ਮੇਰੀ ਮੌਤ ਹੋ ਜਾਂਦੀ ਹੈ। ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਇੱਥੇ ਉਹਨਾਂ ਨੇ ਕਿਹਾ ਕਬੀਰ ਲੁੱਟਣਾ ਹੈ ਤੋ ਲੁੱਟ ਰਹਿ, ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾ ਹੋ ਗਏ। ਮਹਾਰਾਜ ਕਹਿੰਦੇ ਪ੍ਰਾਣ ਜਾਹੇਂਗੇ ਛੂਟ, ਜਿੱਦਣ ਸਵਾਸ ਨਿਕਲ ਗਏ ਉਦੋਂ ਨਹੀਂ ਰਾਮ ਬੋਲਿਆ ਜਾਣਾ, ਉਦੋਂ ਵਾਹਿਗੁਰੂ ਜੀ ਨੇ ਬੋਲਿਆ ਜਾਣਾ ਅਤੇ ਜਿੰਨੀ ਦੇਰ ਤੱਕ ਸਾਹ ਨੇ। ਅਤੇ ਮਹਾਰਾਜ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਆ ਲੁੱਟ ਲਓ, ਜੋ ਸਾਸ ਗਿਰਾਸ 'ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਹੜਾ ਸਾਸ ਗਿਰਾਸ ਜਪੇਗਾ ਉਹ ਗੁਰੂ ਨੂੰ ਚੰਗਾ ਲੱਗਦਾ। ਹੁਣ ਅੱਗੇ ਸਲੋਕ ਤੁਹਾਡੇ ਕੋਲ ਉੱਤੇ ਮੈਂ ਚੱਲਦੇ ਪੈਣ, ਇੱਥੇ ਮੈਂ ਥੋੜ੍ਹਾ ਜਿਹਾ ਆਪ ਜੀ ਦਾ ਧਿਆਨ, ਬੜੀ ਇਕਾਗਰਤਾ ਮੰਗਣੀ ਚਾਹੁੰਦਾ। ਆਹ ਤਾਂ ਸੌਖਾ ਸੀ ਜੀ ਅਰਥ, ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਏਂਗੇ ਛੂਟ। ਹੁਣ ਅਗਲਾ ਬਚਨ ਹੈ, ਕਬੀਰ ਐਸਾ ਕੋਈ ਨਾ ਜਨਮਿਓ, ਇਹੋ ਜਿਹਾ ਕੋਈ ਨਹੀਂ ਅੱਜ ਤੱਕ ਜੰਮਿਆ। ਅੱਜ ਤੱਕ ਮੈਂ ਲਫ਼ਜ਼ ਆਪਣੇ ਕੋਲੋਂ ਲਾਉਣ ਲੱਗਾ, ਕਿਉਂਕਿ ਆਖਰੀ ਅਰਥਾਂ ਇਹੀ ਕਰਾਂਗਾ, ਕਬੀਰ ਐਸਾ ਕੋ ਨਾ ਜਨਮਿਓ, ਅੱਜ ਤੱਕ ਇਸ ਤਰ੍ਹਾਂ ਦਾ ਕੋਈ ਨਹੀਂ ਜੰਮਿਆ, ਐਸਾ ਕੋਈ ਨਾ ਜਨਮਿਓ, ਅੱਜ ਤੱਕ ਕੋਈ ਐਸਾ ਨਹੀਂ ਜਨਮਿਆ ਕਿ ਜੀ ਆਪਣੇ ਘਰ ਲਾਵੇ ਆਗ। ਆਪਣਾ ਘਰ ਸਮਝ ਗਏ ਜੀ, ਆਪਣਾ ਘਰ ਬਾਹਰ ਮੁਖੀ ਅਰਥ ਜਿੱਥੇ ਆਪਾਂ ਰਹਿੰਦੇ, ਕੋਈ ਨਹੀਂ ਜੰਮਿਆ ਐਸਾ। ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ, ਕੋਈ ਨਹੀਂ ਜੰਮਿਆ ਅੱਜ ਤੱਕ ਨਾ ਦੁਨੀਆ 'ਚ ਜਿਹੜਾ ਆਪਣੇ ਘਰ ਨੂੰ ਫੂਕ ਸੁੱਟੇ, ਆਪਣੇ ਘਰ ਲਾਵੇ ਆਗ। ਅੱਗੇ ਕਹਿੰਦੇ ਆ ਪਾਂਚੋ ਲੜਕਾ ਜਾਰ ਕਹਿ ਰਹਿ ਰਾਮ ਲਿਵ ਲਾਗ। ਹੁਣ ਸੁਣਿਓ ਮੇਰੀ ਥੋੜ੍ਹੀ ਬੇਨਤੀ, ਮੈਂ ਤੁਹਾਨੂੰ ਪਹਿਲਾਂ ਮੈਂ ਖਿਮਾ ਮੰਗ ਲਈ ਵੀ ਮੇਰੇ ਜਿਹੜੇ ਅਰਥ ਕਰਨ ਲੱਗਾ ਇਹਨਾਂ ਅਰਥਾਂ ਨੂੰ ਆਖਰੀ ਅਰਥ ਨਹੀਂ ਸਮਝਣਾ। ਸੰਗਤ ਵਿੱਚ ਤੁਸੀਂ ਅਭਿਆਸੀ ਬੈਠੇ ਹੋ, ਕਥਾ ਦਾ ਸੰਬੰਧ ਗਿਆਨੀਆਂ ਨਾਲ ਨਹੀਂ, ਕਥਾ ਤਾਂ ਸੰਬੰਧ ਤਾਂ ਬੰਦਗੀ ਕਰਨ ਵਾਲਿਆਂ ਨਾਲ, ਜਿਹੜਾ ਅਨਪ ਵਿੱਚ ਉਤਰ ਕੇ ਅਰਥ ਵੇਖਦਾ ਉਹਦੇ ਅਰਥ ਹੀ ਅਸਲੀ ਅਰਥ ਹੁੰਦੇ ਆ। ਹੁਣ ਇੱਥੇ ਮੈਂ ਅਰਥ ਕੀਤੇ, ਕੋਈ ਇਹੋ ਜਿਹਾ ਨਹੀਂ ਜੰਮਿਆ ਜਿਹੜਾ ਆਪਣੇ ਘਰ ਨੂੰ ਅੱਗ ਲਾ ਕੇ ਫੂਕ ਦੇਵੇ। ਅੱਗੇ ਪੰਚੋ ਲਰਕਾ ਜਾਰਕ ਹੈ, ਪੰਚੋ ਦਾ ਅਰਥ ਹੈ ਪੰਜੇ, ਹਾਂਜੀ ਲਰਕਾ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਪੰਚੋ ਅਤੇ ਲਰਕਾ ਦਾ ਇਕੱਠਾ ਅਰਥ ਕੀਤਾ, ਸੰਪਰਦਾਇ ਗੁਰਮੁਖਾਂ ਵਿੱਚ ਇਸ ਤਰ੍ਹਾਂ ਕੀਤਾ ਜੀ। ਪੰਚੋ ਲਰਕਾ, ਲਰਕਾ ਤਾਂ ਇੱਕ ਵਚਨ ਹੈ, ਲੜਕੇ ਨਹੀਂ ਆਇਆ, ਲੜਕਾ ਹੈ ਨਾ। ਪੰਚੋ ਤੇ ਪੰਚੋ ਬਹੁ ਵਚਨ ਹੈ, ਪੰਚੋ ਲੜਕਾ ਜਾਰਕ ਹੈ, ਪੰਜਾਂ ਆਪਣੇ ਮੁੰਡਿਆਂ ਨੂੰ ਸਾੜ ਕੇ। ਫਿਰ ਸੁਣਿਓ, ਮੈਂ ਇਹ ਅਰਥ ਕੀਤੇ ਗਿਆ ਪੰਚੋ ਲੜਕਾ ਜਾਰਕੇ ਕਰਤੇ ਨੇ ਕਿ ਜਿਹੜੇ ਪੰਜਾਂ ਲੜਕਿਆਂ ਨੂੰ ਸਾੜ ਕੇ, ਤੇ ਅੱਗੇ ਸ਼ਬਦ ਵਰਤ ਰਹੇ ਨੇ ਰਹਿ ਰਾਮ ਨਿਵ ਲਾਗ, ਪ੍ਰਭੂ ਦੇ ਵਿੱਚ ਰਾਮ ਨਾਮ 'ਚ ਆਪਣੀ ਲਿਵ ਲਾ ਲੈ। ਕੋਈ ਐਸਾ ਥੋੜ੍ਹੀ ਜਿਹੀ ਮੈਂ ਇੱਕ ਆਪ ਨੂੰ ਹੋਰ ਬੇਨਤੀ ਕਰਨੀ, ਅੱਗੇ ਅਰਥ ਫਿਰ ਕਰ ਲਈਏ। ਇਹ ਦੋਵੇਂ ਸਲੋਕ ਇੱਕੋ, ਤਿੰਨੇ ਇੱਕੋ ਜਿਹੇ ਨੇ। ਹੈ ਕੋ ਲੜਕਾ ਵੇਚੀ, ਕੋਈ ਹੈ ਜਿਹੜਾ ਮੁੰਡਾ ਵੇਚਦਾ ਹੈਗਾ, ਲੜਕਾ ਦਾ ਅਰਥ ਮੁੰਡਾ ਹੈ। ਕੋਈ ਲੜਕਾ ਵੇਚੀ, ਕੋਈ ਹੈ ਜੀ ਜਿਹੜਾ ਆਪਣਾ ਮੁੰਡਾ ਵੇਚ ਦੇਵੇ। ਲੜਕੀ ਵੇਚੈ ਕੋਏ, ਕੋਈ ਆਪਣੀ ਕੁੜੀ ਵੇਚਦਾ ਹੈਗਾ, ਧੀ ਵੇਚੇਗਾ ਕੋਈ, ਲੜਕੀ ਵੇਚੈ ਕੋਈ। ਕਹਿੰਦੇ ਜਿਹਨੇ ਮੇਰੇ ਨਾਲ ਚੱਲਣਾ ਉਹ ਲੜਕਾ ਤੇ ਲੜਕੀ ਵੇਚ ਕੇ ਆਵੇ। ਫਿਰ ਸੁਣਿਓ, ਆਪਾਂ ਅਖਰੀ ਅਰਥ ਕਰ ਰਹੇ ਹਾਂ, ਹੈ ਕੋ ਲੜਕਾ ਵੇਚੀ ਲੜਕੀ ਵੇਚੈ ਕੋਏ, ਕੋਈ ਹੈ ਜਿਹੜਾ ਮੁੰਡਾ ਵੇਚੇ, ਕੋਈ ਹੈ ਜਿਹੜਾ ਕੁੜੀ ਵੇਚੇ। ਮੈਂ ਪੰਜਾਬੀ ਚ ਅਰਥ ਕਰਨ ਲੱਗਾ, ਲੜਕਾ ਲੜਕੀ ਆਪਣੀ ਵੇਚਦੇ, ਤੇ ਫਿਰ ਕੀ ਕਰੇ, ਸਾਂਝਾ ਕਰੇ ਕਬੀਰ ਸਿਉ, ਮੇਰੇ ਨਾਲ ਰਿਸ਼ਤੇਦਾਰੀ ਬਣਾਏ, ਮੇਰੇ ਨਾਲ ਭਿਆਲੀ ਪਾਏ, ਮੇਰੇ ਨਾਲ ਬਿਜਨਸ ਸਾਂਝਾ ਕਰੇ। ਜਿਹਨੇ ਮੇਰੇ ਨਾਲ ਬਿਜਨਸ ਸਾਂਝਾ ਕਰਨਾ, ਕੋਈ ਹੈ ਜਿਹੜਾ ਆਪਣਾ ਮੁੰਡਾ ਤੇ ਕੁੜੀ ਵੇਚ ਕੇ ਆਏਗਾ। ਹੈ ਕੋ ਲੜਕਾ ਵੇਚੀ ਲੜਕੀ ਵੇਚੈ ਕੋਈ, ਸਾਂਝਾ ਕਰੇ ਕਬੀਰ ਸਿਉ, ਹਰ ਸੰਗ ਬਣਜ ਕਰੇ, ਫਿਰ ਆਪਾਂ ਸੱਚੇ ਇਕੱਠੇ ਪਾਰਟਨਰ ਬਣ ਕੇ ਫਿਰ ਬਿਜਨਸ ਕਰਾਂਗੇ, ਫਿਰ ਰੱਬ ਦਾ ਵਪਾਰ ਹੋਵੇਗਾ ਜਿਹੜਾ ਲੜਕੀ ਤੇ ਲੜਕਾ ਵੇਚ ਕੇ ਆਏਗਾ। ਹੁਣ ਅਖਰੀ ਅਰਥ ਇੰਨੇ ਕੁ ਜੀ, ਥੋੜ੍ਹਾ ਜਾਓ ਆਪਾਂ, ਮੈਂ ਮਿੰਟ ਸਾਡੇ ਕੋਲ 15 ਕੁ ਰਹਿੰਦੇ ਕਿ ਨਾ, ਕਿਉਂਕਿ ਕਵੀ ਸੱਜਣਾ ਵੀ ਲੱਗਣਾ ਅਤੇ ਆਪਣਾ ਨਾਮ ਵੀ 5 ਕੁ ਮਿੰਟ ਜਪਣਾ ਸੀ, ਗੱਲ ਤਾਂ ਉਹ ਹੀ ਹੈ ਨਾ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਇਸ ਵਿੱਚ ਬਹੁਤ ਸਾਰੇ ਜਿਹੜੇ ਬਿੰਬ ਕਹੋ ਅਲੰਕਾਰ ਵਰਤੀਆਂ ਨੇ ਉਦਾਹਰਨਾਂ, ਉਹਨਾਂ ਦੇ ਭਾਵ ਅਰਥ ਲਏ ਆ। ਮੈਂ ਇਸ ਕਰਕੇ ਅੱਜ ਪਹਿਲਾਂ ਖਿਮਾ ਮੰਗੀ ਵੀ ਅਰਥ ਮੈਂ ਕਰਨ ਲੱਗਾਂ, ਪਰ ਇਸ ਅਰਥ ਨੂੰ ਆਖਰੀ ਅਰਥ ਨਹੀਂ ਸਮਝਣਾ ਜਿੰਨੀ ਸਮਝ ਹੈ। ਹੁਣ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਉਹ ਸ਼ਬਦ ਹੈ ਪਹਿਲੀ ਕਰੂਪ ਕੁਜਾਤ ਕੁਲੱਖਣੀ, ਸੋਹਰੇ ਪਈ ਹੈ ਬੁਰੀ। ਇੱਕ ਵਾਰ ਇੱਥੇ ਅਰਥ ਕੀਤੇ ਸਨ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸੋਹਰੇ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ। ਚਾਰ ਤੁਕਾਂ ਪਾ ਲੈਂਦੇ। ਹੁਣ ਇਹਦੇ ਵਿੱਚ ਕਬੀਰ ਸਾਹਿਬ ਕੀ ਕਹਿ ਰਹੇ, ਭਗਤ ਜੀ ਕੀ ਕਹਿੰਦੇ ਪਏ, ਕਹਿੰਦੇ ਨੇ ਮੇਰੇ ਹੋਏ ਨੇ ਦੋ ਵਿਆਹ, ਅਤੇ ਇਤਿਹਾਸ ਵਿੱਚ ਤਾਂ ਦੋ ਵਿਆਹ ਹੈ ਹੀ ਨਹੀਂ। ਕਬੀਰ ਸਾਹਿਬ ਦੇ ਘਰੋਂ ਮਾਤਾ ਲੋਈ ਜੀ ਨੇ, ਕਮਾਲਾ ਅਤੇ ਕਮਾਲੀ, ਮੈਂ ਸ਼ਾਇਦ ਤੁਹਾਨੂੰ ਇੱਥੇ ਕੱਲ੍ਹ ਕਿਹਾ, ਇੱਥੇ ਕਿਹਾ ਉੱਥੇ ਸੁਪਰੀਮ ਕੋਰਟ ਨੇ ਗੋਰਖਪੁਰ ਜਿਹਨੂੰ ਅੱਜ ਨਾਂ ਰੱਖਿਆ ਜੀ ਯੂਪੀ ਸਰਕਾਰ ਨੇ ਕਈ ਸਮਾਂ ਪਹਿਲਾਂ ਸੰਤ ਕਬੀਰ ਨਗਰ, ਉੱਥੇ ਭਗਤ ਜੀ ਨੇ ਆਪਣਾ ਚੋਲਾ ਛੱਡਿਆ, ਅਤੇ ਉਹ ਮਗਹਰ ਦੀ ਧਰਤੀ ਸੀ ਜੀ ਜਿਹੜੀ ਸਰਾਪੀ ਹੋਈ ਸੀ ਹਿੰਦੂ ਮਤ ਮੁਤਾਬਕ। ਚਲੋ ਆਪਾਂ ਉੱਧਰ ਨਹੀਂ ਅਰਥ ਕਰਨੇ, ਮੈਂ ਉੱਥੇ ਗਿਆ ਸੀ ਅਤੇ ਇੱਕ ਪਾਸੇ ਦਿਓਰਾ ਬਣਿਆ, ਇੱਕ ਪਾਸੇ ਕਬਰਾਂ ਨੇ, ਇੱਕ ਪਾਸੇ ਕਬੀਰਪੰਥੀ ਬੈਠਿਆ, ਦੂਜੇ ਪਾਸੇ ਇਸਲਾਮ ਨੂੰ ਮੰਨਣ ਵਾਲੇ ਬੈਠਿਆ, ਕੰਧ ਦੋਨਾਂ ਦੀ ਸਾਂਝੀ ਹੈ। ਉੱਥੇ ਗੁਫਾ ਹੈ ਜਿੱਥੇ ਕਬੀਰ ਜੀ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਉਸ ਗੁਫਾ ਵਿੱਚ ਧਿਆਨ 'ਚ ਬੈਠਦੇ ਸਨ। ਉਸ ਦਰਵਾਜ਼ੇ 'ਤੇ ਲਿਖਿਆ ਕਬੀਰ ਇੱਕ ਆਦਮੀ ਕਾ ਨਾਮ ਨਹੀਂ, ਕਬੀਰ ਇੱਕ ਕ੍ਰਾਂਤੀ ਕਾ ਨਾਮ ਹੈ। ਸ਼ਬਦ ਉਹਨਾਂ ਚੰਗੇ ਲਿਖੇ। ਮੈਂ ਉੱਥੇ ਵੀ ਗਿਆ ਜਦੋਂ ਮਨ 'ਚ ਆਇਆ ਕਿ ਉੱਥੇ ਦੱਸਿਆ ਕਮਾਲੀ ਅਤੇ ਕਮਾਲੇ ਦੀ ਲੋਈ ਬੀਬੀ ਮਾਤਾ ਦੀਆਂ ਥਾਵਾਂ ਨੇ। ਹੁਣ ਜੇ ਇਹਨੂੰ ਇਤਿਹਾਸ ਦੀ ਭੂਮਿਕਾ ਬਣਾ ਕੇ ਅਰਥ ਕਰਾਂਗੇ ਤਾਂ ਤਰਕ ਕਹੇਗਾ ਜੀ ਵਿਆਹ ਦੋ ਹੈ ਹੀ ਨਹੀਂ। ਪਹਿਲੀ ਕਰੂਪ, ਕਰੂਪ ਤਾਂ ਸਮਝ ਗਿਆ ਨਾ, ਜਿਹਦਾ ਚਿਹਰਾ ਠੀਕ ਨਹੀਂ ਸੀ, ਸ਼ਕਲ ਨਹੀਂ ਸੀ ਚੰਗੀ। ਕੋਈ ਜਾਤ ਕਹਿੰਦੇ ਨੇ, ਜਾਤ ਵੀ ਚੰਗੀ ਨਹੀਂ ਸੀ, ਭੜੀ ਭੈੜੀ ਜਾਤ ਦੀ ਸੀ ਜੀ। ਅਤੇ ਕਬੀਰ ਸਾਹਿਬ ਆਪਣੀ ਜਾਤ ਬਾਰੇ ਕਹਿ ਰਿਹਾ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਯਾਰ, ਮੇਰੀ ਕਹਿੰਦੇ ਜਾਤ ਨੀਵੀਂ ਕਹਿੰਦੇ ਆ। ਅਤੇ ਉਹ ਹੋਰ ਅੱਗੇ ਜਾਂਦੇ ਪਏ, ਕਹਿੰਦੇ ਕੁਜਾਤ ਚੰਗੀ ਨਹੀਂ ਸੀ ਜਾਤ ਦੀ। ਪਹਿਲੀ ਕੁਰੂਪ ਕੁਜਾਤ ਕੁਲੱਖਣੀ ਬੜੇ ਭੈੜੇ ਲੱਛਣਾਂ ਵਾਲੀ ਸੀ। ਸਹੁਰੇ ਪਈ ਹੈ ਬੁਰੀ, ਪੇਕੇ ਘਰ ਵੀ ਬੁਰੀ ਸੀ ਅਤੇ ਸਹੁਰੇ ਘਰ ਵੀ ਬੁਰੀ ਗਈ, ਲਾਹਨਤਾਂ ਹੀ ਪੈਂਦੀਆਂ ਰਹੀਆਂ। ਕਹਿੰਦੇ ਹੁਣ ਪਤਾ ਕੀ ਹੋਇਆ, ਅਬ ਕੀ ਸਰੂਪ, ਹੁਣ ਸੋਹਣੇ ਰੂਪ ਵਾਲੀ ਆ ਗਈ। ਸੁਜਾਨ ਬੜੀ ਸਿਆਣੀ ਆਈ, ਸੁਲੱਖਣੀ ਚੰਗੇ ਲੱਛਣਾਂ ਵਾਲੀ ਆਈ। ਸਹਿਜੇ ਉਧਰ ਧਰੀ, ਸਹਿਜੇ ਦਰ ਤੇ ਆਰਾਮ ਨਾਲ, ਉਧਰ ਦਰ ਤੇ ਪੇਟ, ਇਹਦਾ ਅਰਥ ਹੋ ਗਿਆ ਸਰੀਰ। ਕਹਿੰਦੇ ਮੈਂ ਬੜੇ ਆਰਾਮ ਨਾਲ ਉਸ ਘਰ ਵਾਲੀ ਨੂੰ ਆਪਣੇ ਢਿੱਡ 'ਚ ਟਿਕਾ ਲਿਆ। ਹੁਣ ਜਦੋਂ ਇਹ ਸ਼ਬਦ ਆਏ ਨਾ ਸਹਿਜੇ ਉਧਰ ਧਰੀ, ਹੁਣ ਇਹ ਮੇਰੀ ਬੇਨਤੀ ਅੱਗੇ, ਕਹਿੰਦੇ ਭਲੀ ਸਰੀ ਮੋਈ ਮੇਰੀ ਪਹਿਲੀ ਵਾਰੀ, ਚੰਗਾ ਹੋ ਗਿਆ ਜਿਹਦੇ ਨਾਲ ਪਹਿਲਾਂ ਵਿਆਹ ਹੋਇਆ ਸੀ, ਮਰ ਗਈ ਖਹਿੜਾ ਛੁੱਟ ਗਿਆ ਜੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਮੈਂ ਆਪ ਨੂੰ ਤਾਂ ਬੇਨਤੀ ਕਰਨ ਲੱਗਾ, ਹਾਲਾਂਕਿ ਇਹਦੇ ਨਾਲ ਉਹ ਪ੍ਰਮਾਣ ਇਹਦੀ ਵਿਆਖਿਆ ਨਹੀਂ ਕਰ ਰਿਹਾ, ਬਸ ਮੈਂ ਇਸ ਕਰਕੇ ਕਿਹਾ ਕਹਿ ਦੇਣਾ ਸੌਖਾ ਜੀ, ਬੜੇ ਸੌਖੇ ਨੇ ਅਰਥ ਕਰਨੇ। ਨਹੀਂ ਪਿਆਰਿਓ, ਕੋਸ਼ ਪੜ੍ਹ ਕੇ ਅਰਥ ਕਰਨੇ ਬੜੇ ਸੌਖੇ ਆ, ਅਰਥ ਕਮਾਉਣ ਵਾਸਤੇ ਕਈ ਜਨਮ ਲੱਗ ਸਕਦੇ ਆ। ਹੁਣ ਟੀਕਾਕਾਰਾਂ ਨੇ ਰੂਪਕ ਉਹਨਾਂ ਨੇ ਇਸਤਰੀ ਦਾ ਵਰਤਿਆ, ਪਤਨੀ ਦਾ ਵਰਤਿਆ, ਪਰ ਇਹਦੇ ਵਿੱਚ ਉਹ ਕਹਿੰਦੇ ਨੇ ਜਿਹੜੀ ਨਾਮ ਜਪਣ ਤੋਂ ਪਹਿਲਾਂ ਮੇਰੇ ਅੰਦਰ ਦੀ ਬਿਰਤੀ ਸੀ ਉਹ ਕਰੂਪ ਸੀ, ਜਿਹੜੀ ਬੁੱਧੀ ਸੀ ਉਹ ਕੁਜਾਂਤ ਸੀ, ਉਹ ਕੁਲੱਖਣੀ ਸੀ। ਇਹੋ ਜਿਹੀ ਬੁੱਧੀ ਨੂੰ ਨਾ ਸੰਸਾਰ ਵਿੱਚ ਥਾਂ ਅਤੇ ਨਾ ਕਰਤਾਰ ਦੇ ਘਰ ਥਾਂ, ਇਹ ਸਹੁਰੇ ਪਈਏ ਦੋਨਾਂ ਥਾਵਾਂ 'ਤੇ ਬੁਰੀ ਸੀ। ਹੁਣ ਜਦੋਂ ਬੰਦਗੀ ਕਰਨ ਤੋਂ ਬਾਅਦ ਵਿਵੇਕ ਬੁੱਧੀ ਆ ਗਈ, ਨਿਰਮਲ ਬੁੱਧੀ ਆ ਗਈ, ਆਤਮ ਵਿਸ਼ੈਣੀ ਬੁੱਧੀ ਆ ਗਈ, ਕਹਿਣ ਲੱਗੇ ਮੈਂ ਇੱਕੋ ਅਰਦਾਸ ਕਰਨਾ, ਰੱਬਾ ਇਹਦੀ ਹੁਣ ਕਦੀ ਮੌਤ ਨਾ ਹੋਵੇ, ਸਦਾ ਮੇਰੇ ਅੰਦਰ ਹੀ ਰਹੇ। ਇਹ ਬਿਰਤੀ ਅਰਥ ਹੋ ਗਿਆ ਨਾ, ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ, ਅਬ ਕੀ ਸਰੂਪ, ਸੁਜਾਨ ਸੁਲੱਖਣੀ, ਸਹਿਜੇ ਉਧਰ ਧਰੀ, ਭਲੀ ਸਰੀ ਬੜਾ ਚੰਗਾ ਹੋਇਆ, ਮੋਈ ਮੇਰੀ ਪਹਿਲੀ ਬਰੀ, ਪਹਿਲੀ ਬਿਰਤੀ ਮਰ ਗਈ ਜੀ, ਜਿੱਦਣ ਦੇ ਰੱਬ ਨਾਲ ਵਿਆਹੇ ਗਏ ਹੁਣ ਚੰਗਾ ਹੋ ਗਿਆ। ਅਬ ਕੀ ਸਰੂਪ, ਸੁਲਾਸ ਸੁਲੱਖਣੀ, ਸੁਜਾਨ ਸੁਲੱਖਣੀ, ਸਹਿਜੇ ਉਧਰ ਧਰੀ। ਮੈਂ ਇਸ ਕਰਕੇ ਇੱਕ ਉਹਨਾਂ ਦਾ ਹੋਰ ਸ਼ਬਦ ਆਉਂਦਾ ਕਬੀਰ ਬਾਣੀ, ਮੈਂ ਪਿਛਲੇ ਜਦੋਂ ਸ਼ੁਰੂ ਕੀਤੀ ਹੈ ਤੁਹਾਨੂੰ ਸੱਚੀ ਦੱਸਾਂ, ਇਹ ਬੰਬ ਹੀ ਹੈ ਨਿਰਾ, ਸਿੱਧੇ ਪੰਜਾਬੀ ਸ਼ਬਦ ਵਰਤਾਂ, ਕੋਈ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ, ਨਾ ਬਾਹਮਣ ਦੀ, ਨਾ ਕਾਜੀ ਦੀ, ਉਹ ਗੁਰਮੁਖੋ ਇੱਥੋਂ ਤੱਕ ਹਕੂਮਤ ਇਸਲਾਮ ਦੀ ਹੋਵੇ ਅਤੇ ਬੰਦਾ ਰੋਜ਼ਿਆਂ ਵਿੱਚ ਇਹ ਕਹਿਣ ਲੱਗ ਪਏ ਤੁਸੀਂ 12 ਮਹੀਨਿਆਂ 'ਚ ਇੱਕ ਮਹੀਨਾ ਰੋਜ਼ੇ ਰੱਖਦੇ ਹੋ, 11 ਮਹੀਨੇ ਰੱਬ ਕਿੱਥੇ ਰਹਿੰਦਾ, ਬੰਦੇ ਦਾ ਸਿਰ ਨਹੀਂ ਲਾ ਦੇਣਗੇ, ਏਡੀ ਕਵਾਲ। ਮੈਂ ਫਿਰ ਅਰਜ਼ ਕਰਾਂਗਾ, ਇਹਨਾਂ ਦਾ ਉਹ ਸੱਚ ਹੈ ਜਿਸ ਕੋਲ ਫੌਜ ਵੀ ਕੋਈ ਨਹੀਂ ਸੀ, ਪਰ ਅੱਜ ਉਹਨਾਂ ਨੇ ਇੱਕ ਉਹਨਾਂ ਦਾ ਇਹ ਸ਼ਬਦ ਹੋਰ ਹੈ ਜੀ, ਉਹ ਸ਼ਬਦ ਹੈ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘਾ ਨਿਧ ਭੇਡ। ਹਾਂਜੀ, ਤੁਸੀਂ ਬਾਹਰ ਮੁਖੀ ਅਰਥ ਲੱਭਣ ਜਾਓ, ਕਦੀ ਭੇਡ ਲੇਲੇ ਨੂੰ ਚੁੰਘਦੀ ਦੇਖੀ, ਕਿਉਂਕਿ ਭੇਡ ਦਾ ਲੇਲਾ ਹੁੰਦਾ ਹੈ, ਬੱਕਰੀ ਦਾ ਮੇਮਣਾ ਹੁੰਦਾ ਹੈ, ਕਦੀ ਲੇਲਾ ਉਹਨੂੰ ਭੇਡ ਚੁੰਘਦੀ, ਮਾਂ ਬੱਚੇ ਨੂੰ ਚੁੰਘ ਰਹੀ। ਉਹ ਕਹਿੰਦੇ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘਾ ਨਿਧ ਭੇਡ। ਇਹਦਾ ਅਰਥ ਵਿਦਵਾਨਾਂ ਇਹ ਕੀਤਾ ਹੈ, ਭੇਡ ਦਾ ਅਰਥ ਹੈ ਮਤ, ਲੇਲੇ ਦਾ ਅਰਥ ਹੈ ਮਨ। ਚਾਹੀਦਾ ਇਹ ਸੀ ਕਿ ਮਤ ਗੁਰੂ ਪਿੱਛੇ ਜਾਂਦੀ, ਗੁਰਮਤ ਪਿੱਛੇ ਮਨ ਜਾਂਦਾ, ਇਹ ਭੇਡ ਜਿਹੜੀ ਹੈ ਭੇਡ ਅਰਥ ਮਤ, ਉਹਦੇ ਪਿੱਛੇ ਮਨ ਤੁਰਦਾ। ਪਰ ਕਹਿੰਦੇ ਉਲਟੀ ਖੇਡ ਹੋ ਗਈ, ਨਿਕੰਮਾ ਮਨ ਜਿਹੜਾ ਹੈ ਨਾ, ਇਹਨੂੰ ਮਤ ਚੁੰਘੀ ਜਾਂਦੀ ਹੈ, ਮਤ ਜੇ ਪਿੱਛੇ ਤੁਰ ਪਈ। ਹੁਣ ਆਓ ਤੁਰੇ ਆਪਾਂ ਅਰਥ ਇਹ ਕਰੀਏ, ਜਿਹੜੇ ਗੱਲ ਕਰ ਰਹੇ ਹਾਂ ਆਪਾਂ ਉੱਤੇ ਤੁਹਾਡੇ ਕੋਲ ਬਚਨ ਹੈ, ਅਰਥ ਇਉਂ ਕਰਾਂਗੇ। ਬਚਨ ਹੈ ਕਬੀਰ ਐਸਾ ਕੋਈ ਨਾ ਜਨਮਿਓ, ਕੋਈ ਨਹੀਂ ਜੰਮਿਆ ਅੱਜ ਤੀਕ ਇਹੋ ਜਿਹਾ ਬਹੁਤ ਘੱਟ, ਆਪਣੇ ਘਰ ਲਾਵੇ ਆਗ। ਘਰ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਅਰਥ ਰੱਖਦਾ, ਘਰ ਦਾ ਅਰਥ ਰਾਗ ਨਾਲ ਸੰਬੰਧਿਤ, ਘਰ ਪੰਜਵਾਂ 17 ਤੱਕ ਹੁੰਦੇ ਨਾ, ਰਾਗੀ ਸਿੰਘਾਂ ਨੂੰ ਪਤਾ 17 ਤੱਕ ਘਰ ਹੁੰਦੇ ਨੇ, ਸੋਠ ਮਹੱਲਾ, ਪੰਜਵਾਂ ਘਰ, ਦਸਵਾਂ ਇਸ ਤਰ੍ਹਾਂ। ਹੁਣ ਅਗਲੀ ਗੱਲ, ਇੱਕ ਘਰ ਦਾ ਅਰਥ ਹੈ ਜੀ ਆ ਜਿੱਥੇ ਆਪਾਂ ਰਹਿੰਦੇ ਹਾਂ, ਘਰ ਛੱਡਣੇ ਰਹੇ ਨਾ ਕੋਈ, ਇਹ ਵੀ ਘਰ ਹੈ, ਮਕਾਨ ਸਾਡੇ। ਇੱਕ ਘਰ ਦਾ ਅਰਥ ਆ ਸਾਡਾ ਸਰੀਰ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ। ਇੱਕ ਘਰ ਦਾ ਅਰਥ ਹੈ ਘਰ ਵਾਲੀ, ਘਰ ਕਾ ਮਾਸ ਚੰਗੇਰਾ। ਇੱਕ ਘਰ ਦਾ ਅਰਥ ਹੈ ਨਿੱਜ ਘਰ, ਨਿੱਜ ਘਰ ਮਹਿਲ ਪਾਓ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਇੱਕ ਘਰ ਦਾ ਅਰਥ ਹੈ 6 ਸ਼ਾਸਤਰ, 6 ਘਰ, 6 ਗੁਰ, 6 ਉਪਦੇਸ਼। ਹੁਣ ਇੱਥੇ ਬਹੁਤ ਅਰਥ ਨੇ ਘਰ ਦੇ, ਪਰ ਇਹ ਕਿਹੜੇ ਘਰ ਨੂੰ ਅੱਗ ਲਾਉਣੀ? ਬਾਹਰ ਦਾ ਘਰ ਫੂਕਣਾ, ਸ਼ਾਸਤਰਾਂ ਨੂੰ ਕੋਈ ਫੂਕੇਗਾ? ਨਹੀਂ ਨਹੀਂ, ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ, ਕਹਿੰਦੇ ਕੋਈ ਨਹੀਂ ਇਹੋ ਜਿਹਾ ਜੰਮਿਆ ਜਿਹੜਾ ਆਪਣੇ ਅੰਤਕਰਨ ਘਰ ਨੂੰ ਅੱਗ ਲਾਵੇ ਜਿੱਥੇ ਸੁਰਤ ਮਤ ਮਨ ਬੁੱਧ ਹੈ, ਜਿੱਥੇ ਮਨ ਬੁੱਧ ਚਿੱਤ ਹੰਕਾਰ ਹੈ, ਜਿੱਥੋਂ ਸਾਰੇ ਫੁਰਨਿਆਂ ਦਾ ਸੋਮਾ ਨਿਕਲਦਾ ਹੈ। ਕਹਿੰਦੇ ਕੋਈ ਨਹੀਂ ਜੰਮਿਆ ਇਸ ਗੰਦੇ ਫੁਰਨਿਆਂ ਵਾਲੀ ਥਾਂ ਨੂੰ ਫੂਕਣ ਵਾਲਾ, ਉਹਨੂੰ ਸਾੜ ਕੇ ਦਿਖਾਏ। ਕੋਈ ਘਰ ਤਾਂ ਉਹੀ ਹੈ ਨਾ, ਉਂਝ ਮੈਂ ਕਿਹਾ ਘਰ ਦਾ ਅਰਥ ਬਹੁਤ ਨੇ, ਜਿੰਨੀ ਕੁ ਮੈਨੂੰ ਸਮਝ ਪਈ ਉਹ ਅਰਥ ਕਰ ਰਿਹਾ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਆਪਣੇ ਅੰਤਕਰਨ ਨੂੰ, ਆਪਣੇ ਅੰਦਰ ਨੂੰ। ਹੁਣ ਕਈਆਂ ਨੇ ਇਹਦੇ ਅਰਥ ਮਨ ਕੀਤੇ ਆ, ਆਪਣੇ ਮਨ ਘਰ ਨੂੰ ਅੱਗ ਲਾਏ, ਤੇ ਮੇਰੇ ਮਨ ਚ ਐਸੀ, ਕਿਉਂਕਿ ਅੱਗੇ ਆਪਾਂ ਮਨ ਦੇ ਅਰਥ ਕਰਨੇ। ਆਪਣੇ ਘਰ ਲਾਵੇ ਆਗ, ਆਪਣੇ ਅੰਦਰ ਨੂੰ ਫੂਕ, ਜਿੱਥੋਂ ਸਭ ਕੁਝ ਪੈਦਾ ਪਿਆ ਹੁੰਦਾ ਹੈ, ਸੁਕਾ ਕੇ ਰੱਖਦੇ ਨੂੰ। ਅੱਗੇ ਹੈ ਜੀ ਪੰਚੋ ਲੜਕਾ ਜਾਰ ਕੈ ਰਹਿ ਰਾਮ ਲਿਵਲਾਗ। ਥੋੜ੍ਹੀ ਧਿਆਨ ਨਾਲ ਸੁਣੇ, ਉੱਤੇ ਤੁਹਾਡੇ ਸ਼ਬਦ ਹੈ। ਪੰਚੋ ਬਹੁਵਚਨ ਹੈ, ਲੜਕਾ ਇੱਕ ਵਚਨ ਹੈ। ਇਹਦੇ ਅਰਥ ਜੇ ਇਉਂ ਕਰ ਲਈਏ, ਪੰਚੋ ਦਾ ਅਰਥ ਹੋ ਗਿਆ ਕਾਮ ਕ੍ਰੋਧ ਲੋਮੋ ਅਹੰਕਾਰ, ਪੰਜੇ ਹੋ ਗਏ ਨਾ ਜੀ। ਬਾਣੀ ਇਹਦੇ ਬਾਰੇ ਕਹਿੰਦੀ ਹੈ, ਅਵਰ ਪੰਚ ਹਮ ਇੱਕ ਜਣਾ ਕਿਉਂ ਰਾਖੂ, ਘਰ ਬਾਹਰ ਮਨਾ ਮਾਰਾ ਲੁੱਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਣਾ, ਸ੍ਰੀ ਰਾਮ ਨਾਮਾ ਉੱਚਰ ਮਨਾ ਆਗੈ ਜਮਦਲ ਬਿਖਮ ਕਾਣਾ। ਇਹਦੇ ਜੇ ਵੱਖਰੇ ਵੱਖਰੇ ਅਰਥ ਕਰ ਲਈਏ ਜੀ ਆਪਾਂ, ਪੰਚੋ ਇਹਦਾ ਅਰਥ ਹੋ ਗਿਆ ਪੰਜੇ ਕਾਮ ਕ੍ਰੋਧ ਲੋਮੋ ਹੰਕਾਰ, ਤੇ ਲੜਕਾ ਦਾ ਅਰਥ ਜੇ ਮਨ ਕਰ ਲਈਏ ਤਾਂ ਬੜਾ ਸੌਖਾ ਹੋਵੇਗਾ, ਮਨ ਇੱਕ ਵਚਨ ਚ ਆਏਗਾ। ਪੰਚੋ ਇੱਕ ਤਾਂ ਪੰਜੇ ਵਿਕਾਰ ਕਾਮ ਕ੍ਰੋਧ ਲੋਮੋ ਹੰਕਾਰ, ਲੜਕਾ ਜਿਹੜਾ ਇਹਨਾਂ ਦੇ ਵਿੱਚ ਫਸਿਆ ਹੋਇਆ ਬਾਲਕ ਹੈ ਜਿਹਨੂੰ ਸਮਝ ਕੋਈ ਨਹੀਂ, ਕਿਉਂਕਿ ਕਾਇਆ ਨਗਰ ਇੱਕ ਬਾਲਕ ਵਸਿਆ, ਬੱਚਾ ਲੜਕਾ ਛੋਟਾ ਜਿਹਾ, ਖਿਨ ਪਲ ਥਿਰਨਾ ਰਖਾਈ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੂ। ਹੁਣ ਦੇਖੋ ਇਸ ਤੁਕ ਦੇ ਅਰਥ, ਰਾਜਾ ਬਾਲਕ ਨਿਆਣਾ ਹੈ ਨਾ, ਹੈ ਮਨ ਤੇ ਬੱਚਾ ਹੀ ਹੈ, ਰਾਜਾ ਸਾਰੇ ਸਰੀਰ ਨੂੰ ਚਲਾਈ ਫਿਰਦਾ, ਤੇ ਨਗਰੀ ਜਿਹੜੀ ਕੱਚੀ ਆ ਕੱਚਾ ਭਾਂਡਾ, ਦੁਸ਼ਟਾਂ ਨਾਲ ਪਿਆਰੋ ਤੇ ਦੋਸਤੀ ਕਰੀ ਬੈਠਾ ਪੰਜਾਂ ਨਾਲ। ਹੁਣ ਇਹਦੇ ਅਰਥ ਇਉਂ ਕਰੀਏ, ਪੰਚੋ ਇੱਕ ਤਾਂ ਪੰਜੇ ਵਿਕਾਰ, ਲੜਕਾ ਜਾਰ ਕਹਿ, ਮਹਾਰਾਜ ਕਹਿੰਦੇ ਨੇ ਇਹ ਪੰਜੇ ਵਿਕਾਰ, ਤੇ ਜਿਹੜਾ ਮਨ ਰੂਪੀ ਬਾਲਕ ਜਿਉਂਦਾ, ਜਿਹੜਾ ਇਹ ਲੜਕਾ ਜਿਹੜਾ ਇਹਨਾਂ ਨਾਲ ਭਿਆਲੀ ਪਾਈ ਬੈਠਾ, ਉਹਨੂੰ ਸਮਝ ਕੋਈ ਨਹੀਂ ਵੀ ਮੈਨੂੰ ਮਾਰਨਗੇ, ਲੱਭ ਪਾਪ ਦੋ ਰਹਿਦਾ ਰਾਜਾ ਮਹਿਤਾ ਕਾਮ ਹੋਆ ਸਿਕਦਾਰ, ਕਾਮ ਨੇ ਮਾਰ ਕੂੜ ਹੋਆ ਸਿਕਦਾਰ, ਕਾਮ ਨੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਮਹਾਰਾਜ ਕਹਿੰਦੇ ਪੰਚੋ ਇਹ ਪੰਜ ਜਿਹੜੇ ਨੇ ਕਾਮ ਕ੍ਰੋਧ ਵੋ, ਅੱਗੇ ਤਾਂ ਲੜਕਾ ਜਿਹੜਾ ਮਨ ਰੂਪੀ ਲੜਕਾ, ਮੈਂ ਮਨ ਰੂਪੀ ਕੀਤਾ, ਪ੍ਰਮਾਣ ਦੋ ਦਿੱਤੇ ਨੇ ਬਾਣੀ ਚੋਂ ਬਾਲਕ ਹੈ। ਮਹਾਰਾਜ ਨੇ ਪੰਚੋ ਲੜਕਾ ਜਾਰ ਕੇ ਰਹਿ ਰਾਮ ਲਿਵ ਲਾਗ, ਜਿਹੜਾ ਉਸ ਮਨ ਨੂੰ ਫੂਕਦਾ ਹੈਗਾ ਨਾ, ਆਪਣੇ ਘਰ ਨੂੰ ਅੱਗ ਲਾ ਦੇਗਾ, ਉਹਦੀ ਰੱਬ ਦੇ ਨਾਲ ਚਿੱਤ ਜੁੜੇਗਾ, ਉਸ ਨਾਲ ਆਪਣੀ ਲਿਵ ਜੋੜੇ। ਹੁਣ ਅਗਲੀ ਜੀ ਮੈਂ ਥੋੜ੍ਹਾ ਜਿਹਾ ਅੱਗੇ ਆਪਾਂ ਹੋਰ ਬਾਣੀ ਚੋਂ ਲੈਂਦੇ ਹਾਂ, ਗੱਲ ਤਾਂ ਪੰਜਾਂ ਦੇ ਛੁੱਟਣ ਦੀ, ਇਹੀ ਤਾਂ ਲਿਵ ਨਹੀਂ ਲੱਗਣ ਦਿੰਦੇ। ਵੇਖੋ ਆਪਾਂ ਤਾਂ ਕਿਸ ਬਾਗ ਦੀ ਮੂਲੀ ਹਾਂ ਜੀ, ਮੈਂ ਆਪਣੀ ਗੱਲ ਕਰ ਰਿਹਾ, ਭਗਤ ਰਵਿਦਾਸ ਵਰਗਾ ਮਹਾਂਪੁਰਖ ਜੀ, ਉਹ ਕਹਿੰਦਾ ਦਾਤਾ ਨਾਥ ਕਛੂ ਨਾ ਜਾਨੋ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ, ਤੁਮ ਕਹੀਅਤ ਜਗਤ ਗੁਰ ਸਵਾਮੀ, ਹਮ ਕਹੀਅਤ ਕਲਜੂ ਕੇ ਕਾਮੀ। ਇਨ ਪੰਚਨ ਆ ਪੰਚੋ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹਨਾਂ ਪੰਜਾਂ ਨੇ ਜਿੰਨੇ ਸਾਹ ਇਹਨਾਂ ਚ ਲੈਣਾ, ਉਹਨਾਂ ਰੱਬ ਤੋਂ ਦੂਰ ਕਰੀ ਜਾਂਦੇ, ਇਹ ਨੇੜੇ ਨਹੀਂ ਢੁੱਕਣ ਦਿੰਦੇ। ਆਪਾਂ ਅੱਗੇ ਤਰੀਕਾ ਲੱਭਾਂਗੇ ਕਿਵੇਂ ਸੜ ਸਕਦੇ ਨੇ, ਆਪਾਂ ਸਿਰਫ ਅਰਥ ਕਰਕੇ ਨਹੀਂ ਨਿਕ ਜਾਵਾਂਗੇ। ਪੰਚੋ ਲੜਕਾ ਜਾਰ ਕੇ ਰਹਿ ਰਾਮ ਲਿਵਲਾਗ, ਅੱਗੇ ਕਹਿੰਦੇ ਖੈ ਕੋ ਲੜਕਾ ਵੇਚੀ। ਮੈਨੂੰ ਪਤਾ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ ਲੜਕਾ ਬਹੁਵਚਨ ਚ ਅਰਥ ਕਰ ਦਿੱਤੇ ਨੇ, ਕੋਈ ਸ਼ੱਕ ਨਹੀਂ। ਇੱਥੇ ਹੈ ਕੋ ਲੜਕਾ ਵੇਚੀ, ਕੋਈ ਹੈ ਦੁਨੀਆ ਚ ਜਿਹਨੇ ਮੇਰੀ ਸੰਗਤ ਚ ਆਉਣਾ ਆਪਣਾ ਮੁੰਡਾ ਵੇਚ ਦੇਵੇ। ਉਂਝ ਸੰਪਰਦਾਇ ਅਰਥ ਨੇ ਕਮਾਲੀ ਤੇ ਕਮਾਲੇ ਦੇ ਵਿਆਹ ਦੇ, ਪਰ ਅਰਥ ਅੰਤਰੀਵ ਰਹਿਣਗੇ ਨਾ। ਕੋਈ ਹੈ ਜਿਹੜਾ ਲੜਕਾ ਵੇਚੇਗਾ, ਲੜਕੀ ਵੇਚੈ ਕੋਏ, ਕੋਈ ਆਪਣੀ ਕੁੜੀ ਵੇਚਦਾ। ਹੁਣ ਉੱਥੇ ਅਰਥ ਕਰਦੇ ਆ ਆਪਣੇ ਢੰਗ ਨਾਲ, ਇੱਥੇ ਇਉਂ ਕਰੀਏ ਦੇ ਅਰਥ ਹੈ ਕੋ ਲੜਕਾ ਵੇਚਈ, ਕੋਈ ਹੈ ਜਿਹੜਾ ਆਪਣਾ ਮਨ ਵੇਚਣ ਨੂੰ ਤਿਆਰ ਹੈ ਰੱਬ ਦੇ ਸਾਹਮਣੇ। ਮਨ ਅੱਗਾ ਜੀ ਲੜਕੀ ਵੇਚੈ ਕੋਏ, ਲੜਕੀ ਦਾ ਅਰਥ ਕਰੀਏ ਬੁੱਧੀ, ਕਿਉਂਕਿ ਮਨ ਤੇ ਬੁੱਧੀ ਦਾ ਬੜਾ ਸੰਬੰਧ ਹੈ। ਜਿੱਥੇ ਮਨ ਹੈ ਉਹਨੂੰ ਕੰਟਰੋਲ ਮਤ ਕਰ ਦਈਏ, ਬੁੱਧੀ ਕਰ ਦਈਏ, ਤੇ ਪਿਆਰਿਓ ਜਿਹਦੀ ਬੁੱਧੀ ਵੀ ਭ੍ਰਸ਼ਟ ਹੋ ਜਾਏ ਤੇ ਮਨ ਵੀ ਭ੍ਰਸ਼ਟ ਹੋ ਜਾਏ, ਨਾਮ ਲਿਵ ਕਿੱਥੇ ਲੱਗਣੀ। ਕਹਿੰਦੇ ਕੋਈ ਹੈ ਜਿਹੜਾ ਆਪਣੇ ਮਨ ਰੂਪੀ ਲੜਕੇ ਨੂੰ ਵੇਚੇ, ਕੋਈ ਹੈ ਜਿਹੜਾ ਆਪਣੀ ਮੱਤ ਰੂਪੀ ਲੜਕੀ ਨੂੰ ਵੇਚਦਾ। ਇਸੇ ਕਰਕੇ ਅਸੀਂ ਬਾਣੀ 'ਚ ਹਾਲਾਂਕਿ ਅਸੀਂ ਰੋਜ਼ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ ਆਪ ਵਾਹਿਗੁਰੂ। ਉਹ ਚਲੋ ਇਹ ਸ਼ਬਦ ਜੇ ਵਰਤਿਆ ਵੀ ਜਾਂਦਾ ਮੱਤ ਪਦ ਦਾ ਰਾਖਾ ਆਪ ਵਾਹਿਗੁਰੂ। ਥੋੜ੍ਹੀ ਜਿਹੀ ਬੇਨਤੀ ਸੁਣਿਓ, ਬੁੱਧੀ ਇਹ ਭ੍ਰਿਸ਼ਟ ਹੋਵੇ ਤਾਂ ਮਨ ਕਦੀ ਸਾਫ ਨਹੀਂ ਹੋ ਸਕਦਾ। ਜਿਹਦੀ ਮੱਤ ਮਾਰੀ ਗਈ ਹੈ ਨਾ, ਬੁੱਧੀ ਮੈਂ ਸ਼ਬਦ ਵਰਤਾਂਗਾ, ਮੱਤ ਕੀ ਜੇ ਇੱਕ ਵਾਰੀ ਤੁਹਾਨੂੰ ਪਤਾ ਹੋਣਾ ਇੱਥੇ ਮੈਂ ਅਰਥ ਕਰਦਿਆਂ ਕਿਹਾ ਸੀ ਮੱਤ ਜਿਹੜੀ ਹੈ ਉਹ ਇਸ ਤਰ੍ਹਾਂ ਨਿਗਰਾਨੀ ਕਰਦੀ, ਮਨ ਜਿਹੜੇ ਫੁਰਨੇ ਬਣਾਉਂਦਾ ਨਾ ਇਹ ਖਿਆਲ ਬਣਾਈ ਜਾਂਦਾ। ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ, ਬਾਣੀ 'ਚ ਸਾਰੇ ਬਚਨ ਮੈਂ ਤੁੱਕ ਬੋਲੀ ਸੀ, ਤਿੱਥੇ ਘੜੀਆ ਸੁਰਤ ਮੱਤ ਮਨ ਬੁੱਧ, ਇਹ ਸਰਮ ਖਾਂਦੇ ਨਾ। ਮਨ ਫੁਰਨੇ ਬਣਾਉਂਦਾ, ਚੰਗੇ ਬਣਾਏ ਮੰਦੇ ਬਣਾਏ, ਅਤੇ ਬੁੱਧੀ ਜਿਹੜੀ ਹੈ ਨਾ ਕਰਮ ਬਣਨ ਤੋਂ ਪਹਿਲਾਂ ਚੰਗੀ ਤਰ੍ਹਾਂ ਛਾਨਣਾ ਲਾਉਂਦੀ ਹੈ ਕਿ ਸੱਚਮੁੱਚ ਕਿ ਇਹ ਜਿਹੜਾ ਹੈ ਇਹ ਫੁਰਨਾ ਮਨ ਨੇ ਚੰਗਾ ਬਣਾਇਆ ਕਿ ਮਾੜਾ। ਫਿਰ ਅੱਜ ਸੁਣੋ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਪਿੱਛੇ ਦੇ ਕਿਤਾਬ ਆਈ ਹੈ ਮਨ ਨੀਵਾਂ ਮੱਤ ਉੱਚੀ, ਉਹਦੇ 'ਚ ਉਹਨਾਂ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ। ਉਹ ਕਹਿੰਦੇ ਆ ਜੀ ਮੱਤ ਹੈ ਅੱਖਾਂ ਅਤੇ ਮਨ ਹੈ ਪੈਰ ਸਮਝਣ ਲਈ। ਜੇ ਬੰਦਾ ਆਪਣੀਆਂ ਅੱਖਾਂ ਵਾਲੀ ਥਾਂ 'ਤੇ ਪੈਰ ਫਿੱਟ ਕਰ ਲੈ ਅਤੇ ਪੈਰਾਂ ਵਾਲੀ ਥਾਂ 'ਤੇ ਅੱਖਾਂ ਫਿੱਟ ਕਰ ਲੈ, ਮਰਨਾ ਹੀ ਮਰਨਾ ਹੈ ਨਾ, ਸਬਰ ਕੀ ਕਰੂਗਾ। ਮੱਤ ਉੱਚੀ ਹੈ ਮਨ ਨੀਵਾਂ ਹੈ, ਫਿਰ ਬੇਨਤੀ ਮਨ ਪੈਰ ਦੀ ਤਰ੍ਹਾਂ ਨੇ, ਅੱਖਾਂ ਜਿਹੜੀਆਂ ਮੱਤ ਜਿਹੜੀ ਅੱਖਾਂ ਦੀ ਤਰ੍ਹਾਂ ਹੈ। ਗੁਰਮੁਖੋ ਚੇਤੇ ਰੱਖਿਓ ਜਿਸ ਬੰਦੇ ਦੀਆਂ ਅੱਖਾਂ ਹੀ ਪੈਰਾਂ ਵਾਲੀ ਥਾਂ 'ਤੇ ਪੈਰ ਅੱਖਾਂ ਵਾਲੀ ਥਾਂ 'ਤੇ ਚਲੇ ਜਾਣ ਉਹ ਬੰਦਾ ਕਿੱਥੇ ਤੁਰੇਗਾ। ਜਿਸ ਬੰਦੇ ਦੀ ਮੱਤ ਨੀਵੀਂ ਹੋ ਜਾਏ ਨਾ ਉਹਦਾ ਬੜਾ ਮੁਸ਼ਕਲ। ਇੱਥੇ ਉਹਨਾਂ ਕਿਹਾ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਇਹਦਾ ਮਤਲਬ ਬੁੱਧੀ ਜਿਹੜੀ ਹੈ ਜੋ ਅਸੀਂ ਖਿਆਲ ਬਣਾਉਂਦੇ ਹਾਂ ਇਹ ਓਨੀ ਦੇਰ ਤੱਕ ਕਰਮ ਨਹੀਂ ਬਣਦਾ ਜਿੰਨੀ ਦੇਰ ਤੱਕ ਬੁੱਧੀ ਆਪਣੀ ਸਟੈਂਪ ਨਹੀਂ ਲਾਉਂਦੀ। ਇਸ ਕਰਕੇ ਆਹ ਪਾਠ ਕਰਨ ਵਾਲਿਆਂ ਨੂੰ ਪਤਾ ਹੈ ਅਰਦਾਸ 'ਚ ਇਹ ਕਿਹਾ ਜਾਂਦਾ ਹੈ ਮਨ ਨੀਵਾਂ ਰਹੇ। ਇੱਕ ਤੁਸੀਂ ਸਾਰੇ ਬੇਨਤੀ ਕਰਦੇ ਹੋ ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਧਾ ਤੁਝੈ ਔਰ ਤੁਮੈਂ ਅਰਾਧਾ, ਤੇਰੀ ਬੰਦਗੀ ਕਰਾਂ। ਮੇਰੀ ਬੇਨਤੀ ਇੱਥੇ ਕੋਈ ਮਨ ਵੇਚ ਦੇਵੇ, ਕੋਈ ਆਪਣੀ ਬੁੱਧੀ ਵਿਕਾਰਾਂ ਵਾਲੀ ਵੇਚ ਦੇ, ਕਿਉਂਕਿ ਮਨ ਅਤੇ ਬੁੱਧੀ ਨੂੰ ਗੁਰੂ ਦੇ ਸਾਹਮਣੇ ਵੇਚਣ ਤੋਂ ਬਿਨਾਂ ਲਿਵ ਲੱਗ ਹੀ ਨਹੀਂ ਸਕਦੀ। ਦੇਖੋ ਇੱਕ ਪਾਠ ਕਰਨੇ ਆ ਨਾ, ਇਹ ਕੰਚਨ ਸਿਉਂ ਪਾਈਆ ਨਹੀਂ ਤੋਲ, ਅੱਗੇ ਕੀ ਹੈ ਲੜਕਾ ਵੇਚੇ ਕੋਈ ਮਨ ਦੇ ਰਾਮ ਲੀਓ ਹੈ ਮੋਲ। ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨਮੈ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ। ਮਨ ਵੇਚੈ ਹੈ ਕੋ ਲੜਕਾ ਵੇਚੀ, ਮਨ ਵੇਚੈ ਸਤਿਗੁਰ ਕੈ ਪਾਸਤੀ ਸੇਵਕ ਕੇ ਕਾਰਜ ਰਾਸ। ਇੱਥੇ ਭਗਤ ਜੀ ਕਹਿ ਰਹੇ ਨੇ ਹੈ ਕੋ ਲੜਕਾ ਵੇਚਈ, ਕੋਈ ਆਪਣਾ ਮਨ ਵੇਚ ਦਿਓ ਭਾਈ ਗੁਰੂ ਨੂੰ। ਅੱਗੇ ਜੀ ਲੜਕੀ ਵੇਚੈ ਕੋਏ ਆਪਣੀ ਬੁੱਧੀ ਨੂੰ ਹੀ ਵੇਚ ਦੇ ਗੁਰੂ ਅੱਗੇ, ਆਪਣੀ ਮੇਰੀ ਮੱਤ ਕੋਈ ਨਹੀਂ। ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜ੍ਹੀ ਰਾਮ, ਮੇਰੇ ਕੋਲ ਕੋਈ ਅਕਲ ਨਹੀਂ, ਮੈਂ ਆਪਣਾ ਮੱਤ ਆਪਣਾ ਮਨ ਸਭ ਕੁਝ ਵੇਚ ਦਿੱਤਾ ਤੈਨੂੰ, ਹੁਣ ਇੱਥੇ ਵੇਚੇ ਕਿਆ। ਇੱਕ ਹੋਰ ਨੁਕਤਾ, ਵੇਚੇ ਕਿਆ ਕਿਉਂ, ਉਂਝ ਚਲੋ ਆਪਾਂ ਸਮਰਪਣ ਵੀ ਕਹਿੰਦੇ ਹਾਂ, ਸੌਂਪ ਕਹਿੰਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕੋ। ਗੁਰਮੁਖੋ ਜਿਹੜੀ ਚੀਜ਼ ਵੇਚੀ ਜਾਏ ਨਾ ਉਹਦੇ ਫਿਰ ਜਿਹਨੇ ਖਰੀਦੀ ਹੁੰਦੀ ਉਹਦਾ ਹੱਕ ਹੁੰਦਾ, ਵੇਚਣ ਵਾਲਾ ਉਦੋਂ ਹੀ ਮਰ ਜਾਂਦਾ। ਜਿਹੜੀ ਚੀਜ਼ ਵੇਚ ਦਿੱਤੀ ਰਜਿਸਟਰੀ ਕਰਾ ਕੇ ਦੂਜੇ ਦਿਨ ਫਿਰ ਹਲਵਾ ਲੈ ਕੇ ਆ ਜਾ, ਮੈਂ ਆਪਣੀ ਖੇਤੀ 'ਚ ਵੀ ਅਗਲਾ ਕਹਿੰਦਾ ਚੱਲ ਬਾਹਰ ਇਹ ਵੇਚ ਚੁੱਕਾ, ਇਹਦਾ ਮਤਲਬ ਇਹ ਵੇ ਇਹੋ ਜਿਹਾ ਕੰਮ ਬਣ ਜਾ ਮੈਂ ਵੇਚ ਦਿਆਂ ਮੇਰਾ ਆਪਣਾ ਕੁਛ ਵੀ ਨਾ ਰਹੇ। ਫਿਰ ਜਿਹੜੀ ਚੀਜ਼ ਵੇਚੀ ਜਾਏ ਉੱਥੇ ਗੁਰੂ ਫਸਲ ਬੀਜੇਗਾ, ਮੇਰਾ ਮਨ ਫਸਲ ਨਹੀਂ ਬੀਜੇਗਾ। ਵੇਚ ਦਿੱਤੀ ਹੈ ਨਾ, ਹੁਣ ਮੇਰਾ ਇੱਥੇ ਕੁਝ ਅਧਿਕਾਰ ਹੀ ਨਹੀਂ। ਮਹਾਰਾਜ ਜੀ ਨੇ ਇੱਥੇ ਕਿਹਾ, ਭਗਤ ਜੀ ਨੇ, ਹੈ ਕੋ ਲੜਕਾ ਵੇਚੀ, ਕੋਈ ਹੈ ਜਿਹੜਾ ਮਨ ਆਪਣਾ ਵੇਚ ਦੇਵੇ। ਲੜਕੀ ਵੇਚੈ ਕੋਈ ਆਪਣੀ ਬੁੱਧੀ ਰੂਪ ਲੜਕੀ ਵੇਚ ਦੇ, ਫਿਰ ਕਹਿੰਦੇ ਹੁਣ ਆ ਮੇਰੇ ਕੋਲ। ਜੇ ਤੇਰਾ ਮਨ ਹੰਕਾਰ 'ਚ ਬੁੱਧੀ ਤੇਰੀ ਭ੍ਰਿਸ਼ਟ ਹੈ ਤੂੰ ਮੇਰੇ ਕੋਲ ਕੀ ਬਵੇਂਗਾ। ਅੱਗੇ ਕਹਿੰਦੇ ਸਾਂਝਾ ਕਰੇ ਕਰੇ ਕਬੀਰ ਸਿਉਂ, ਕਬੀਰ ਨਾਲ ਆ ਕੇ ਹੁਣ ਸਾਂਝ ਪਾ ਲੈ, ਹੁਣ ਆ ਸੱਤ ਸੰਗਤ 'ਚ ਹੁਣ ਤੇਰਾ ਪੱਧਰ ਆਪਣੇ ਵਰਗਾ ਬਣ ਗਿਆ, ਕਿਉਂਕਿ ਤੂੰ ਆਪਣਾ ਆਪ ਮਾਰ ਚੁੱਕਾ। ਸਾਂਝਾ ਕਰੇ ਕਬੀਰ ਸਿਉਂ ਹਰ ਸੰਗ ਬਨਜ ਕਰੇ, ਜਿਹੜਾ ਬੰਦਾ ਮਨ ਅਤੇ ਮੱਤ ਵੇਚ ਦੇਵੇ ਗੁਰੂ ਕੋਲ, ਕਬੀਰ ਜੀ ਕਹਿੰਦੇ ਉਹ ਸਾਡਾ ਸਤ ਸੰਗੀ ਹੈ, ਫਿਰ ਰੱਬ ਦੇ ਨਾਮ ਦਾ ਵਪਾਰ ਕਰੀਏ। ਫਿਰ ਤੈਨੂੰ ਦੱਸਾਂਗਾ ਕਬੀਰ ਲੂਟਣਾ ਹੈ ਤੋ ਲੂਟਣਾ ਹੈ ਤਾਂ ਲੂਟ ਲੈ, ਜੇ ਲੁੱਟਣਾ ਹੈ ਪਰਮਾਤਮਾ ਦਾ ਨਾਮ ਲੁੱਟ। ਇਹਨਾਂ ਤਿੰਨਾਂ ਸਲੋਕਾਂ ਦਾ ਬਹੁਤ ਗਹਿਰਾ ਅਰਥ ਹੈ ਜੀ, ਆਪਣੇ ਮਨ ਨੂੰ ਆਪਣੀ ਮੱਤ ਨੂੰ। ਸਾਡੀ ਮੱਤ ਹੀ ਤਾਂ ਸਿਆਪੇ ਪਾਈ ਬੈਠੀ ਹੈ ਨਾ, ਇੱਕ ਦਿਨ ਪਾਠ ਕਰਦਿਆਂ ਆਇਆ, ਇਹ ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਧੂਰ। ਵੈਸੇ ਧੂਰ ਦਾ ਅਰਥ ਨਿਮਰਤਾ ਦਾ ਸੂਚਕ ਹੁੰਦਾ, ਉੱਥੇ ਧੂਰ ਦਾ ਅਰਥ ਮੈਲ ਏ। ਗੁਰਮਤਿ ਸਾਚੀ, ਗੁਰੂ ਕੀ ਮਤ ਹੀ ਸੱਚੀ ਹੈ। ਆਪਣੀ ਮਤ ਮਰਤਨ ਵਰਤਨ ਵਾਲਿਆ, ਤੇਰੀ ਦੂਰੀ ਬਣ, ਜਿੰਨੀਆਂ ਤੂੰ ਹੁਜਤਾਂ ਕਰਨਾ ਪਿਆ ਨਾ, ਤੇਰਾ ਅੰਦਰ ਮੈਲਾ ਹੁੰਦਾ ਪਿਆ। ਗੁਰਮਤਿ ਸਾਚੀ, ਗੁਰੂ ਕੀ ਮਤ ਹੀ ਸੱਚ ਹੈ, ਹੁਜਤਾਂ ਦੂਰ ਕਰਨਗੀਆਂ, ਬਹੁਤ ਸਿਆਣਪ ਲਾਗੈ ਧੂਰ। ਜਿੰਨੀ ਤੂੰ ਸਿਆਣਪ ਵਰਤਣਾ ਨਾ, ਇਹ ਤੇਰੇ ਅੰਦਰ ਨੂੰ ਮੈਲਿਆਂ ਕਰਦੀ ਪਈ। ਤਿੰਨਾਂ ਸਲੋਕਾਂ ਦਾ ਭਾਵ ਇਹ ਵੇ ਕਿ ਪਿਆਰਿਓ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਆਪਣਾ ਆਪ ਭੇਟ ਕਰ ਦੇ। ਇਹ ਬਚਨ ਸ਼ਿਵਨਾਭ ਨੂੰ ਕਹੇ ਸਨ। ਉਹਨੇ ਕਿਹਾ ਮਹਾਰਾਜ ਘਰ ਚਰਨ ਪਾਓ। ਸਤਿਗੁਰਾਂ ਨੇ ਕਿਹਾ ਦਏਗਾ ਕੀ? ਕਹਿੰਦਾ ਜੋ ਕਹੋਗੇ ਧਨ ਸਭ। ਮਹਾਰਾਜ ਕਿਹਾ ਆਪਾਂ ਤਾਂ ਉਹ ਲੈਣਾ ਜਿਹੜਾ ਤੇਰਾ ਆਪਣਾ ਹੋਵੇ। ਉਹ ਧਨ ਤੋਂ ਗੁਲ ਸ਼ੁਰੂ ਹੋਈ। ਮਹਾਰਾਜ ਕਿਹਾ ਧਨ ਤੇਰਾ ਬਾਪ ਦਾਦਾ ਵੀ ਕਹਿੰਦਾ ਸੀ, ਘਰ ਵੀ, ਉਹਨੇ ਮਨ 'ਤੇ ਵੀ ਲੈਣ ਦੀ। ਮਹਾਰਾਜ ਕਹਿੰਦੇ ਤੇਰਾ ਹੋਵੇ ਤਾਂ ਕਾਬੂ ਨਾ ਆ ਜਾਏ। ਕਹਿੰਦੇ ਫਿਰ ਮੇਰਾ ਕੀ ਹੈ? ਕਹਿੰਦੇ ਜਿਹੜੀ ਮੈਂ ਲਾਈ ਆ ਹੀ ਤੇਰੀ ਹੈ। ਆ ਮੈਂ ਛੱਡ, ਤੈਨੂੰ ਇਹਦੇ ਬਦਲੇ ਤੂੰ ਦੇ ਦਿਆਂਗਾ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ